राग गौड़ी चेती बाणी नाम देव जियो की। एक ओंकार सतगुर प्रसाद। देवा पाहन तारीले राम कहत जन कसन तरे रहाओ। तारीले गणका बिन रूप कुबजा ब्याद अजामर तारीले चरण बदक जन तेउ मुक्त पहे। हों बल बल जिन राम कहे दासी सुत जन बिदर सुदामा। उग्र सैन को राज दिए जपहीन तपहीन कुलहीन क्रमहीन नामे के स्वामी ते उतरे। देवा पाहन तारियले राम कहत जन कसन तरे।
देवा पाहन तारियले इन्होंने कहानी बनाई हुई है भाई जो रामचंद्र है ना ओदे नाल पत्थर उतर गए जड़े पोला ता लंका दा उता राम जड़े पत्थर नूं सड़ दिंदा सी इन्हां ने कहा डुब जांदा सी। जड़ा हनुमान पत्थर सड़दा सी ओह तरदा सी। इह जिहनां ने कहानियां बनाईआं ने कहानियां तां नहीं बनाईआं यानी गल तां उन्हां ने होर कही सी। इन्हां ने सच्ची मुच्ची दे पत्थर बना ले। पत्थर तां हैगा सच मन जिहनूं उहदा मोल त्याग देवे वो डुबिया होया ही है। जिहड़ा खोटा है जीव जदों खोटा दरगाह दे विच गया ते बाहर सुट दिता ते डुब गया वो भव सागर च। खोटे सटिया ना
बाहर
बाहर बाहर जिन्हें राम ने अपने हथों सुटता जिन्हों परे करता तो उन्हें तो डुबना ही है भव सागर च। भव सागर च की डुबना है शरीर च डुबिया होया लभदा नहीं हुण मन की शरीर च ऐसा माया दे विच डुबिया है। हुण इहदी होंद है नहीं शरीर की होंद हैगी है। शरीर करके दुनिया जानती है आत्मा करके कोई नहीं जानता। इनू शरीर का ही नाम है शरीर का ही रंग है शरीर का ही रूप है। शरीर करके यदि लंबाई है शरीर करके यदि ताकत है शरीर नाल सब कुछ है। पहचाने शरीर करके है जिन्ना चिर शरीर है उन्ना चिर कागजां च नाम है मालकी है संसार दे च हिस्सा है। इहदा जद शरीर आत्मा वैसे आत्मा करके है सब कुछ जब आत्मा शरीर चो निकल गई फिर कट देंदे लोग। हुण आत्मा करके पछाण है कि शरीर करके पछाण है इत्थे ही असल दे विच लोग फसे। असल पछाण आत्मा करके है वैसे शरीर करके है। शरीर हैगा आत्मा है नहीं रखिया होया शरीर है। कली डिकलेयर हो गया भी डेड बॉडी है कागजां चों नौ जदे कटिया जाना संसार हिस्सा जदे नहीं रहना राशन जदे बंद हो जाना कार्ड चों नौ कटिया जाना कोई हिस्सा नहीं राशन जो उन्हें खाना ही नहीं राशन तो हिस्सा हो भी जमीन की मालकी चों नौ कटिया जाना बैंक च नौ कटिया जाना आत्मा करके। वैसे फोटो शरीर की है बैंक जी फोटो है ना वो तो शरीर की है। गलबात सारी इतने फसया होया संसार सारा ही भी जे तुसी आत्मा करके इहनू इहदा हुण देखदे भी आत्मा है नहीं नौ कटदे हो फिर फोटो आत्मा की कहते नहीं लाई भाई बैंक च आत्मा नहीं लाते फोटो जो तो भाई हुण है नहीं आत्मा तो शरीर का की है। ये है दुबदा दुबदा है दो प्रकार की सोच है साड़ी किते शरीर मूहरे है किते आत्मा मूहरे है। यही नहीं समझ आती लोगों भी मूहरे किनू करिए शरीर नू करिए आत्मा नू करिए भोग पाते ने आत्मा की अरदास करते ने फोटो मूहरे रखी हुई है। आत्मा की सुख शांति वास्ते अरदास है पर रखी मूहरे फोटो है माया दी जिहदा संस्कार करिया है। की संसार पागलों का भरिया होया नहीं है ये सारे संसार के लोग पागल ने इस करके ਗੁਰਬਾਣੀ ਇਹਨਾਂ ਨੂੰ ਮੂਰਖ ਔਰ ਪਾਗਲੇ ਬਣਦੀ, ਅੰਨੇ ਬਣਦੀ ਹੈ, ਮੂਰਖਾਂ ਤੋਂ ਕੋਰ ਬਣਦੀ ਹੈ। ਕਿਤੇ ਆਤਮਾ 'ਤੇ ਖੜ੍ਹੇ ਹੋ ਜਾਂਦੇ ਨੇ ਜਾ ਕੇ, ਕਿਤੇ ਸਰੀਰ 'ਤੇ ਖੜ੍ਹੇ ਹੋ ਜਾਂਦੇ ਨੇ। ਇਹਨਾਂ ਨੂੰ ਇਹੀ ਨਹੀਂ ਪਤਾ ਵੀ ਕਿਹਨੂੰ ਅਸੀਂ ਪ੍ਰੈਫਰੈਂਸ ਦਈਏ, ਕਿਹਨੂੰ ਆਤਮਾ ਨੂੰ ਦਈਏ ਜਾਂ ਸਰੀਰ ਨੂੰ ਦਈਏ। ਆਤਮਾ ਤੱਕ ਤਾਂ ਇਹਨਾਂ ਦੀ ਪਹੁੰਚ ਨਾ ਦਿਖੇ ਅੱਖਾਂ ਨੂੰ। ਹਾਂ, ਗੱਲਾਂ ਕਰਦੇ ਨੇ ਆਤਮਾ ਨਾਲ, ਗੱਲਾਂ ਤਾਂ ਆਤਮਾ ਬੋਲਦੀ ਹੈ। ਜਦ ਤੱਕ ਗੱਲਾਂ ਕਰਨ ਵਾਲੇ ਵੀ ਗੱਲਾਂ ਕਰਨ ਵਾਲਾ ਤਾਂ ਹੁਣ ਹੈ ਨਹੀਂ, ਦੇਖਿਆ ਉਹ ਹੈ ਨਹੀਂ ਕਿਸੇ ਨੇ। ਫੋਟੋ ਸਰੀਰ ਦੀ ਹੈ, ਮਿੱਟੀ ਦੀ, ਇਹੋ ਜਿਹੇ ਕੁਛ ਦੇ ਵਿੱਚ ਸੰਸਾਰ ਫਸਿਆ ਹੋਇਆ। ਇਹ ਜਿਹੜਾ ਹੈ ਉਲਝਣ, ਇਹਦਾ ਹੱਲ ਹੈ ਧਰਮ, ਗੁਰਬਾਣੀ। ਇਹਦਾ ਹੱਲ ਹੈ ਇਸ ਇਹ ਉਲਝਣ 'ਚੋਂ ਕੱਢਣ ਵਾਸਤੇ ਗੁਰਬਾਣੀ ਦੀ ਸਿੱਖਿਆ, ਗਿਆਨ। ਇਸ ਮਸਲੇ ਦਾ ਹੱਲ ਹੈ ਗੁਰਬਾਣੀ ਹੈ। ਗੁਰਬਾਣੀ 'ਚ ਇਸੇ ਮਸਲੇ ਨੂੰ ਡਿਸਕਸ ਕੀਤਾ ਸਾਰਾ, ਵੀ ਕੀ ਹੈ ਸਾਰੀ ਖੇਡ। ਤਾਂ ਉਹਦਾ ਕਹਿੰਦੇ ਪੱਥਰ ਤਰ ਗਏ, ਰਾਮ ਨੇ ਕਿਵੇਂ ਤਰ ਜਾਣਗੇ, ਹੁਣ ਕਾਹਦੇ ਡੁੱਬ ਗਏ। ਚਲੋ ਜਦ ਤਰਦੇ ਤਾਂ ਹੁਣ ਡੁੱਬ ਗਏ, ਹੁਣ ਕਾਹਦੇ ਡੁੱਬ ਗਏ। ਕਿਤੇ ਤਾਂ ਹੁੰਦਾ ਹੀ ਪੱਥਰ, ਹੁਣ ਵੀ ਤਰਦੇ ਹੁੰਦੇ। ਦੇਵਾ ਪਾਹਨ ਤਾਰੀਅਲੇ, ਗੱਲ ਪੱਥਰ ਦੀ ਨਹੀਂ ਸੀ ਤਰਨ ਦੀ, ਪੱਥਰ ਵਰਗੇ ਮਨ ਨੇ ਜਿਹੜੇ ਤਰ ਜਾਂਦੇ ਨੇ। ਇਹ ਮਨ ਪੱਥਰ ਹੈ ਜੀ, ਤਾਂ ਅਸਲੇ ਨਹੀਂ ਹੁੰਦਾ। ਜਿਹਨੂੰ ਇੰਨਾ ਹੀ ਗਿਆਨ ਨਹੀਂ, ਕਦੇ ਆਤਮਾ ਨੂੰ ਮੂਹਰੇ ਕਰ ਦਿੰਦਾ, ਕਦੇ ਸਰੀਰ ਨੂੰ ਮੂਹਰੇ ਕਰ ਲੈਂਦਾ। ਇਹ ਪੱਥਰ ਹੈ, ਇਹ ਆਪੇ ਪੱਥਰ ਹੈ। ਜਿਹੜੇ ਇਸ ਅਵਸਥਾ 'ਚ ਫਸੇ ਹੋਏ ਨੇ, ਇਹ ਸਾਰੇ ਹੀ ਪੱਥਰ ਨੇ। ਇਸੇ ਕਰਕੇ ਪੱਥਰ ਦੀਆਂ ਮੂਰਤੀਆਂ ਦੇ ਅੱਗੇ ਝੁਕਦੇ ਨੇ, ਜਾ ਕੇ ਮੱਥੇ ਟੇਕਦੇ ਨੇ। ਜਿਹੜਾ ਮੂਰਤੀਆਂ ਬਣਾ ਕੇ ਪੂਜਦਾ, ਸਰੀਰ ਦੀ ਪੂਜਾ ਕਰਦਾ, ਉਹ ਪੱਥਰ ਹੀ ਹੈ। ਆਤਮਾ ਦੇ ਬਿਨਾਂ ਸਰੀਰ ਦੀ ਕੀ ਮਤਲਬ ਹੈ, ਕੀ ਹੁੰਦਾ? ਜਿਹੜਾ ਆਤਮਦਰਸ਼ੀ ਆ, ਉਹ ਫਿਰ ਮਾਇਆ ਨੂੰ ਨਹੀਂ ਮੰਨਦਾ, ਮੂਰਤੀ ਨੂੰ ਨਹੀਂ ਮੰਨਦਾ, ਉੱਤੇ ਉੱਠ ਜਾਂਦਾ ਉਹ ਤਰਦਾ ਭਵ ਸਾਗਰ ਤੋਂ ਉੱਤੇ ਪਾਹਨ ਤਾਰੀਏਲੇ। ਉਹ ਨਹੀਂ ਫਿਰ ਡੁੱਬਦਾ ਮੂਰਤੀ ਵਿੱਚ, ਉਹ ਮੂਰਤੀ ਵਿੱਚ ਉਹਨੂੰ ਪਤਾ ਵੀ ਸਰੀਰ ਜਿਹੜਾ ਹੈਗਾ ਇਹ ਕੀ ਹੈ, ਇਹ 'ਚ ਪਾਣੀ ਕਿੰਨਾ, ਮਿੱਟੀ ਕਿੰਨੀ ਹੈ, ਇਹ 'ਚ ਹੀਟ ਕਿੰਨੀ ਹੈ, ਉਹ ਹੋਰ ਐਂਗਲ ਤੋਂ ਦੇਖ ਲਿਆ ਇਹਨੂੰ ਮਾਇਆ। ਮਾਟੀ ਕਾ ਪੁੱਤਰਾ ਕੈਸੇ ਨੱਚਦਾ ਹੈ, ਉਹ ਸਮਝਦਾ ਇਸ ਗੱਲ ਨੂੰ। ਇਹ ਤਾਂ ਮਾਟੀ ਕਾ ਪੁੱਤਰਾ ਹੀ ਹੈ, ਨੱਚਦਾ ਜਿਹੜਾ ਨਚਾਉ ਵਿੱਚ ਜਿਹੜੀ ਫੋਰਸ ਨਾਲ, ਉਹ ਇੰਪੋਰਟੈਂਟ ਹੈ, ਉਹਦੀ ਦ੍ਰਿਸ਼ਟੀ ਉਸੇ 'ਤੇ ਹੀ ਹੈ। ਉਹ ਗੁਰਬਾਣੀ ਉਸੇ 'ਤੇ ਦ੍ਰਿਸ਼ਟੀ ਕੇਂਦਰਿਤ ਰੱਖਦੀ ਹੈ। ਜੇ ਗੁਰਬਾਣੀ ਗੱਲ ਕਰਦੀ ਹੈ ਆਤਮ ਕਲਿਆਣ ਦੀ, ਉਹ ਗੱਲ ਕਰਦੀ ਹੈ। ਸਰੀਰ ਦਾ ਕਾਹਦਾ ਕਲਿਆਣ, ਸਰੀਰ ਦਾ ਕੀ ਕਲਿਆਣ ਹੁੰਦਾ? ਸਰੀਰ ਦਾ ਤਾਂ ਆਹੀ ਹੈ, ਦੁਨਿਆਵੀ ਪਦਾਰਥਾਂ ਨਾਲ ਕਲਿਆਣ ਸਮਝ ਲੈਂਦੇ ਨੇ, ਵੀ ਭੁੱਖਾ ਰੋਟੀ ਮਿਲ ਗਈ ਕਲਿਆਣ ਹੋ ਗਿਆ, ਪਿਆਸਾ ਪਾਣੀ ਮਿਲ ਗਿਆ ਕਲਿਆਣ ਹੋ ਗਿਆ, ਕੱਪੜਾ ਤਨ ਢੱਕਿਆ ਗਿਆ ਚਲੋ ਕਲਿਆਣ ਹੋ ਗਿਆ। ਇਹਦੀਆਂ ਲੋੜਾਂ ਠੀਕ ਠਾਕ ਵਧੀਆ ਪੂਰੀਆਂ ਹੁੰਦੀਆਂ ਨੇ, ਕਲਿਆਣ ਹੋ ਗਿਆ, ਕੋਈ ਚਿੰਤਾ ਫਿਕਰ ਨਹੀਂ ਹੈ। ਇਹਦਾ ਇੱਦੋਂ ਗਾਹਾਂ ਕੀ ਕਲਿਆਣ ਹੈ, ਇੱਦੋਂ ਗਾਹਾਂ ਕੀ ਕਲਿਆਣ ਹੈ, ਇੱਦੋਂ ਗਾਹਾਂ ਫਿਰ ਮਨ ਦੀ ਖੁਸ਼ੀ, ਇੱਦੋਂ ਤਾਂ ਮਨ ਦੀ ਖੁਸ਼ੀ ਹੈ, ਆਤਮਾ ਦੀ ਖੁਸ਼ੀ। ਪਰਪਕਾਰ ਕਰੇ ਤੇ, ਝੂਠ ਤਿਆਗੇ ਤੇ, ਹੇਰਾਫੇਰੀ ਤਿਆਗੇ ਤੇ, ਪਾਪ ਤਿਆਗੇ ਤੇ, ਧਰਮ ਅਪਣਾਏ ਤੇ, ਅਧਰਮ ਤਿਆਗੇ ਤੇ, ਪਰਮਾਰਥ ਦੇ ਰਾਹ ਪਏ ਤੇ, ਸਵਾਰਥ ਤਿਆਗੇ ਤੇ, ਉਹ ਜਿਹੜੀ ਖੁਸ਼ੀ ਮਿਲਦੀ ਹੋਰ ਚੀਜ਼ ਆ, ਉਹ ਇੱਦੋਂ ਅਗਲੀ ਗੱਲ ਹੈ। ਫਿਰ ਉਹ ਆਤਮਾ ਲੈਵਲ ਦੀ, ਆਤਮਿਕ ਲੈਵਲ ਦੀ ਪੜ੍ਹਾਈ ਆ, ਉਹ ਆਤਮਾ ਨਾਲ ਸੰਬੰਧ ਹੈ। ਆਤਮਾ ਦੀ ਖੁਸ਼ੀ ਕਿੱਥੇ ਹੈ? ਸਰੀਰ ਦੇ ਦੁੱਖ ਸੁੱਖ ਦੇ ਨਾਲ ਆਤਮਾ ਨੂੰ ਫਰਕ ਨਾ ਪਵੇ, ਸਰੀਰ ਦੇ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਝ ਲਵੇ, ਆਤਮਾ ਵਿਚਲਿਤ ਨਾ ਹੋਵੇ ਸਰੀਰ ਦੇ ਦੁੱਖ ਸੁੱਖ ਨਾਲ, ਇਹ ਵੀ ਪੜ੍ਹਾਈ ਗੁਰਬਾਣੀ ਦੀ ਹੈ। ਜੇ ਸਰੀਰ ਦੇ ਦੁੱਖ ਸੁੱਖ ਨੂੰ ਬਰਾਬਰ ਸਮਝ ਲਵੇ, ਫਿਰ ਇਹ ਪੱਥਰ ਤਰ ਗਿਆ। ਜੇ ਸਰੀਰ ਦੇ ਦੁੱਖ ਸੁੱਖ ਨੂੰ ਦੁੱਖ ਸੁੱਖ ਮੰਨਦਾ ਤਾਂ ਇਹ ਪੱਥਰ ਹੈ। ਸਰੀਰ ਦਾ ਦੁੱਖ ਸੁੱਖ ਮੇਰਾ ਦੁੱਖ ਸੁੱਖ ਹੈ, ਸਰੀਰ ਦੀ ਭੁੱਖ ਮੇਰੀ ਭੁੱਖ ਹੈ, ਸਰੀਰ ਦੀ ਲੋੜ ਮੇਰੀ ਲੋੜ ਹੈ, ਫਿਰ ਇਹ ਪੱਥਰ ਹੈ। ਪੱਥਰ ਕੌਣ ਤਾਰਦਾ ਦੇਵਾ ਦੇਵਤਾ ਤਾਰਦਾ
ਦੇਵਾ ਪਾਹਣ ਤਾਰੀਏ
ਦੇਵਾ ਪਾਹਣ ਤਾਰੀਏ ਦੇਵਤੇ ਨੇ ਜਿਹੜੀ ਦੇਵਤਿਆਂ ਨੇ ਸਿੱਖਿਆ ਦਿੱਤੀ ਹੈ ਉਹਨਾਂ ਨੇ ਪੱਥਰ ਤਾਰੇ ਨੇ ਇਹਨਾਂ ਨੇ ਦੇਵਤਿਆਂ ਦੀ ਪੱਥਰ ਦੀਆਂ ਮੂਰਤੀਆਂ ਬਣਾ ਲਈਆਂ ਸਗੋਂ ਦੇਵਤੇ ਹੀ ਪੱਥਰ ਦੇ ਬਣਾ ਲਏ ਜਿਹੜੇ ਭਗਤਾਂ ਨੇ ਕਿਹਾ ਦੇਵ ਜਿਹੜੇ ਨੇ ਪੱਥਰ ਤਾਰਨ ਵਾਲੇ ਨੇ ਇਹ ਕਹਿੰਦੇ ਵੀ ਤੁਸੀਂ ਦੇਵਤੇ ਹੀ ਪੱਥਰ ਦੇ ਬਣਾ ਲਓ ਵੀ ਦੇਵਤੇ ਹੁੰਦੇ ਹੀ ਪੱਥਰ ਦੇ ਨੇ ਹੁਣ ਪੱਥਰ ਪੱਥਰ ਨੂੰ ਕਿਵੇਂ ਤਾਰੂ ਬਈ ਇੱਕ ਪੱਥਰ ਤਾਂ ਪਹਿਲਾਂ ਡੁੱਬਿਆ ਪਿਆ ਇਹ ਇੱਕ ਪੱਥਰ ਬਾਹਰ ਪਿਆ ਇੱਕ ਪੱਥਰ ਅਸੀਂ ਸਿੱਟ ਦਿੱਤਾ ਪਾਣੀ 'ਚ ਉਹ ਡੁੱਬ ਗਿਆ ਚਾਹੇ ਉਹ ਪੱਥਰ ਹੈ ਚਾਹੇ ਮੂਰਤੀ ਹੈ ਚਲੋ ਇੱਕੋ ਹੀ ਗੱਲ ਹੈ ਪੱਥਰ ਏ ਮੰਨ ਲੈਂਦੇ ਆਪਾਂ ਮੂਰਤੀ ਕਾਹਨੂੰ ਕਹਿਣਾ ਗੁੱਸਾ ਕਰਨਗੇ ਇੱਕ ਪੱਥਰ ਥੱਲੇ ਡੁੱਬਿਆ ਪਿਆ ਸਿੱਟਿਆ ਆਪਾਂ ਨੇ ਇੱਕ ਪੱਥਰ ਆਪਾਂ ਹੋਰ ਸਿੱਟਿਆ ਕੀ ਦੂਆ ਪੱਥਰ ਉਹ ਪੱਥਰ ਨੂੰ ਤਾਰ ਲੂ ਚੱਕ ਕੇ ਜੇ ਦੇਹ ਪੱਥਰ ਦਾ ਹੈ ਉਹ ਪੱਥਰ ਨੂੰ ਪੱਥਰ ਕਿਵੇਂ ਤਾਰੂਗਾ ਉਹ ਤਾਂ ਆਪ ਡੁੱਬੂਗਾ ਜੇ ਰਾਮਦੇਵ ਨੇ ਕਿਹਾ ਵੀ ਮੂਰਤੀ ਠੀਕ ਨਹੀਂ ਹੈ ਜੀ ਤੇ ਪੌੜੀ 'ਤੇ ਮੈਂ ਪੈਰ ਧਰ ਕੇ ਗਿਆ ਉਹ ਵੀ ਪੱਥਰ ਦੀ ਹੈ ਮੰਦਰ ਨੂੰ ਜਾਂ ਮੈਂ ਚੜ੍ਹਿਆ ਸਾਡੇ ਪੱਥਰ ਦੀ ਪੌੜੀ 'ਤੇ ਮੈਂ ਪੈਰ ਧਰਿਆ ਉਹ ਵੀ ਪੱਥਰ ਹੈ ਅਤੇ ਗਾਹਾਂ ਜਿਹੜੀ ਮੂਰਤੀ ਉਹ ਵੀ ਪੱਥਰ ਦੀ ਹੈ ਅਤੇ ਦੋਏ ਦੇਵਤੇ ਨੇ ਫਿਰ ਇਹ ਵੀ ਦੇਵਾ ਉਹ ਵੀ ਦੇਵਾ ਜੇ ਇਹ ਦੇਵ ਮੰਨਦੇ ਹੋ ਪੱਥਰ ਨੂੰ ਤਾਂ ਆਹ ਵੀ ਦੇਵ ਹੈ ਜੀ ਤੇ ਮੈਂ ਪੈਰ ਧਰਿਆ ਉਸ ਰਾਮਦੇਵ ਦੀ ਮੂਰਤੀ ਬਣਾਤੀ ਇਹਨਾਂ ਨੇ ਨਾਮਦੇਵ ਦੀ ਮੂਰਤੀ ਬਣਾਤੀ ਵੀ ਗਾਹਾਂ ਨਾਲ ਗੱਲ ਫੈਲ ਜਾਏ ਨਾਮਦੇਵ ਦੀ ਵਿਚਾਰਧਾਰਾ ਨੂੰ ਇੱਥੇ ਬ੍ਰੇਕ ਲਾ ਦਈਏ ਨਾਮਦੇਵ ਦੀ ਮੂਰਤੀ ਬਣਾ ਦਈਏ ਹੁਣ ਨਾਮਦੇਵ ਦੇ ਭਗਤ ਸਾਰੇ ਨਾਮਦੇਵ ਦੀ ਮੂਰਤੀ ਪੂਜਦੇ ਨੇ ਮੰਦਰ ਬਣੇ ਹੋਏ ਨੇ ਗੁਰਬਾਣੀ ਭੁੱਲ ਗਏ ਨਾਮਦੇਵ ਦੀ ਵਿਚਾਰਧਾਰਾ ਹੀ ਭੁਲਾ ਦਿੱਤੇ ਐਸੇ ਛਾਤਰ ਆਦਮੀ ਬੈਠੇ ਨੇ ਜਿਹੜੇ ਸੱਚ ਦਾ ਵਿਰੋਧ ਕਰ ਜਿਹਨਾਂ ਦਾ ਪੇਸ਼ੇਵਰ ਸੱਚ ਦੇ ਵਿਰੋਧੀ ਨੇ ਛਾਤਰ ਨੇ ਉਹ ਮਾਇਆ 'ਤੇ ਬੜੇ ਬੜੇ ਆ ਜਿਹੜੇ ਮੰਦਰਾਂ ਦੇ ਮਾਇਆ ਉਹ 'ਤੇ ਕੁੰਡਲੀ ਮਾਰੀ ਬੈਠੇ ਨੇ ਸੱਪ ਮੂੰਹ ਉਹ ਇੱਛਾਧਾਰੀ ਨਾਗ ਨੇ ਉਹ ਇਹਦੇ 'ਤੇ ਕੁੰਡਲੀ ਮਾਰੀ ਹੋਈ ਹੈ ਚੜਾਵੇ 'ਤੇ ਉਹਨਾਂ ਦੀ ਜੇ ਆਪਾਂ ਨੇ ਵਿਚਾਰਧਾਰਾ ਉਹ ਪ੍ਰਗਟ ਹੋ ਗਈ ਇਹ ਮਾਇਆ ਗਈ ਆਪਣੇ ਕੋਲੋਂ ਚੜਾਵਾ ਨਹੀਂ ਮਿਲਣਾ ਹੈ ਉਹਨਾਂ ਦੇ ਪਿੱਛੋਂ ਆਉਂਦੀਆਂ ਨੇ ਜਿਵੇਂ ਇੱਕ ਰਾਜਾ ਬਹੁਤ ਬੜੀ ਇੱਕ ਸਲਤਨਤ ਬਣਾਉਂਦਾ ਰਾਜ ਬਣਾਉਂਦਾ ਬੜੇ ਮਹਿਲ ਬਣਾਉਂਦਾ ਵੀ ਮੇਰੇ ਪੁੱਤ ਪੋਤੇ ਰਾਜ ਕਰਨਗੇ ਗਾਹਾਂ ਉਹਨਾਂ ਦੇ ਵੀ ਪੋਤੇ ਰਾਜ ਕਰਨਗੇ ਦੇਖੋ ਬਣਾਇਆ ਹੋਇਆ ਲਾਲ ਕਿਲ੍ਹਾ ਕਦੋਂ ਬਣਾਇਆ ਹੁਣ ਤਾਂ ਹੀ ਖੜ੍ਹਾ ਜੇ ਉਹੀ ਖਾਨਦਾਨ ਹੁੰਦਾ ਕਹਿ ਪੁਸ਼ਤਾਂ ਹੋ ਜਾਂਦੀਆਂ ਰਾਜ ਕਰਦਾ ਉਹਨੂੰ ਕੀ ਪਤਾ ਨਹੀਂ ਮੇਰੇ ਪਿੱਛੋਂ ਕੀ ਹੋਣਾ ਕਿੰਨਾ ਚਿਰ ਸਾਡੀ ਹਕੂਮਤ ਰਹਿਣੀ ਹੈ ਪਰ ਇਹਨਾਂ ਦੀ ਹਕੂਮਤ ਜੋ ਚੱਲਦੀ ਹੈ ਉਵੇਂ ਇਹ ਹਕੂਮਤ ਧਰਮ ਦੀ ਹਕੂਮਤ ਉਵੇਂ ਚੱਲਦੀ ਹੈ ਪੁਜਾਰੀ ਉਵੇਂ ਚੱਲਦੇ ਨੇ ਇਹ ਦੂਏ ਸੰਸਾਰੀ ਰਾਜ ਬਦਲ ਜਾਂਦੇ ਨੇ ਇਹ ਇਹ ਪੂਜਾ ਉਵੇਂ ਹੀ ਚੱਲਦੀ ਹੈ ਚੜਾਵਾ ਚੱਲਦਾ ਉਵੇਂ ਹੀ ਝੂਠ ਦਾ
ਇਹਨਾਂ ਦੀ ਸਲਤਨਤ ਚੱਲਦੀ ਹੈ
ਇਹਨਾਂ ਦੀ ਸਲਤਨਤ ਉਵੇਂ ਚੱਲਦੀ ਹੈ ਝੂਠ ਦੀ ਰਾਜਿਆਂ ਦੀ ਝੂਠ ਦੀ ਸਲਤਨਤ ਜਿਹੜੀ ਪ੍ਰਜਾ ਦੇ ਨਾਲ ਸੰਬੰਧਿਤ ਹੈ ਉਹ ਬਦਲ ਜਾਂਦੀ ਹੈ ਉਦੋਂ ਤਾਂ ਰਾਜੇ ਤੋਂ ਦੁਖੀ ਹੋ ਗਏ ਲੋਕ ਇਹਨਾਂ ਤੋਂ ਦੁਖੀ ਹੋਏ ਹੀ ਨਹੀਂ ਇਹਨਾਂ ਦੇ ਝੂਠ ਪਲ ਪਬਲਕ ਦਾ ਧਿਆਨ ਇਹ ਨਹੀਂ ਹੈ ਰਾਜੇ ਵੱਲ ਧਿਆਨ ਹੈ ਰਾਜਾ ਕੀ ਕਰਦਾ ਕੀ ਸੋਚਦਾ ਰਾਜੇ ਵੱਲ ਤਾਂ ਪਬਲਿਕ ਰੱਖਦੀ ਹੈ ਧਿਆਨ ਜ਼ਿਆਦਾ ਰਾਜ ਪ੍ਰਬੰਧ ਵੱਲ ਜਦੇ ਬਦਲ ਦਿੰਦੀ ਹੈ ਵੋਟਾਂ ਪਾ ਕੇ ਹੁਣ ਜਿਹੜੀ ਹਕੂਮਤ ਠੀਕ ਨਹੀਂ ਚੱਲਦੀ ਜਿਵੇਂ ਕਾਂਗਰਸ ਨੂੰ ਬਥੇਰਾ ਲੋਕ ਕਹਿੰਦੇ ਰਹੇ ਵੀ ਠੀਕ ਹੋ ਜਾ ਹੁਣ ਕਾਂਗਰਸ ਦਾ ਪੁੱਠਾ ਹੀ ਬਿਠਾ ਲਿਆ ਲੋਕਾਂ ਨੇ ਜਾਂ ਨਾ ਹੀ ਹਟੇ ਨਾ ਹੀ ਹਟੇ ਤਾਂ ਲੋਕ ਪਲਟ ਗਏ ਪਰ ਧਰਮਾਂ ਤੋਂ ਨਹੀਂ ਇੱਦਾਂ ਪਲਟਦੇ ਲੋਕ ਧਰਮਾਂ ਤੋਂ ਜੇ ਪਲਟਦੇ ਨੇ ਸੱਚ ਧਰਮ ਤੋਂ ਪਲਟਦੇ ਨੇ ਛੇਤੀ ਸੱਚ ਧਰਮ ਤੋਂ ਪਲਟਦੇ ਨੇ ਝੂਠ ਧਰਮ ਤੋਂ ਛੇਤੀ ਨਹੀਂ ਪਲਟਦੇ ਕਿਉਂ ਸੰਸਾਰ ਦੇ ਵਿੱਚ ਜਿਹਨੇ ਲੋਕ ਨੇ ਝੂਠ ਪ੍ਰੇਮੀ ਨੇ ਸੱਚ ਪ੍ਰੇਮੀ ਨਹੀਂ ਹੈ ਖੁਦ ਗਰਜ਼ ਨੇ ਹੁਣ ਹਕੂਮਤ ਇਹਨਾਂ ਦੀਆਂ ਗਰਜ਼ਾਂ ਪੂਰੀਆਂ ਕਰਨ ਦਾ ਠੇਕਾ ਲੈਂਦੀ ਹੈ ਪਬਲਿਕ ਦੀ ਤਰੱਕੀ ਕਰਨ ਦਾ ਠੇਕਾ ਲੈਂਦੀ ਹੈ ਮੰਦਰਾਂ ਵਾਲੇ ਦਾ ਠੇਕਾ ਲੈਂਦੇ ਨਹੀਂ ਇਹਦਾ ਪਰ ਲੋਕ ਦਾ ਠੇਕਾ ਲੈਂਦੇ ਨੇ ਇਹ ਸੰਸਾਰ ਦਾ ਠੇਕਾ ਨਹੀਂ ਲੈਂਦੇ ਬੜੇ ਸ਼ਾਤਰ ਨੇ ਮੰਦਰਾਂ ਵਾਲੇ, ਹਕੂਮਤ ਲੈਂਦੀ ਹੈ ਇੱਥੇ ਦਾ ਠੇਕਾ ਜੀਵਨ ਸੁਖੀ ਕਰਨ ਦਾ, ਇੱਥੇ ਦਾ ਠੇਕਾ ਜਾਂ ਪੂਰਾ ਨਹੀਂ ਹੁੰਦਾ ਪਬਲਿਕ ਕਹਿੰਦੀ ਉਸ, ਉੱਥੇ ਤਾਂ ਗਰੀਬੀ ਦੂਰ ਹੀ ਨਹੀਂ ਹੋਈ, ਇੰਨਾ ਚਿਰ ਹੋ ਗਿਆ ਦੇਖਦਿਆਂ ਨੂੰ, ਬਦਲੋ ਇਹਨਾਂ ਨੂੰ, ਦੂਆ ਕਹਿੰਦਾ ਅਸੀਂ ਛੇਤੀ ਕਰ ਦਾਂਗੇ ਗਰੀਬੀ ਦੂਰ, ਅਸੀਂ ਤਾਂ ਹੁਣੇ ਇੱਕ ਦੋ ਮਹੀਨੇ 'ਚ ਸਾਰੇ ਬਾਹਰਲੀ ਜਿਹੜੇ ਸਵਿਸ ਬੈਂਕ ਦੇ ਮਾਇਆ ਬਾਹਰ ਵਿਦੇਸ਼ਾਂ ਹੁਣ ਲੈ ਆਉਂਦੇ ਹਾਂ, ਦੇਖੋ ਕਿੰਨੇ ਕਿੰਨੇ ਪੈਸੇ ਬਣ ਦਾਂਗੇ, ਉਹ ਤਾਂ ਇਤਵਾਰ ਕਰ ਲੈਂਦੇ ਲੋਕ, ਉਹਨੂੰ ਵੋਟਾਂ ਦੇ ਦਿੰਦੇ ਨੇ, ਦੇ ਦਿੱਤੀਆਂ, ਹੁਣ ਉਹਨਾਂ ਦੇ ਵੀ ਕੁਛ ਨਹੀਂ, ਕੱਲ੍ਹ ਉਹਨਾਂ ਨੇ ਵੀ ਕੁਛ ਨਹੀਂ, ਪਰ ਲੋਕਾਂ ਨੂੰ ਕਿਹੜਾ ਇੰਨਾ ਗਿਆਨ ਹੈ, ਅਗਿਆਨਤਾ ਦਾ ਫਾਇਦਾ ਉਠਾਇਆ ਜਾ ਰਿਹਾ ਲੋਕਾਂ ਦਾ, ਧਰਮ ਵਾਲੇ ਵੀ ਸਿਆਸਤ ਵਾਲੇ ਵੀ ਦੋਵੇਂ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਉਠਾਉਂਦੇ ਨੇ, ਜਿੰਨਾ ਚਿਰ ਲੋਕ ਉਹ ਗਿਆਨੀ ਨੇ ਉਹਨਾਂ ਚਿਰ ਇਹਨਾਂ ਦੀਆਂ ਦੋਹਾਂ ਦੀਆਂ ਪੰਜੇ ਘਿਓ 'ਚ ਨੇ, ਝੂਠੇ ਧਰਮ ਵਾਲਿਆਂ ਦੀ ਵੀ, ਝੂਠੀ ਸਿਆਸਤ ਵਾਲਿਆਂ ਦੀ ਵੀ, ਜਿੱਦਣ ਲੋਕ ਗਿਆਨਵਾਨ ਹੋ ਗਏ ਫਿਰ ਇਹਨਾਂ ਨੂੰ ਪੜ੍ਹਨੇ ਪਾ ਦੇਣਗੇ, ਫਿਰ ਇਹਨਾਂ ਨੂੰ ਸੱਚ ਪੜ੍ਹਨਾ ਪਊਗਾ ਧਰਮ, ਹੁਣ ਬਹੁਤ ਸਾਰਾ ਪਤਾ ਲੱਗ ਗਿਆ ਲੋਕਾਂ ਨੂੰ, ਇਹਨਾਂ ਨੇ ਜੋ ਵਿਦਵਾਨਾਂ ਨੇ ਜੋ ਕੁਛ ਹੁਣ ਤਾਈਂ ਕੀਤਾ ਸਾਰਾ ਇਹਨਾਂ ਦਾ ਪਾਜ ਖੁੱਲ੍ਹ ਗਿਆ, ਹੁਣ ਵਿਦਵਾਨਾਂ ਤੋਂ ਲੋਕ ਗਏ ਅੱਕ, ਵਿਦਵਾਨਾਂ ਨੂੰ ਗਏ ਸਮਝ ਕਿੰਨਾ ਕੁ ਚਿਰ ਝੂਠ ਚੱਲੂਗਾ, ਕਿੰਨੇ ਪ੍ਰਕਾਰ ਦਾ ਝੂਠ ਬੋਲ ਲੈਣਗੇ ਇਹ, ਕੂੜ ਨਖੁੱਟੇ ਨਾਨਕਾ ਓੜਕ ਸੱਚ, ਤਜਰਬੇ 'ਚ ਆ ਕੇ ਝੂਠ ਨੰਗਾ ਹੋ ਜਾਂਦਾ, ਝੂਠ ਇੰਤਜ਼ਾਰ ਕਰਦੇ ਨੇ ਲੋਕ, ਜਦੋਂ ਨਹੀਂ ਪੂਰਾ ਹੁੰਦਾ ਜਿਹੜਾ ਉਹਨਾਂ ਦਾ ਕਿਹਾ ਹੋਇਆ ਵਾਅਦਾ ਪੂਰਾ ਨਹੀਂ ਕਰ ਸਕਦੇ, ਲੋਕ ਦੇਖ ਲੈਂਦੇ ਨੇ ਵੀ ਇਹ ਪੈਦਾ ਪੂਰਾ ਹੋਣ ਵਾਲਾ ਹੈ ਹੀ ਨਹੀਂ, ਇਹ ਤਾਂ ਸਾਨੂੰ ਬਲੈਕਮੇਲ ਕੀਤਾ ਇਹਨਾਂ ਨੇ, ਗਰੀਬੀ ਹਟਾਓ ਦਾ ਨਾਰਾ ਜਿਹੜਾ ਸੀ ਬਲੈਕਮੇਲ ਮੇਲਿੰਗ ਸੀ, ਹੋਰ ਕੁਛ ਨਹੀਂ ਸੀ, ਹਟ ਵੀ ਸਕਦੀ ਸੀ ਗਰੀਬੀ, ਕੋਈ ਗੱਲ ਨਹੀਂ ਹੈ, ਚਾਈਨਾ ਨੇ ਹਟਾਈ ਹੈ, ਪਰ ਉਹ ਉੱਥੇ ਬਹੁਤ ਕੁਛ ਬਦਲਣਾ ਪੈਣਾ ਸੀ, ਵਿਚਾਰਧਾਰਾ ਬਦਲਣੀ ਪੈਣੀ ਸੀ, ਹਿੰਦੁਸਤਾਨ ਦਾ ਜਿੰਨਾ ਪਖੰਡਵਾਦ ਹੈ ਤਾਂ ਬੈਨ ਕੌਣ ਲਾਉਂਦਾ, ਚੀਨ ਨੇ ਤਾਂ ਬੈਨ ਲਾ ਦਿੱਤਾ, ਜਿਹੜਾ ਪਖੰਡਵਾਦ ਹੈ ਧਾਰਮਿਕ, ਜੇ ਤਾਂ ਬੈਨ ਨਹੀਂ ਸੀ ਲੱਗਦਾ ਗਰੀਬੀ ਦੂਰ ਹੋ ਹੀ ਨਹੀਂ ਸਕਦੀ, ਸਰਕਾਰ ਨੂੰ ਫਿਰ ਇਮਾਨਦਾਰ ਹੋਣਾ ਪੈਣਾ ਸੀ, ਆਪ ਪਹਿਲਾਂ ਤਾਂ ਸਰਕਾਰ ਆਪ ਇਮਾਨਦਾਰ ਹੋਵੇ, ਬੇਈਮਾਨਾਂ ਨੂੰ ਸਰਕਾਰ 'ਚੋਂ ਦੂਰ ਰੱਖਣ ਬਾਹਰ ਰੱਖਣ, ਫਿਰ ਬੇਈਮਾਨ ਧਰਮ 'ਤੇ ਬੈਨ ਲਾਉਣ, ਜਿਹੜੇ ਬੇਈਮਾਨੀ ਵਾਲਾ ਧਰਮ ਹੈ ਝੂਠ 'ਤੇ ਖੜ੍ਹੇ ਹੋਏ ਧਰਮ, ਇਹਨਾਂ 'ਤੇ ਬੈਨ ਲੱਗੇ, ਦੋਵੇਂ ਬੇਈਮਾਨਾਂ ਜਿੰਨਾ ਚਿਰ ਬੇਈਮਾਨੀ 'ਤੇ ਨਹੀਂ ਬੈਨ ਲੱਗਦਾ, ਇਮਾਨਦਾਰੀ ਨਹੀਂ ਆਉਂਦੀ, ਉਨਾ ਚਿਰ ਉਥਾਨ ਹੋ ਹੀ ਨਹੀਂ ਸਕਦਾ ਪਬਲਿਕ ਦਾ, ਇੱਥੇ ਹੁਣ ਇਹ ਦੁਨੀਆਂ ਸਮਝਦੀ ਹੈ ਇਸ ਗੱਲ ਨੂੰ, ਨੈਤਿਕਤਾ ਹੈ ਨਹੀਂ, ਜਿਹਦੇ ਹੱਥ 'ਚ ਕੁਰਸੀ ਆ ਜਾਂਦੀ ਹੈ ਉਹ ਲੁੱਟਦਾ ਬਣਾ ਕੇ ਦੇਸ਼ ਨੂੰ, ਲੁੱਟੇ ਰਹੇ ਨੇ ਸਾਰੇ, ਸਭ ਪਤਾ ਹੀ ਆ ਲੋਕਾਂ ਨੂੰ, ਅਤੇ ਜੇ ਹੁਣ ਮੈਂ ਗਰੀਬ ਹਾਂ, ਮੈਂ ਆਪਣਾ ਖਜ਼ਾਨੇ ਭਰਨੇ ਨੇ, ਇਹ ਸਮਾਂ ਹੋਰ ਸਿਆਪਾ ਹੋ ਗਿਆ ਲੋਕ ਰਾਜ ਦਾ, ਨਵੇਂ ਕੰਗਾਲ ਆ ਜਾਂਦੇ ਨੇ, ਪੁਰਾਣੇ ਜਿਹੜੇ ਨੇ ਨਵੇਂ ਰਾਜੇ ਹੋਰ ਉਹ ਲੁੱਟਦੇ ਨੇ, ਅੱਗੇ ਤਾਂ ਰਾਜੇ ਤੇ ਇੱਕ ਵਾਰ ਲੁੱਟ ਕੇ ਰੱਜ ਗਏ, ਗਾਹਾਂ ਤਾਂ ਨਹੀਂ ਸੀ ਲੁੱਟਦੇ, ਹੁਣ ਤਾਂ ਮਾਲਕ ਕੋਈ ਹੈ ਨਹੀਂ, ਸਗੋਂ ਲੁੱਟ ਜ਼ਿਆਦਾ ਹੋ ਗਈ ਰਾਜਿਆਂ ਨੂੰ, ਸਗੋਂ ਲੋਕ ਜ਼ਿਆਦਾ ਦੁਖੀ ਹੋ ਗਏ, ਰਾਜਿਆਂ ਦਾ ਸਥਾਈ ਸਰਕਾਰ ਸੀ, ਹੁਣ ਸਰਕਾਰ ਬਿਲਕੁਲ ਅਸਥਾਈ ਹੈ, ਪਤਾ ਹੀ ਨਹੀਂ ਕਿ ਮਹੀਨੇ ਬਾਅਦ ਉਲ ਜਾਣੀ ਹੈ, ਕਹਿਣ ਨੂੰ 5 ਸਾਲ ਦੀ ਹੈ ਇਲੈਕਸ਼ਨ, ਉਹ 15-15 ਦਿਨ ਬਾਅਦ ਇਲੈਕਸ਼ਨ ਹੋਏ ਨੇ, ਵਾਜਪਾਈ ਦੀ ਸਰਕਾਰ 13 ਦਿਨ ਚੱਲੀ ਸੀ, ਇਹਦਾ ਕੋਈ ਭਰੋਸਾ ਨਹੀਂ ਹੈ, ਠੀਕਰੇ 'ਚ ਪਾਇਆ ਦੁੱਧ ਹੈ, ਇਹ ਉਹਨਾਂ ਦੀ ਉਪਜ ਹੈ ਜਿਹੜੇ ਲੋਕਾਂ ਨੇ ਕਿਹਾ ਵੀ ਵੋਟਾਂ ਦਾ ਰਾਜ ਜਿਹੜਾ ਹੋਊਗਾ ਉਹ ਵਧੀਆ ਰਾਜ ਹੋਊਗਾ, ਵੋਟਾਂ ਦਾ ਰਾਜ ਉੱਥੇ ਵਧੀਆ ਹੁੰਦਾ ਜਿੱਥੇ ਇਮਾਨਦਾਰ ਜ਼ਿਆਦਾ ਹੋਣ, ਜਦੋਂ ਜਿੱਥੇ ਬੇਈਮਾਨ ਜ਼ਿਆਦਾ ਹੋਣ ਉੱਥੇ ਵੋਟਾਂ ਦਾ ਰਾਜ ਸਭ ਤੋਂ ਰੱਦੀ ਹੁੰਦਾ, ਬੇਈਮਾਨ ਇਕੱਠੇ ਹੋਣਗੇ ਸਵਾਰਥੀ, ਹਰ ਇੱਕ ਨੂੰ ਕਹਿਣਗੇ ਤੈਨੂੰ ਆਹ ਦਊਂ ਤੈਨੂੰ ਉਹ ਦਊਂ, ਆਪਾਂ ਨੂੰ ਮੈਨੂੰ ਵੋਟਾਂ ਦਿਓ, ਵੋਟਾਂ ਲੈਣਗੇ ਫਿਰ ਲੁੱਟਣਗੇ, ਉਹ ਤਾਂ ਪਲੈਨ ਪਰ ਉਹ ਤਾਂ ਇਕੱਠੇ ਹੋ ਜਾਂਦੇ ਨੇ ਸਵਾਰਥੀ, ਜਦ ਉਹ ਜਿੱਤ ਜਾਂਦੇ ਨੇ ਆਪਣਾ ਸਵਾਰਥ ਪੂਰਾ ਕਰਦੇ ਨੇ, ਰਾਜ ਚੰਗੇ ਆਦਮੀ ਨੂੰ ਮਾੜੇ ਆਦਮੀ ਕਿਵੇਂ ਆਗੂ ਬਣਾ ਲੈਣਗੇ, ਇਹ ਕਿਵੇਂ ਸੋਚ ਲਿਆ, ਜੇ ਜਿਨ੍ਹਾਂ ਨੇ ਸੋਚਿਆ ਬਦਮਾ ਜਾਂ ਤਾਂ ਬੇਈਮਾਨ ਸੀ ਉਹ, ਜਾਂ ਬਈ ਉਸ ਵੇਲੇ ਕੋਈ ਤਰੀਕਾ ਹੀ ਨਹੀਂ ਸੀ ਉਹਨਾਂ ਕੋਲ ਹੋਰ, ਹੋਰ ਕੋਈ ਤਰੀਕਾ ਹੈ ਨਹੀਂ ਸੀ। ਪਰ ਤਰੀਕੇ ਤਾਂ ਹੋ ਜਾਂਦੇ ਹੋਰ ਵੀ ਨਿਕਲੇ ਆਉਂਦੇ, ਉਹਨਾਂ ਹੀ ਲੋਕਾਂ ਨੂੰ ਮਜਬੂਰ ਕਰ ਦਿੰਦੇ ਉਹ। ਅਸਲ 'ਚ ਬੁੱਧਵਾਨ ਹੀ ਨਹੀਂ ਸੀ ਲੋਕ, ਜਿਹਨਾਂ ਦੀ ਇਹ ਸੋਚ ਹੈ ਬੁੱਧਹੀਨ ਸੀ, ਬੁੱਧੀਹੀਨਾਂ ਦੀ ਸੋਚ ਹੈ ਲੋਕ ਰਾਜ। ਲੋਕ ਰਾਜ ਸੋਚ ਹੈ ਬੁੱਧੀਹੀਨਾਂ ਦੀ ਹੈ। ਚੰਗੇ ਆਦਮੀ ਡਿਕਟੇਟਰ ਦਾ ਹੀ ਰਾਜ ਚੰਗਾ ਹੈ, ਬਸ਼ਰਤੇ ਕਿ ਡਿਕਟੇਟਰ ਨੇਕ ਹੋਵੇ। ਡਿਕਟੇਟਰ ਨੂੰ ਨੇਕ ਕਿਵੇਂ ਰੱਖਿਆ ਜਾ ਸਕੇ? ਥੱਲੇ ਨੇਕ ਆਦਮੀ ਏਕਤਾ ਰੱਖਣ, ਧਾਰਮਿਕ ਆਦਮੀ ਏਕਤਾ ਰੱਖਣ, ਉਹਨੂੰ ਮਜਬੂਰ ਕਰਨ ਡਿਕਟੇਟਰ ਨੂੰ ਕਿ ਨੇਕ ਤਰੀਕੇ ਨਾਲ ਰਾਜ ਕਰੇ। ਥੱਲੇ ਪਾਵਰ ਹੋਵੇ, ਨੇਕ ਆਦਮੀਆਂ ਕੋਲ ਪਾਵਰ ਹੋਵੇ, ਦੇਵਤਿਆਂ ਕੋਲ ਪਾਵਰ ਹੋਵੇ ਕਿ ਜਦ ਮਰਜ਼ੀ ਰਾਜ ਨੂੰ ਬਦਲ ਸਕਣ, ਉਹਨਾਂ ਦੇ ਡਰ ਦੇ ਵਿੱਚ ਭੈ ਦੇ ਵਿੱਚ ਰਾਜ ਚੱਲੇ, ਧਰਮ ਦੀ ਭੈ ਵਿੱਚ ਰਾਜ ਚੱਲੇ, ਰਾਜਾ ਰਹੇ, ਤਾਂ ਕਿਤੇ ਜਾ ਕੇ ਰਾਜ ਉਹ ਠੀਕ ਕਰੂਗਾ। ਫਿਰ ਉਹਨੂੰ ਕਰਨਾ ਪਊ, ਕਰਨਾ ਕੋਈ ਵੀ ਨਹੀਂ ਚਾਹੁੰਦਾ। ਰਾਜ ਨਹੀਂ, ਰਾਜ ਆਪਣਾ ਕਰਦਾ ਜਿਹੜਾ ਆਦਮੀ ਆਪਣਾ ਹੁਕਮ ਚਲਾਊਗਾ। ਦਸਮ ਪਾਤਸ਼ਾਹ ਨੇ ਇਸੇ ਕਰਕੇ ਕਿਹਾ, ਕਹਿੰਦੇ ਧਰਮ ਬਿਨਾ ਨਹੀਂ ਰਾਜ ਚਲਾ ਹੈ। ਧਰਮ ਤੋਂ ਬਿਨਾ ਜਿੰਨਾ ਚਿਰ ਧਰਮ ਉੱਪਰ ਨਹੀਂ ਆਉਂਦਾ ਰਾਜ ਨਹੀਂ ਚੱਲ ਸਕਦਾ। ਧਰਮ ਕੀਤਾ ਹੋਇਆ ਥੱਲੇ ਉਹਨਾਂ ਨੇ, ਬਾਦਲ ਨੇ ਧਰਮ ਕੀਤਾ ਆਪਣੇ ਅੰਡਰ, ਅਕਾਲ ਤਖ਼ਤ ਕਰ ਲਿਆ ਆਪਣੇ ਅੰਡਰ, ਦਸਮ ਗ੍ਰੰਥ ਕਹਿੰਦਾ ਧਰਮ ਬਿਨਾ ਨਹੀਂ ਰਾਜ ਚੱਲਿਆ ਹੈ। ਆ ਗਿਆ ਨਾ ਕਾਬੂ, ਮੂਰਤੀ ਪੂਜਾ ਵਾਲੇ ਦਾ ਕਾਬੂ ਆ ਗਿਆ। ਪਤਾ ਸੀ, ਕਿਹਾ ਸੀ ਸਿਆਣਿਆਂ ਨੇ ਵੀ ਨਾ ਕਰ, ਵਿਚਾਰ ਧਾਰਕ ਫਰਕ ਹੈ, ਇਹਨਾਂ ਨਾਲ ਨੇੜੇ ਨਾ ਜਾ। ਪਰ ਸਵਾਰਥ ਸੀ, ਬਾਈ ਹੁਕਰ ਕਰੋ ਕਿ ਮੈਂ ਇੱਕ ਵਾਰ ਚੀਫ ਮਿਨਿਸਟਰ ਬਣਨਾ। ਉਹ ਆਪਣਾ 20 ਸਾਲ ਕਰ ਗਿਆ, ਉਹਨੂੰ ਕਿਹਾ ਖੂਹ 'ਚ ਡਿੱਗੇ ਸਾਰੀ ਜਨਤਾ, ਸਿੱਖੀ ਖੂਹ 'ਚ ਡਿੱਗੇ, ਉਹਨੇ ਕੀ ਲੈਣਾ? ਉਹਨੇ ਲੈਣਾ ਕੀ ਹੈ? ਉਹਨੇ ਆਪਣਾ ਕਰ ਲਿਆ,
ਸਵਾਰਥ ਪੂਰਾ,
ਉਹਨੇ ਸਵਾਰਥ ਪੂਰਾ ਕਰ ਲਿਆ। ਅੱਗੇ ਕੀ ਹੋਣਾ? ਚਿੱਟਾ ਕੰਨ 'ਤੇ ਲਿਖਿਆ ਹੋਇਆ ਦੀਂਦਾ ਹੀ ਹੈ, ਚਿੱਟਾ ਦੀਂਦਾ। ਅੱਗੇ ਹੁਣ ਕੀ ਹੋਣਾ? ਤਾਂ ਦੀਂਦਾ ਹੀ ਹੈ, ਕੰਨ 'ਤੇ ਲਿਖਿਆ ਹੋਇਆ। ਇਤਿਹਾਸ ਕੀ ਕਹੂਗਾ ਤੇਰੇ ਇਹਦੇ ਬਾਰੇ? ਉਹ ਵੀ ਦੀਂਦਾ, ਕੰਨ 'ਤੇ ਲਿਖਿਆ ਹੋਇਆ। ਪਰ ਸਵਾਰਥੀ ਆਦਮੀ ਨੂੰ ਨਹੀਂ ਦੀਂਦਾ ਹੁੰਦਾ ਕੁਛ ਵੀ, ਸਵਾਰਥੀ ਆਦਮੀ ਨੂੰ ਸਵਾਰਥ ਦੇ ਬਿਨਾਂ ਕੁਛ ਵੀ ਨਹੀਂ ਦੀਂਦਾ ਹੁੰਦਾ। ਉਹਨੂੰ ਸਵਾਰਥ ਦੀਂਦਾ, ਉਹਨੂੰ ਕੁਛ ਵੀ ਨਹੀਂ ਦੀਂਦਾ। ਸਵਾਰਥ ਦੇ ਪਿਛਲੇ ਪਾਸੇ ਮੌਤ ਹੁੰਦੀ ਹੈ, ਸਵਾਰਥ ਦੇ ਪਿਛਲੇ ਪਾਸੇ ਮੌਤ ਹੁੰਦੀ ਹੈ। ਉਹ ਪਿਛਲਾ ਪਾਸਾ ਨਹੀਂ ਦੇਖਦਾ, ਮੂਹਰਲਾ ਪਾਸਾ ਦੇਖਦਾ। ਤਸਵੀਰ ਦਾ ਦੂਆ ਪਾਸਾ ਨਹੀਂ ਦੇਖਦਾ, ਉਹਦੇ ਪਿੱਛੇ ਮੌਤ ਹੁੰਦੀ ਹੈ ਸਵਾਰਥ ਦੇ। ਜਿੰਨਾ ਚਿਰ ਆਦਮੀ ਸਵਾਰਥੀ ਹੈ, ਉਹਨਾਂ ਜਿਹੜੇ ਜੰਮਣ ਮਰਨਾ, ਮੌਤ ਉਹਦੇ ਗਲ ਪਈ ਹੋਈ ਹੈ। ਜਿੱਦਣ ਪਰਮਾਰਥੀ ਹੋ ਗਿਆ, ਮੌਤ ਨੇੜੇ ਵੀ ਨਹੀਂ ਆਉਂਦੀ ਇਹਦੇ। ਇਹ ਗੁਰਬਾਣੀ ਕਹਿੰਦੀ ਹੈ, ਇਹੀ ਤਾਂ ਗੁਰਬਾਣੀ, ਸਾਰੀ ਗੁਰਬਾਣੀ ਦਾ ਰਿਜ਼ਲਟ ਇਹ ਹੈ। ਸਵਾਰਥ ਦੇ ਅੱਗੇ ਮੌਤ ਹੈ, ਸਵਾਰਥ ਦੇ ਬੈਕ ਸਾਈਡ ਦੇ ਉੱਤੇ ਪਰਮਾਰਥ ਹੈ। ਬਹੁਤ ਵਧੀਆ ਤਸਵੀਰ ਹੈ ਜਿਹੜੀ ਸਵਾਰਥ ਦੀ ਹੈ। ਤਸਵੀਰ ਅਸੀਂ ਪੁੱਠੀ ਰੱਖਦੇ ਹਾਂ, ਪਿਛਲਾ ਪਾਸਾ ਪਲੈਨ ਨਹੀਂ ਰੱਖਦੇ। ਪਿਛਲਾ ਪਾਸਾ ਤਸਵੀਰ ਦਾ ਪਲੈਨ ਹੁੰਦਾ ਬਿਲਕੁਲ, ਇਹ ਕੁਛ ਵੀ ਨਹੀਂ ਲਿਖਿਆ ਹੁੰਦਾ। ਅਤੇ ਮੂਹਰਲੇ ਪਾਸੇ ਕਿੰਨੇ ਰੰਗ ਹੁੰਦੇ ਨੇ, ਪਰ ਉਹੀ ਦੇਖਦੇ ਆ ਸੰਸਾਰ, ਪਿਛਲਾ ਪਾਸਾ ਨਹੀਂ ਦੇਖਦਾ। ਸੰਸਾਰ ਦੀ, ਸੰਸਾਰ ਬੈਕ ਸਾਈਡ ਨਹੀਂ ਦੇਖਦਾ ਤਸਵੀਰ ਦੀ, ਬੈਕ ਸਾਈਡ ਇਹ ਧਰਮ ਹੈ। ਤਸਵੀਰ ਦੀ ਬੈਕ ਸਾਈਡ ਧਰਮ ਹੈ, ਇਹ ਸੰਸਾਰ ਦਾ ਪੁੱਠਾ ਪਾਸਾ ਧਰਮ ਹੈ। ਪੁੱਠਾ ਪਾਸਾ ਤਾਂ ਧਰਮ ਹੈ ਸੰਸਾਰ ਦਾ। ਦੇਵਾ ਪਾਹਨ ਤਾਰੀਆ ਲਏ, ਕਹਿੰਦੇ ਦੇਵ ਜਿਹੜਾ ਹੈ ਪਾਹਨ ਤਾਰ ਦਿੰਦਾ। ਇਹ ਸੰਸਾਰ ਦੇ ਲੋਕ ਸਾਰੇ ਪੱਥਰ ਨੇ, ਇਹ ਪੱਥਰ ਕਰਕੇ ਸਰੀਰ ਦੀ ਤਸਵੀਰ ਮਿਲੀ ਹੋਈ ਹੈ। ਇਹ ਡੁੱਬਿਆ ਹੋਇਆ ਸਰੀਰ 'ਚ ਡੁੱਬਿਆ, ਡੁੱਬਿਆ ਕਿੱਥੇ ਹੋਇਆ? ਕਿਹੜੇ ਭਵਸਾਗਰ ਡੁੱਬਿਆ ਹੋਇਆ? ਲੱਭਦਾ ਨਹੀਂ ਹੁਣ ਜਿੱਥੇ ਡੁੱਬਿਆ ਹੋਇਆ, ਲੱਭ ਲਓ। ਸਰੀਰ 'ਚ ਡੁੱਬਿਆ, ਹੋਰ ਕਿੱਥੇ ਡੁੱਬਿਆ ਹੋਇਆ? ਹੋਰ ਭਵਸਾਗਰ ਸਭ ਸਰੀਰ ਹੈ, ਸਰੀਰ ਹੈ ਭਵਸਾਗਰ ਹੈ, ਇਹ ਟੋਲ ਲਓ ਇਹਨੂੰ ਕਿੱਥੇ ਹੈ? ਉਹ ਪਾਣੀ 'ਚੋਂ ਟੋਲ ਲੂ, ਗੋਤਾ ਮਾਰ ਕੇ ਇੱਥੇ, ਗੋਤਾ ਮਾਰ ਕੇ ਟੋਲ ਕੇ ਦਿਖਾਵੇ, ਡਾਕਟਰ ਟੋਲ ਲੈਣ, ਆਤਮਾ ਕਿੱਥੇ ਹੈ? ਡਾਕਟਰਾਂ ਨੂੰ ਨਹੀਂ ਲੱਭਦਾ। ਦੇਵਾ ਪਾਹਨ ਤਾਰੀਅਲ
ਰਾਮ ਕਹਿਤ ਜਨ ਕਸ ਨ ਤਰੇ।
ਰਾਮ ਉਦੋਂ ਵੱਡਾ ਦੇਵਤਿਆਂ ਨੂੰ, ਫਿਰ ਰਾਮ ਤਾਂ ਫਿਰ ਦੇਵਤਿਆਂ ਨੂੰ ਵੱਡਾ ਹੋਇਆ ਨਾ। ਰਾਮ ਤਾਂ ਦੇਵਤਿਆਂ ਨੇ ਮੰਨਿਆ ਹੋਇਆ ਅਵਤਾਰ, ਰਾਮ ਤਾਂ ਅਵਤਾਰ ਹੈ, ਰਾਮ ਤਾਂ ਦੇਵਤਿਆਂ ਦਾ ਗੁਰਦੇਵ ਹੈ, ਦੇਵਤਿਆਂ ਨੂੰ ਸਿੱਖਿਆ ਦੇਣ ਵਾਲਾ ਹੈ, ਦੇਵਤਿਆਂ ਦਾ ਆਗੂ ਹੈ। ਅਤੇ ਜੇ ਰਾਮ ਕਹਿਤ
ਜਨ ਕਸ ਨਾ ਤਰੇ,
ਜਨ ਕਸ ਨਾ ਤਰੇ, ਹੁਣ ਰਾਮ ਕਹਿਤ ਜਨ ਤਰ ਜੂਗਾ, ਇਹ ਤਾਂ ਨਾਮਦੇਵ ਕਹਿੰਦਾ। ਗੁਰੂ ਨਾਨਕ ਨੇ ਕੀ ਕਿਹਾ, ਰਾਮ ਰਾਮ ਕਰਤਾ ਸਭ ਜੱਗ ਫਿਰ, ਰਾਮ ਨਾ ਪਾਇਆ ਜਾਏ। ਕਬੀਰ ਨੇ ਕੀ ਕਿਹਾ ਸੀ, ਕਹਿੰਦਾ ਰਾਮ ਕਹਿਣ ਮੈਂ ਭੇਦ ਹੈ, ਆ ਰਾਮ ਕਹਿਤ ਨੂੰ ਇਹ ਨਾ ਲਾ ਲਿਓ ਨਾਮਦੇਵ ਨੂੰ, ਵੀ ਰਾਮ ਰਾਮ ਕਹਿਤ ਤਰਜੂਗਾ। ਰਾਮ ਕਹਿਣ ਮੈਂ ਭੇਦ ਹੈ, ਰਾਮ ਕਹਿਣ ਦੇ ਵਿੱਚ ਜਿਹੜਾ ਰਾਮਦੇਵ ਰਾਮ ਕਹਿੰਦਾ ਕਹਿੰਦਾ ਉਹ ਗੱਲ ਹੋਰ ਹੈ, ਜਿਹੜਾ ਤੁਸੀਂ ਰਾਮ ਰਾਮ ਕਰਦੇ ਹੋ ਗੱਲ ਹੋਰ ਹੈ, ਦੋਹਾਂ 'ਚ ਫਰਕ ਹੈ। ਕਿਤੇ ਉਹੀ ਆਪਣਾ ਲਾ ਲਓ ਵੀ ਅਸੀਂ ਤਾਂ ਰਾਮ ਰਾਮ ਕਰਦੇ ਹਾਂ ਜੀ, ਰਾਮ ਰਾਮ ਜਪਦੇ ਹਾਂ, ਸਾਰਾ ਦਿਨ ਮਾਲਾ ਫੇਰਦੇ ਹਾਂ ਵੀ ਅਸੀਂ ਤਰ ਜਾਵਾਂਗੇ, ਬਿਲਕੁਲ ਨਹੀਂ ਤਰਨਾ। ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਏਕ ਰਾਮ ਸਭੇ ਕਹੇ, ਇਹ ਤਾਂ ਸਾਰੇ ਕਹਿੰਦੇ ਨੇ ਰਾਮ ਤਰਿਆ ਕੋਈ ਵੀ ਨਹੀਂ, ਤਰਿਆ ਕੋਈ ਨਹੀਂ। ਨਾਮਦੇਵ ਕਹਿੰਦਾ ਰਾਮ ਕਹਿਤ ਜਨ ਕਸ ਨਾ ਤਰੇ, ਕਿਉਂ ਨਹੀਂ ਤਰੂ, ਅਤੇ ਤਰਦਾ ਕੋਈ ਵੀ ਨਹੀਂ। ਫਿਰ ਕੀ ਗੱਲ ਹੋਈ, ਕਿਹੜੇ ਰਾਮ ਦੀ ਗੱਲ ਨਾਮਦੇਵ ਕਰ ਰਿਹਾ, ਕਿਹੜਾ ਰਾਮ ਰਾਮ ਲੋਕ ਕਹਿ ਰਹੇ ਨੇ। ਗੁਰੂ ਨਾਨਕ ਨੇ ਕਹਿਤਾ ਰਾਮ ਰਾਮ ਕਰਤਾ ਸਭ ਜਗ ਫਿਰ, ਰਾਮ ਨਾ ਪਾਇਆ ਜਾਏ। ਉਹ ਰਾਮ ਦੀ ਪ੍ਰਾਪਤੀ ਜਿੰਨਾ ਚਿਰ ਨਹੀਂ ਹੁੰਦੀ, ਜੇ ਰਾਮ ਆ ਕੇ ਪੱਥਰ ਨੂੰ ਹੱਥ ਨਹੀਂ ਪਾਉਂਦਾ ਤਾਰੂ ਕਿਵੇਂ, ਜਾਦੂ ਨਾ ਦਾਰਦੂ। ਰਾਮ ਆਵੇ ਪੱਥਰ ਨੂੰ ਆਪ ਚੱਕ ਕੇ ਬਾਹਰ ਲੈ ਕੇ ਜਾਵੇ, ਕੱਢੇ ਆਪ ਰਾਮ ਤਰਿਆ ਹੋਇਆ ਜਿਹੜਾ ਉਹੀ ਪੱਥਰ ਨੂੰ ਤਾਰੂ, ਜਿਹੜਾ ਰਾਮ ਆਪ ਡੁੱਬਿਆ ਹੋਇਆ ਦੇਹ ਦੇ ਵਿੱਚ ਉਹ ਨਹੀਂ ਤਾਰ ਸਕਦਾ। ਗੱਲ ਇਹ ਹੈ ਜਿਹੜੇ ਰਾਮ ਰਾਮ ਦੀ ਇਹ ਰੱਟ ਲਾਉਂਦੇ ਨੇ ਉਹ ਰਾਮ ਤਾਂ ਆਪ ਉਹਦੇ ਵਿੱਚ ਡੁੱਬਿਆ ਹੋਇਆ, ਉਹ ਰਾਮ ਦੇਵ ਹੈ ਨਾ, ਉਹ ਰਾਮ ਪੱਥਰੇ ਹੈ। ਦੇਵਾ ਪਾਹਨ ਤਾਰੀ ਵਾਲੇ ਪਾਹਨ ਤਾਰਿਆ ਨਾ, ਉਹ ਰਾਮ ਵੀ ਪੱਥਰ ਹੈ ਤਾਂ ਹੀ ਪੱਥਰ ਦੀ ਮੂਰਤੀ ਬਣਾਈ ਹੈ, ਗੱਲ ਉਹ ਵੀ ਠੀਕ ਕੀਤੀ ਉਹਨਾਂ ਨੇ। ਉਸ ਰਾਮ ਨੂੰ ਮੈਂ ਪੱਥਰ ਕਹਿ ਰਿਹਾ, ਜੇ ਰਾਮ ਪੱਥਰ ਨਾ ਹੁੰਦਾ ਤਾਂ ਉਹਨੂੰ ਗੁਰੂ ਧਾਰਨ ਦੀ ਕੀ ਲੋੜ ਸੀ। ਜੇ ਕਿਸੇ ਨੂੰ ਇਸ ਗੱਲ ਦਾ ਇਤਰਾਜ਼ ਹੋਵੇ ਵੀ ਰਾਮ ਨੂੰ ਮੈਂ ਪੱਥਰ ਕਹਿ ਦਿੱਤਾ, ਤੁਸੀਂ ਮੂਰਤੀ ਬਣਾਈ ਹੈ ਪੱਥਰ ਦੀ ਤਾਂ ਗਿਆ ਸੀ, ਤਾਂ ਨਾਮਦੇਵ ਦੀ ਬਣ ਜੋ ਵੀ ਸਾਬਤ ਹੁੰਦਾ ਪੱਥਰ, ਫਿਰ ਉਹਨੇ ਗੁਰੂ ਕਿਉਂ ਧਾਰਨ ਕੀਤਾ। ਗੁਰੂ ਧਾਰਨ ਕਰਨ ਦਾ ਮਤਲਬ ਹੈ ਡੁੱਬੇ ਹੋਏ ਦਾ ਤਰਨਾ, ਜਿਹੜਾ ਮੰਨ ਲੈਂਦਾ ਮੈਂ ਡੁੱਬਿਆ ਹੋਇਆ ਭਵ ਸਾਗਰ 'ਚ ਔਰ ਤਰਨਾ ਚਾਹੁੰਦਾ ਉਹ ਗੁਰੂ ਧਾਰਨ ਕਰਦਾ। ਰਾਮ ਚੰਦਰ ਨੇ ਗੁਰੂ ਧਾਰਨ ਕੀਤਾ, ਤਰਿਆ ਨਾ ਤਰਿਆ ਉਹ ਅਲੱਗ ਗੱਲ ਹੈ, ਕਿੰਨਾ ਤਰਿਆ ਕਿੰਨਾ ਨਾ ਤਰਿਆ ਉਹ ਅਲੱਗ ਗੱਲ ਹੈ, ਗੁਰੂ ਤਾਂ ਧਾਰਨ ਕੀਤਾ ਨਾ, ਤੁਸੀਂ ਮੰਨਦੇ ਹੋ ਫਿਰ ਕਿਉਂ ਕੀਤਾ ਗੁਰੂ ਧਾਰਨ। ਜਿਹੜਾ ਰਾਮ ਕਹੇ ਤੇ ਗੁਰੂ, ਜਿਹੜਾ ਰਾਮ ਦੇ ਉਚਾਰਨ ਕਰਨ 'ਤੇ ਰਾਮ ਦੀ ਗੱਲ ਕਰਨ 'ਤੇ ਰਾਮ ਦੀ ਕਥਾ ਕਰਨ 'ਤੇ ਤਰਦਾ ਉਹ ਰਾਮ ਹੋਰ ਹੈ। ਇੱਕ ਰਾਮ ਦਸ਼ਰਥ ਕਾ ਬੇਟਾ, ਇੱਕ ਰਾਮ ਤੱਤ ਕਾ ਬੇਟਾ, ਤਾਂ ਹੀ ਕਿਹਾ ਉਹਨਾਂ ਨੇ। ਉਹ ਆਪਣੀ ਜਗ੍ਹਾ ਇਹ ਵੀ ਪ੍ਰਚਾਰ ਹੈ ਪਰ ਮੂਰਤੀ ਫਿਰ ਵੀ ਉੱਥੇ ਹੀ ਹੈ ਇਹਨਾਂ ਦੀ। ਬਾਰ ਬਾਰ ਝੂਠ ਨੂੰ ਕਹਿੰਦੇ ਪ੍ਰਚਾਰ ਕਰੀ ਜਾਓ, ਹਜ਼ਾਰਾਂ ਆਦਮੀ ਝੂਠ ਨੂੰ, ਲੱਖਾਂ ਕਰੋੜਾਂ ਆਦਮੀ ਝੂਠ ਨੂੰ ਬਾਰ ਬਾਰ ਪ੍ਰਚਾਰੀ ਜਾਓ, ਝੂਠੇ ਸੱਚ ਹੋ ਜਾਂਦਾ ਹੁੰਦਾ, ਸੱਚ ਹੋਇਆ ਖੜਾ। ਦੁਨੀਆ ਕਹੇ ਪੱਥਰ ਮੈਂ ਭਗਵਾਨ ਨਹੀਂ ਹੈ, ਤੂੰ ਮਤ ਮਾਨੋ ਪੱਥਰ ਮੈਂ ਭਗਵਾਨ ਨਹੀਂ ਹੈ, ਪੱਥਰ ਮੈਂ ਭਗਵਾਨ ਹੁੰਦਾ ਹੈ। ਇਹ ਆ ਸਾ ਰਾਮ ਦਾ ਬਿਆਨ, ਉਹ ਜਿਹੜੇ 'ਚ ਬੈਠਾ ਭਗਵਾਨ ਨੂੰ ਕਹਿ ਛਡਾ ਲਵੇ। ਉਹ ਆਦਮੀ ਕੌਣ ਸੀ ਜਿਹੜੇ ਕਹਿੰਦੇ ਸੀ, ਜਿਹੜੇ ਪੱਥਰ 'ਚੋਂ ਭਗਵਾਨ ਲੱਭਦੇ ਨੇ ਲੋਕਾਂ ਨੂੰ ਕਹਿੰਦੇ ਨੇ, ਉਹਨਾਂ ਨੂੰ ਸਜ਼ਾ ਮਿਲ ਗਈ, ਜਿਉਂਦੇ ਨੂੰ ਮਿਲ ਗਈ ਸਜ਼ਾ, ਕਾਲਾ ਬਲੈਕ ਮੈਂ ਲੋਕਾਂ ਨੂੰ ਲੈ ਲਿਆ ਸਵਾਦ ਤੋਂ ਵੀ। ਫਿਰ ਇੱਦਾਂ ਬਦਨਾਮੀ ਹੋਰ ਕੀ ਹੋਊਗੀ। ਇਹਨਾਂ ਲੋਕਾਂ ਦਾ ਕਹਿਣਾ ਜਿਹੜੇ ਮੰਨਣਗੇ ਉਹ ਡੁੱਬਣਗੇ, ਹੋਰ ਕੀ ਕਰਨਗੇ, ਡੁੱਬਣਗੇ। ਉਹ ਕਮ ਸੇ ਕਮ ਜਿਹੜੇ ਤੁਸੀਂ ਜਾਣਦੇ ਹੋ ਉਹ ਤਾਂ ਨਾ ਹੀ ਪਾਪ ਕਰੋ, ਉਹ ਤਾਂ ਸੱਚ ਬੋਲ ਲਓ। ਉਹ ਵੇਦ ਤੁਹਾਡੇ ਕੋਲ ਨੇ, ਗੀਤਾ ਤੁਹਾਡੇ ਕੋਲ ਹੈ, ਸਭ ਕੁਝ ਤੁਹਾਡੇ ਕੋਲ ਹੈ, ਸਭ ਕੁਝ ਤੁਸੀਂ ਜਾਣਦੇ ਹੋ। ਸਿਰਫ ਵੀ ਮੰਦਰ ਸਾਡੇ ਫੇਲ ਨਾ ਹੋ ਜਾਣ, ਚੜਾਵੇ ਸਾਡੇ ਬੰਦ ਨਾ ਹੋ ਜਾਣ, ਇਹ ਅਸੀਂ ਜੇ ਸੱਚ ਬੋਲਤਾ ਸਾਡੇ ਖਿਲਾਫ ਨਾ ਹੋ ਜਾਣ ਮੰਦਰਾਂ ਵਾਲੇ। ਸਾਡੀ ਪਬਲਿਕ ਜਿਹੜੀ ਪਬਲਿਕ ਆਉਂਦੀ ਹੈ ਸਾਰੀ ਮੂਰਤੀ ਪੂਜਕ ਹੈ, ਜੇ ਅਸੀਂ ਕਹਿਤਾ ਵੀ ਇਹ ਮੂਰਤੀ ਪੂਜਾ ਨਹੀਂ ਚਾਹੀਦੀ ਤਾਂ ਪਬਲਿਕ ਸਾਡੇ ਖਿਲਾਫ਼ ਹੋ ਜੂ, ਸਾਡਾ ਤਾਂ ਕੰਮ ਹੀ ਨਹੀਂ ਚੱਲਣਾ। ਸਾਡੇ ਤਾਂ ਕਹਾਂ ਜਿਹੜੀ ਹੈ ਪਬਲਿਕ ਨੇ ਸਾਡੇ ਮਗਰੇ ਨਹੀਂ ਲੱਗਣਾ, ਸਾਨੂੰ ਤਾਂ ਮਾਇਆ ਹੀ ਨਹੀਂ ਵਰਸਣੀ, ਸਾਡਾ ਤਾਂ ਬੱਲੇ ਬੱਲੇ ਹੀ ਨਹੀਂ ਹੋਣੀ। ਉਹ ਕਰਦੇ ਨੇ ਪ੍ਰਚਾਰ ਮਾਇਆ ਵਾਸਤੇ ਸਿਰਫ, ਜਾਂ ਦੁਨਿਆਵੀ ਵਡਿਆਈ ਵਾਸਤੇ, ਸੱਚ ਵਾਸਤੇ ਨਹੀਂ ਕਰਦੇ ਪ੍ਰਚਾਰ ਇਹ ਲੋਕ। ਮੈਂ ਵੱਡਾ ਸੰਤ ਹੋਵਾਂ ਮੇਰਾ ਵੱਡਾ ਨਾ ਹੋਵੇ, ਇਵੇਂ ਰਾਜੇ ਨੇ। ਮੈਂ ਵੱਡਾ ਹੋਵਾਂ ਮੇਰੇ ਮਗਰ ਜ਼ਿਆਦਾ ਪਬਲਿਕ ਹੋਵੇ, ਮੇਰੀ ਬੱਲੇ ਬੱਲੇ ਹੋਵੇ। ਇਹ ਦੁਨੀਆ ਕੀਆਂ ਵਡਿਆਈਆਂ ਨੇ, ਇਹ ਲੈ ਕੇ ਡੁੱਬ ਗਈਆਂ, ਐਡੇ ਐਡੇ ਸੰਤਾਂ ਨੂੰ ਲੈ ਕੇ ਡੁੱਬ ਗਈਆਂ ਇਹ। ਤਾਂ ਹੀ ਕਹਿ ਦੁਨੀਆ ਕੀਆਂ ਵਡਿਆਈਆਂ ਅੱਗੇ ਸੇਤੀ ਜਾਲ। ਇਹ ਤਾਂ ਬਚ ਜਾਓ ਜੇ ਬਚ ਹੁੰਦਾ ਹੈ, ਸਾਰੀ ਜ਼ਿੰਦਗੀ ਜੇ ਤੁਸੀਂ 10 ਜਨਮ ਵੀ ਗੁਆਤੇ ਨਾ ਧਰਮ ਵਾਸਤੇ, ਦੁਨੀਆ ਦੀ ਵਡਿਆਈ ਖਾਤਰ, ਕਿਸੇ ਕੌਡੀ ਦਾ ਕੰਮ ਨਹੀਂ ਤੁਹਾਡੇ। ਜਨਮ ਪੂਰੇ ਦੀ ਵੀ ਲੋੜ ਨਹੀਂ। ਦਸਮ ਪਾਤਸ਼ਾਹ ਕਹਿੰਦਾ ਇੱਕ ਛਿਣ ਜਿਹਨੇ ਇੱਕ ਚਿੱਤ 'ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿਣ ਵਾਸਤੇ ਹੀ ਹੋ ਜਾਓ ਤੁਸੀਂ ਸੱਚ 'ਤੇ ਖੜ੍ਹੇ, ਪਹਿਰਾ ਦੇਖ ਦੇਖ ਲਓ, ਇੱਕ ਛਿਣ ਵਿੱਚ ਹੀ ਪਾਰ ਹੋ ਜਾਓਗੇ, ਤੁਸੀਂ ਤਰ ਜਾਓਗੇ। ਇੱਕ ਛਿਣ ਦਰਸ ਦਿਖਾਏ ਜੀਓ, ਇੱਕ ਛਿਣੇ ਤਿਆਗ ਦਿਓ ਤੁਸੀਂ ਕਪਟ ਨੂੰ, ਇੱਕ ਛਿਣ 'ਚ ਹੀ ਪਾਰ ਹੋ ਜਾਓਗੇ। ਪਰ ਪਾਰ ਹੋਣਾ ਕਿਹਨੇ ਹੈ, ਪਾਰ ਹੋਣ ਦੀ ਇੱਛਾ ਕਿਹਦੀ ਹੈ? ਇੱਛਾ ਹੋਵੇ ਤਾਂ ਹੈ ਨਾ।
ਰਹਾਓ ਤਾਰੀਲੇ ਗਣਕਾ ਬਿਨ ਰੂਪ ਕੁਬਜਾ।
ਕਣਕਾ ਕਿਸੇ ਦੀ ਨਹੀਂ ਤਾਰੀ, ਕਣਕਾ ਇਹਦੀ ਉਹ ਕਣਕਾ ਤਾਰੀ ਹੈ। ਗਣਕਾ ਤਾਰੀ ਹੈ, ਗਣਕਾ ਕੌਣ ਸੀ? ਜਿਹੜੀ ਕਿਸੇ ਸੰਤ ਨੂੰ ਜਾਂ ਮੱਥਾ ਟੇਕਦੀ ਤੀ ਉਹ ਗਣਕਾ ਸੀ। ਸਭ ਤੋਂ ਹੀ ਡਰਦੀ ਤੀ ਦੇਵੀ ਦੇਵਤਿਆਂ 'ਤੇ, ਬਹੁਤੇ ਪਤੀ ਬਣਾਏ ਹੋਏ ਤੇ, ਇੱਕ ਰਾਮ ਨਹੀਂ ਸੀ, ਹਜ਼ਾਰਾਂ ਹੀ ਰਾਮ ਬਣਾਏ, ਹਜ਼ਾਰਾਂ ਹੀ ਦੇਵੀ ਦੇਵਤੇ 'ਤੇ ਦੀ ਪੂਜਾ ਸੀ। ਇੱਕ ਰਾਮ ਪਰਾਇਆ ਸੀ, ਬਾਕੀ ਸਭ ਕੁਛ ਆਪਣਾ ਸੀ। ਜਿਹੜੀ ਇੱਕ ਆਪਣੇ ਪਤੀ ਤੋਂ ਛੱਡ ਕੇ ਦੂਜਿਆਂ 'ਤੇ, ਸੱਚ ਨੂੰ ਛੱਡ ਕੇ, ਸੱਚ ਸਭਨਾ ਕਾ ਖਸਮ ਹੈ ਨਾ, ਸੱਚ ਨੂੰ ਛੱਡ ਕੇ ਝੂਠੇ ਦੇਵੀ ਦੇਵਤਿਆਂ ਦੇ ਮਗਰ ਫਿਰੇ, ਉਹ ਗਣਕਾ, ਉਹ ਬੁੱਧ ਗਣਕਾ। ਐਸੀ ਬੁੱਧ ਹੀ ਹੈ ਇਹਨਾਂ ਸੰਤਾਂ ਦੀ, ਜਿਹੋ ਜਿਹਾ ਸਾਰਾ ਵਰਗੇ ਨੇ, ਇਹ ਬੁੱਧ ਦਾ ਨਾਂ ਹੈ ਗਣਕਾ। ਇਹੋ ਜਿਹੀ ਉਹ ਬੁੱਧ ਇਹਦੀ ਨਾਮਦੇਵ ਦੀ ਸੀ ਪਹਿਲਾਂ। ਮੇਰੀ ਬੁੱਧ ਗਣਕਾ ਸੀ, ਉਹ ਤਾਰ ਦਿੱਤੀ ਆਪਣੀ ਨੂੰ, ਗੱਲ ਕਰਦਾ ਕਿਸੇ ਦੇ ਨਹੀਂ ਕਰ ਰਿਹਾ, ਕਿਉਂਕਿ ਉਹ ਗਣਕਾ ਨਾਮਦੇਵ ਨੇ ਨਹੀਂ ਦੇਖੀ ਤਰਦੀ। ਨਾਮਦੇਵ ਜੋ ਬੋਲ ਰਿਹਾ ਉਹ ਦੇਖ ਕੇ ਅੱਖੀ ਬੋਲ ਰਿਹਾ। ਗੁਰਬਾਣੀ ਦੀ ਇਹ ਸ਼ਰਤ ਹੈ ਕਿ ਜੋ ਦੇਖ ਰਹੇ ਨੇ ਉਹ ਬੋਲ ਰਹੇ ਨੇ। ਉਹਨਾਂ ਨੇ ਆਪਣੀ ਗਣਕਾ ਅੰਦਰ ਦੇਖੀ ਹੈ, ਆਪਣੀ ਹਾਲਤ ਦੇਖੀ ਹੈ। ਮੇਰੀ ਬੁੱਧ ਕਿਹੋ ਜਿਹੀ ਸੀ? ਉਹ ਗਣਕਾ ਹੀ ਸੀ। ਇਹ ਤਾਰੀ ਲੈ ਤਾਰ ਦਿੱਤੀ
ਬਿਨ ਰੂਪ ਕੁਬਜਾ।
ਇਹ ਪਹਿਲਾਂ ਕੁਬਜਾ ਵੀ ਸੀ, ਕੁਬੀ ਸੀ, ਬਿਨ ਰੂਪ ਸੀ ਪਹਿਲੀ,
ਕਰੂਪ
ਕਰੂਪ ਕਰੂਪ ਸੀ ਪਹਿਲੀ। ਕਬੀਰ ਕਹਿੰਦਾ ਇਹਦੀ ਵੀ ਪਹਿਲੀ ਕਰੂਪ ਏ ਸੀ, ਨਾਮਦੇਵ ਦੀ ਬੁੱਧ ਵੀ ਕਰੂਪ ਏ ਸੀ, ਕੁਬਜਾ ਸੀ ਕਰੂਪ ਏ ਸੀ। ਜੇ ਜੇ ਸੱਚ ਛੱਡਿਆ ਹੈ ਤੀ ਕਰੂਪ ਏ ਸੀ, ਰੂਪ ਕਿੱਥੇ ਸੀ ਚੰਗਾ? ਰੂਪ ਤਾਂ ਘੜ ਕੇ ਠੀਕ ਹੋਇਆ, ਹੁਣ ਸੁਰਤ ਮਤ ਮਨ ਬੁੱਧ ਜਾਂ ਘੜੇ ਗਏ ਜਾਂ ਠੀਕ ਹੋਇਆ, ਕਬੀਰ ਦੀ ਬਾਣੀ ਨੇ ਘੜੇ ਨੇ। ਫਿਰ ਪਹਿਲਾਂ ਰੂਪ ਠੀਕ ਨਹੀਂ ਸੀ, ਕਰੂਪ ਵੀ ਸੀ ਬੁੱਧ ਦੀ, ਕੁਜਾਤ ਵੀ ਸੀ, ਕੁਲੱਖਣੀ ਵੀ ਸੀ, ਪਰ ਇਹ ਬਿਨ ਰੂਪ ਕੁਬਜਾ। ਪਰ ਗਣਕਾ ਦੀ ਉਹ ਗੱਲ ਕਰਦਾ, ਗਾਹਾਂ ਦੀਆਂ ਨਹੀਂ ਕਰਦਾ। ਤਾਰੀ ਲੈ ਗਣਕਾ ਬਿਨ ਰੂਪ ਕੁਬਜਾ,
ਵਿਆਹ ਦੀ ਅਜਾਮਣ ਤਾਰੀ ਲੈ।
ਹੁਣ ਦੋ ਪਲਿੰਗ ਲੈ ਲਏ ਇਹਨੇ ਨਾਲ, ਦੋ ਇਸਤਰੀ ਲਿੰਗ ਛੱਡਤੇ ਕਬੀਰ ਵਾਲੇ। ਕੁਲੱਖਣੀ ਯਾਰ ਉਹ ਦੋਏ ਛੱਡ ਕੇ ਤੇ ਪਲੰਘ ਚ ਲੈ ਲੈ ਦੋਏ ਵਿਆਦ ਅਜਾਮਲ ਤਾਰੀਏ ਰੇ ਵਿਆਦ ਕੀ ਹੈ ਆ ਜਿਹੜਾ ਵਧੀ ਜਾਂਦਾ ਦੁਬਦਾ 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 ਜਿਹੜੀ ਵਿਆਦ ਹੈ ਜਿਹੜੀ ਦੁਬਦਾ ਉਹ ਸਰੀਰ ਹੈ ਆਤਮਾ ਇਹ ਦੁਬਦਾ ਸਰੀਰ ਹੈ ਆਤਮਾ ਇੱਥੇ ਫਸਿਆ ਹੋਇਆ ਜਿਹੜੀ ਫਸੀ ਤੀ ਵਿਆਦ ਦੇ ਵਿੱਚ ਦੁਬਦਾ ਵਿਆਪੈ ਰੋਗ ਦੁਬਦਾ ਦੇ ਵਿੱਚ ਵੱਧ ਰਿਹਾ ਸਭ ਕੁਛ ਰੋਗ ਭਰਮ ਵੀ ਵੱਧ ਰਿਹਾ ਜਿੰਨਾ ਚਿਰ ਦੁਬਦਾ ਨਾ ਜਿੰਨਾ ਚਿਰ ਚੇਤਨ ਔਰ ਜੜ ਦੀ ਪਤਾ ਨਹੀਂ ਅਸਲੀ ਕੀ ਹੈ ਦੋਹਾਂ 'ਚੋਂ ਇੰਪੋਰਟੈਂਸ ਜ਼ਿਆਦਾ ਕਿਹਦੀ ਹੈ ਇਹ ਫੈਸਲਾ ਨਹੀਂ ਕਰ ਸਕਦਾ ਉਹਨਾਂ ਚਿਰ ਇਹ ਵਿਆਦ ਇਹ ਹੈ ਉਹਨਾਂ ਚਿਰ ਅਜਾਇਬ ਮੱਲੇ ਹੈ ਨਹੀਂ ਮਨ ਮਨ ਕਿਉਂ ਮਨ ਮਾਇਆ ਨੂੰ ਛੱਡ ਨਹੀਂ ਰਿਹਾ ਇੰਪੋਰਟੈਂਸ ਮਾਇਆ ਦੀ ਛੱਡ ਨਹੀਂ ਰਿਹਾ ਵਿਆਦ ਅਜਾਇਮਲ ਤਾਰੀਅਲੇ ਆਹ ਜਿਹੜਾ ਮਨ ਹੈ ਨਾ ਅਜਾਇਮਲ ਇਹ ਵੀ ਤਰ ਗਿਆ ਇਹਦੇ ਜਿਹਦੇ ਅੰਦਰ ਵਧੀ ਜਾਂਦਾ ਨਾ ਰੋਗ ਉਹ ਤਰ ਗਿਆ ਅਜਾਇਮਲ ਵਿਆਦ ਅਜਾਇਮਲ ਤਾਰੀਅਲੇ
ਚਰਨ ਬਧਕ ਜਨ ਤੇਉ ਮੁਕਤ ਭਏ
ਚਰਨ ਬਧਕ ਜਿਹੜੇ ਤੇਰੇ ਗੁਣਾਂ ਨਾਲ ਬੱਝ ਗਏ ਚਰਨ ਗੁਣੇ ਹੁੰਦੇ ਨੇ ਜਿਹੜੇ ਗੁਣਾਂ ਨਾਲ ਬੱਝ ਗਏ ਗੁਣਾਂ ਨਾਲ ਜੁੜ ਗਏ
ਜਨ ਤੇਉ ਮੁਕਤ ਭਏ
ਉਹੀ ਜਨ ਗਿਆ ਪਹਿਲਾਂ ਜਨ ਆ ਗਿਆ ਲਫ਼ਜ਼ ਹੁਣ ਜਨ ਤਾਂ ਆਇਆ ਪਹਿਲਾਂ ਗੁਣਾਂ ਦਾ ਉਹਨਾਂ ਨੂੰ ਗਿਆਨ ਹੋਇਆ ਜਦ ਉਹਨੇ ਇਹ ਮੰਨ ਲਿਆ ਗੁਣਾਂ ਦਾ ਗਿਆਨ ਕਿਵੇਂ ਹੁੰਦਾ ਕਦ ਹੁੰਦਾ ਜਦ ਹੁਕਮ ਮੰਨ ਲਿਆ ਹੁਕਮ ਕੀ ਮੰਨ ਲਿਆ ਹੁਕਮ ਜੇ ਬੁੱਝਿਆ ਨਹੀਂ ਮੰਨਣ ਦੀ ਗੱਲ ਹੈ ਇੱਥੇ ਮਨ ਹੈ ਹੁਕਮ ਸਵੈ ਗੁਣ ਗਿਆਨ ਅਤੇ ਗਿਆਨ ਅਜੇ ਹੋਣਾ ਹੁਕਮ ਪਹਿਲਾਂ ਮੰਨਿਆ ਸਿਰਫ ਹੁਕਮ ਦਾ ਕੀ ਮੰਨਿਆ ਇਹ ਗੱਲ ਮੰਨੀ ਹੈ ਬਈ ਸਾਰਾ ਕੁਛ ਪਰਮੇਸ਼ਰ ਦਾ ਕੀਤਾ ਹੁੰਦਾ ਇੰਨੀ ਗੱਲ ਮੰਨੀ ਹੈ ਕਿਸੇ ਦਾ ਕੀਤਾ ਹੋਰ ਕੁਛ ਨਹੀਂ ਹੁੰਦਾ ਇਹ ਹੈ ਹੁਕਮ ਮੰਨਣਾ ਪਹਿਲੀ ਸਟੇਜ ਦਾ ਇੱਥੋਂ ਹੀ ਲਾਈਨ ਬਦਲ ਜਾਣੀ ਹੈ ਜੇ ਹੁਕਮ ਮੰਨਣਾ ਮੰਨਣਾ ਹੁਕਮ ਸਵੈ ਗੁਣ ਫਿਰ ਗੁਣਾਂ ਦਾ ਗਿਆਨ ਹੁੰਦਾ
ਫਿਰ ਚਰਨ ਬਧਕ
ਫਿਰ ਚਰਨਾਂ ਨਾਲ ਜੁੜਦਾ ਜਾ ਕੇ ਤਾਂ ਕਿਤੇ ਮਨ ਰੁਕਦਾ ਚਰਨਾਂ ਨਾਲ ਜਿਹੜਾ ਬੱਝ ਗਿਆ ਨਾ ਜਿਹੜਾ ਇਸ ਗੱਲ ਨਾਲ ਬੱਝ ਗਿਆ ਕਿੱਲੇ ਨਾਲ ਬੱਝ ਗਿਆ ਮਨ ਕਿ ਪਰਮੇਸ਼ਰ ਦੇ ਕੀਤੇ 'ਤੇ ਹੀ ਸਭ ਕੁਛ ਹੁੰਦਾ ਹੈ ਪੁੰਨ ਪਾਪ ਮੇਰੇ ਜੁੰਮੇ ਕੋਈ ਨਹੀਂ ਸੋਚਣਾ ਬੰਦ ਕਰ ਦਿੰਦਾ ਹੈ ਕਿ ਸੋਚਣ ਦੀ ਮੈਨੂੰ ਲੋੜ ਹੀ ਨਹੀਂ ਜਾਂ ਮੇਰਾ ਕੀਤਾ ਕੁਛ ਹੁੰਦਾ ਹੀ ਨਹੀਂ ਫਿਰ ਚਰਨਾਂ ਨਾਲ ਵੱਜਦਾ ਜਾ ਕੇ ਹੁਕਮ ਨਾਲ ਵੱਜ ਗਿਆ ਚਰਨਾਂ ਨਾਲ ਵੱਜ ਗਿਆ
ਤੇਉਂ ਮੁਕਤ ਭਏ
ਤਾਂ ਮੁਕਤ ਹੁੰਦਾ ਕਿਤੇ ਜਾ ਕੇ ਜਿੰਨਾ ਚਿਰ ਹੁਕਮ ਨਾਲ ਵੱਜਦਾ ਨਹੀਂ ਇਹ ਗੱਲ ਅੰਦਰੋਂ ਨਹੀਂ ਮੰਨਦਾ ਵੀ ਹੁੰਦਾ ਸਭ ਕੁਛ ਉਹਦੇ ਹੁਕਮ ਨਾਲ ਹੈ ਉਹਨਾਂ 'ਚ ਕੋਈ ਤਬਦੀਲੀ ਨਹੀਂ ਮਨ 'ਚ ਆ ਸਕਦੀ ਧਰਮ ਦਾ ਨੇੜੇ ਵੀ ਨਹੀਂ ਆਉਂਦਾ ਧਰਮ ਦੇ ਜ਼ੋਰ ਲਾਈ ਜਾਵੇ ਚਾਹੇ ਜਿੰਨਾ ਚਿਰ ਹੁਕਮ ਨੂੰ ਇਹ ਗੱਲ ਡੈਫੀਨੇਟ ਬਿਲਕੁਲ ਪੱਕੇ ਤੌਰ 'ਤੇ ਨਹੀਂ ਮੰਨ ਲੈਂਦਾ ਬੀਸ ਬਿਸਵੇ ਨਹੀਂ ਮੰਨ ਲੈਂਦਾ ਬੀਸ ਬਿਸਵੇ ਗੁਰਕਾ ਮਨ ਹੈ ਹੁਕਮ ਜਿੰਨਾ ਚਿਰ ਇਹ ਗੱਲ ਨਹੀਂ ਮੰਨਦਾ ਹੈ ਬੀਸ ਬਿਸਵੇ ਉਨ੍ਹਾਂ ਚਿਰ ਇਹ ਧਰਮ ਦੇ ਖੇਤਰ 'ਚ ਇੱਕ ਕਦਮ ਵੀ ਅੱਗੇ ਨਹੀਂ ਤੁਰਦਾ ਇਹ ਮੰਨੇ 'ਤੇ ਹੀ ਗਤੀ ਪਾਈ ਹੈ ਅੱਗੇ ਤੁਰੀ ਹੈ ਬੁੱਧ ਨਹੀਂ ਜਿੱਥੇ ਅੜੇ ਹੋਏ ਨੇ ਲੋਕ ਉੱਥੇ ਹੀ ਖੜੇ ਨੇ ਪਿੱਛੇ ਗਾਹਾਂ ਤੁਰੇ ਨਹੀਂ ਸਕਦੇ ਕੋਈ ਨਾ ਤੁਰ ਰਿਹਾ ਨਾ ਤੁਰੂਗਾ ਕੋਈ ਬਿਰਲਾ ਤੁਰਦਾ ਸਮਝ ਗਏ ਵੀ ਕੋਈ ਬਿਰਲਾ ਤੁਰਦਾ ਇਹ ਲਕੀਰ ਟੱਪਣੀ ਬੜੀ ਔਖੀ ਹੈ ਇਹ ਲਕੀਰ ਦੇ ਪਰਲੇ ਪਾਸੇ ਜਿਹੜਾ ਟੱਪ ਗਿਆ ਮੌਤ ਹੈ ਮੌਤ ਕਬੂਲੇ ਅਤੇ ਬਿਨਾਂ ਮਰਨ ਕਬੂਲੇ ਅਤੇ ਬਿਨਾਂ ਲਕੀਰ ਨਹੀਂ ਟੱਪ ਹੁੰਦੀ ਇਹ ਲਕੀਰ ਟੱਪਣੀ ਮਰਨ ਕਬੂਲ ਕਰਨਾ ਹੋਰ ਮਰਨ ਕਬੂਲ ਕੀ ਕਰਨਾ ਮੇਰੇ ਕੀਤੇ ਤਾਂ ਕੁਛ ਨਹੀਂ ਹੁੰਦਾ ਇਹ ਜਿਹੜੀ ਪੱਕੀ ਮਨੌਤ ਹੈ ਇਹ ਮਰਨ ਕਬੂਲ ਕਰਨਾ ਆਪਣੀ ਮਰਜ਼ੀ ਤਿਆਗਤੀ ਮਰਜ਼ੀ ਤਿਆਗਣੀ ਬਹੁਤ ਔਖੀ ਹੈ ਇਹ ਮੰਨਣਾ ਹੀ ਬਹੁਤ ਔਖਾ ਸਾਰੀ ਦੁਨੀਆਂ ਨਾਲ ਵੱਖਰਾ ਹੋ ਗਿਆ ਆਦਮੀ ਦੁਨੀਆਂ ਸਾਰੀ ਖੜੀ ਹੈ ਵੀ ਇਹ ਕੁਛ ਕਰ ਸਕਦਾ ਉਹ ਇਕੱਲਾ ਹੀ ਮੰਨਦਾ ਨਹੀਂ ਕਰ ਸਕਦਾ ਸਾਰੀ ਦੁਨੀਆਂ ਨਾਲ ਵੱਖਰਾ ਹੋਣਾ ਕਿਤੇ ਸਿਖਾਲਾ ਸਾਰੀ ਦੁਨੀਆਂ ਨਾਲ ਪੁੱਠਾ ਚੱਲਣਾ ਕਿਤੇ ਸਿਖਾਲਾ ਦੁਨੀਆਂ ਦੀ ਵੋਟ ਇੱਕ ਪਾਸੇ ਹੈ ਸਾਰੀ ਦੀ ਤੂੰ ਇਕੱਲਾ ਇੱਕ ਪਾਸੇ ਖੜਾ ਕਹਿ ਨਹੀਂ ਰਿਹਾ ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਭਰੀ ਭੀੜ। ਸਾਰੀ ਭੀੜ ਉਹਦੇ ਮਗਰ ਚਲੀ ਗਈ, ਪੁੰਨ ਪਾਪ ਦੇ ਮਗਰ ਚਲੀ ਗਈ। ਕਬੀਰ ਦੇ ਮਗਰ ਤਾਂ ਆਏ ਦੋ ਬਾਅਦ ਦੇ ਵਿੱਚ ਆਉਣ ਲੱਗੇ ਨੇ। ਉਹਨੂੰ ਕਬੀਰ ਨੂੰ ਕਿਹੜਾ ਪਤਾ ਵੀ ਕਾਸ਼ੀ 'ਚ ਮੇਰੇ ਨਾਲ ਕੋਈ ਖੜਾ। ਇਹ ਤਾਂ ਆ ਕੇ ਬਾਅਦ 'ਚ ਜੁੜੇ ਨੇ, ਇਹ ਤਾਂ ਪਰਮੇਸ਼ਰ ਦੀ ਖੇਡ ਸੀ ਨਾ। ਜੇ ਕਬੀਰ ਦੀ ਬਾਣੀ ਚਲੋ ਵੀ ਇਹ ਉੱਥੋਂ ਐਂ ਲੱਗਦਾ ਵੀ ਕੋਈ ਹੈ ਹੀ ਨਹੀਂ ਬੰਦਾ ਹੋਰ। ਇਹ ਕੌਕਟ ਕਾਟੀ ਰਾਮ ਕੀ ਤੇ ਚੜ੍ਹੇ ਹੋ ਕਬੀਰ ਜਦ ਕਹਿੰਦਾ ਤਾਂ ਲੱਗਦਾ ਤਾਂ ਇਵੇਂ ਹੀ ਆ ਸਾਨੂੰ ਵੀ ਕਬੀਰ ਇਕੱਲਾ ਹੀ ਚੜ੍ਹ ਰਿਹਾ। ਨਹੀਂ, ਉਹ ਕੁਛ ਹੋਰ ਕਹਿ ਰਿਹਾ। ਕਬੀਰ ਕਬੀਰ ਸਾਰੇ ਹੀ ਚੜ੍ਹ ਰਹੇ ਨੇ। ਕਬੀਰ ਲਫ਼ਜ਼ ਹੈ ਨਾ ਉੱਥੇ, ਕਬੀਰ ਚੜ੍ਹ ਰਿਹਾ। ਮੈਂ ਨਹੀਂ ਉੱਥੇ ਕਿਹਾ ਚੜ੍ਹ ਰਿਹਾ, ਕਿਉਂਕਿ ਕਬੀਰ ਆਪ ਨਹੀਂ ਨਾ ਹੈਗਾ ਉਹ। ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾਂ ਕਬੀਰ। ਜੇ ਅਸੀਂ ਇਹਦੇ ਅਰਥ ਇਵੇਂ ਕਰ, ਤੇਰਾ ਨਾਂ ਕਬੀਰ, ਆਪ ਨੂੰ ਨਹੀਂ ਕਹਿ ਰਿਹਾ ਮੇਰੇ ਪਿੱਛੇ ਚੱਲ ਰਿਹਾ। ਉਹ ਕਹਿੰਦਾ ਸਤਿਗੁਰ ਦੇ ਪਿੱਛੇ ਮਾਇਆ, ਸਤਿਗੁਰ ਕਬੀਰ ਹੈ, ਮੇਰਾ ਮੂਲ ਕਬੀਰ ਹੈ ਉਹਦੇ ਪਿੱਛੇ। ਉਹ ਅੱਗੇ ਅੱਗੇ ਜਾ ਰਿਹਾ, ਅਸੀਂ ਪਿੱਛੇ ਪਿੱਛੇ ਜਾ ਰਹੇ, ਉਹੀ ਚੜ੍ਹਦਾ ਆਇਆ ਥੱਲੇ ਤੇ। ਉਹਦੇ ਪਿੱਛੇ ਨਹੀਂ ਹੈ ਕੋਈ, ਅੰਤਰਾਤਮਾ ਦੇ ਪਿੱਛੇ ਨਹੀਂ ਹੈ ਕੋਈ। ਅੰਤਰਾਤਮਾ ਸਭ ਨੇ ਕਰਸ਼ ਕਰਕੇ ਰੱਖੀ ਹੈ, ਆਪਣੀ ਬੈਨ ਕਰਕੇ ਰੱਖੀ ਹੋਈ ਹੈ। ਮਰਜ਼ੀ ਇਹਦੀ ਅੰਤਰਾਤਮਾ ਦੀ ਆਵਾਜ਼ ਉੱਨੀ ਕੁ ਸੁਣਦੇ ਨੇ, ਉੱਨੀ ਕੁ ਲੋਕ ਮੰਨਦੇ ਨੇ, ਜਿੰਨੀ ਉਹਨਾਂ ਦੀ ਮਰਜ਼ੀ ਹੁੰਦੀ ਹੈ। 100% ਆਤਮਾ ਦੀ ਆਵਾਜ਼ ਅੰਤਰਾਤਮਾ ਦੀ ਮੰਨਣੀ, ਪਾਬੰਦੀ ਲਾਉਣੀ ਮਨ ਦੇ ਉੱਤੇ, ਇਹੀ ਮੌਤ ਹੈ। 100% ਆਤਮਾ ਦੀ ਆਵਾਜ਼ 'ਤੇ ਚੱਲਣਾ ਜਿਹਨੇ, ਉਹ ਮਨ ਕਬੂਲ ਹੈ ਉੱਥੇ ਆ ਕੇ। ਔਰ ਇਮਾਨਦਾਰੀ ਨਾਲ ਚੱਲਣਾ, ਕਿਉਂ ਕਿਹੜਾ ਕਿਸੇ ਨੂੰ ਪਤਾ ਅੰਤਰਾਤਮਾ ਦੀ ਆਵਾਜ਼ ਕਿਹਦੀ ਹੈ, ਕੀ ਹੈ, ਤੂੰ ਇਹਨੂੰ ਤਾਂ ਪਤਾ ਹੈ ਨਹੀਂ। ਜੇ ਆਪਣਾ ਭਲਾ ਚਾਹੁੰਦੇ, ਜੇ ਸੁੱਖ ਕੋ ਚਾਹੇ ਸਦਾ, ਅੰਤਰਾਤਮਾ ਦੀ ਜਿਹੜੀ ਆਵਾਜ਼ ਹੈ ਉਹਦੀ ਸ਼ਰਨ ਲੈ। ਸ਼ਰਨ ਰਾਮ ਕੀ
ਲੈ,
ਸ਼ਰਨ ਰਾਮ ਤਾਂ ਬੋਲਦਾ ਅੰਦਰ, ਸਭਾ ਘੱਟ ਰਾਮ ਬੋਲੇ। ਜੋ ਰਾਮ ਕਹਿੰਦਾ ਉਹਦੀ ਸ਼ਰਨ ਚਲਿਆ ਜਾ, ਉਹ ਗੱਲ ਮੰਨ ਲੈ, ਬੀਸ ਬਿਸਵੇ ਗੁਰਕਾ ਮਨ ਮੰਨ ਲੈ, ਸ਼ਰਨ ਰਾਮ ਕੀ ਲੈ ਦਾ ਮਤਲਬ ਸਾਰੀਆਂ ਗੱਲਾਂ ਸ਼ਰਨ ਰਾਮ ਕੀ ਲੈ ਕਹਿਤਾ। ਇੱਥੇ ਕਹਿਤਾ ਸਭੇ ਘੱਟ ਰਾਮ ਬੋਲੇ, ਜੋ ਬੋਲੇ ਜਾਂ ਛੱਡ ਜਾਏਗਾ, ਜੋ ਹੁਕਮ ਉਹ ਮੰਨਣਾ ਪਊ, ਫਿਰ ਆਜੂ ਮੰਨੇ ਹੁਕਮ
ਸਭੇ ਗੁਣ ਗਿਆਨ,
ਮੰਨ ਹੁਕਮ ਸਭੇ ਗੁਣ ਗਿਆਨ, ਗੱਲ ਤਾਂ ਉੱਥੇ ਹੀ ਚਲੀ ਗਈ ਸਾਰੀ। ਇਹ ਸਾਰੇ ਸ਼ੀਸ਼ੇ ਕਰੈਕ ਹੋਏ, ਜੋੜ ਕੇ ਇੱਕ ਨਕਸ਼ਾ ਬਣਨਾ, ਸ਼ੀਸ਼ਾ ਟੁੱਟ ਗਿਆ, ਟੁਕੜਾ ਹੋ ਗਿਆ 100, 100 ਟੁਕੜਾ ਜੋੜ ਕੇ ਤਾਂ ਸ਼ੀਸ਼ਾ ਬਣਨਾ ਇਹ। ਫਿਰ ਉਹ ਜੀ 100 ਮੂੰਹ ਦਿਖੂਗਾ ਜੇ ਇਕੱਲਾ ਇਕੱਲਾ ਟੁਕੜਾ, ਜਿੰਨਾ ਚਿਰ ਤੇੜਾ ਨੇ ਉਨ੍ਹਾਂ 'ਚ ਵੀ ਮੂੰਹ ਹੋਰ ਜ਼ਿਆਦਾ ਹੀ ਦਿਖਣਗੇ। ਇਹ ਹਜ਼ਾਰਾਂ ਟੁਕੜੇ ਸ਼ੀਸ਼ੇ ਦੇ ਹੋਏ ਨੇ, ਇੱਕ ਇੱਕ ਸ਼ੀਸ਼ਾ ਬਣਨਾ, ਫਿਰ ਦੁਬਾਰਾ ਉਹ ਜੀ ਮੂੰਹ ਦਿਖਣਾ। ਤਾਂ ਜਿੰਨਾ ਚਿਰ ਤੇੜਾ ਨੇ ਨਾ ਵਿੱਚ ਟੁਕੜਿਆਂ ਦੀਆਂ, ਉਨ੍ਹਾਂ ਚਿਰ ਮੂੰਹ ਦਿਖਣਾ ਹੀ ਨਹੀਂ ਹੈ। ਇਹ ਟੁਕੜੇ ਪਏ ਨੇ ਸਾਰੇ ਸ਼ੀਸ਼ਾ ਕਰੈਕ ਦੇ ਗੁਰਬਾਣੀ 'ਚ, ਇਹ ਜੋੜਨੇ ਨੇ ਇਕੱਠੇ ਇੱਕ ਫਰੇਮ 'ਚ, ਫਿਰ ਇਹਨਾਂ ਦੀ ਤੇੜ ਖਤਮ ਕਰਨੀ ਹੈ। ਉਹ ਜਿਹਾ ਹੀ ਹੋਜੂ ਜਿਹੋ ਜਿਹਾ ਅਤੀਤ, ਉਹ ਅਤੀਤ ਰੂਪ ਹੈ ਇਹਦਾ। ਜਿਹੋ ਜਿਹਾ ਟੁੱਟਣ ਤੋਂ ਪਹਿਲਾਂ ਸ਼ੀਸ਼ਾ ਸੀ, ਉਹ ਸ਼ੀਸ਼ਾ ਬਣਨਾ। ਇੱਕ ਦੂਆ ਵੀ ਤਰੀਕਾ ਇਹਦਾ, ਉੱਥੇ ਉਹਨਾਂ ਨੇ ਕਿਹਾ ਜੱਤ ਪਹਾਰਾ ਧੀਰਜ ਸੁਨਿਆਰ, ਕਹਿੰਦੇ ਸ਼ੀਸ਼ੇ ਨੂੰ ਢਾਲ ਲਓ, ਟੁਕੜੇ ਇਕੱਠੇ ਕਰਕੇ ਢਾਲ ਕੇ ਫਿਰ ਬਣਾ ਲਓ ਦੁਬਾਰਾ। ਸ਼ੀਸ਼ਾ ਢਾਲ ਕੇ ਦੁਬਾਰਾ ਨਹੀਂ ਬਣਦਾ, ਕੱਚ ਸੋਨਾ ਢਾਲ ਕੇ ਦੁਬਾਰਾ ਨਹੀਂ ਬਣਦਾ, ਦੁਬਾਰਾ ਬਣਾ ਲਓ ਸ਼ੀਸ਼ਾ, ਇਹ ਦੁਬਾਰਾ ਹੀ ਬਣਦਾ ਢਾਲ ਕੇ। ਅੰਮ੍ਰਿਤ ਤਿੱਤ ਢਾਲ, ਢਲ ਗਿਆ ਮਨ ਅੰਮ੍ਰਿਤ ਹੀ ਹੈ। ਉਹ ਜਿਹੜਾ ਮਰਦਾ ਨਹੀਂ ਅੰਮ੍ਰਿਤ ਉਹ ਹੁੰਦਾ, ਹੋਰ ਅੰਮ੍ਰਿਤ ਆਹ ਦੂਆ ਪਤਾਸੇ ਨਹੀਂ ਢਾਲਣੇ ਵਿੱਚ, ਪਤਾਸਿਆਂ ਦਾ ਅੰਮ੍ਰਿਤ ਕਿਵੇਂ ਢਲਜੂ, ਗਿਆਨ ਕਿਵੇਂ ਢਲਜੂ ਇਹ 'ਚ। ਇਹ ਅੰਤਰਾਤਮਾ ਪਾ ਕੇ ਹੀ ਢਾਲਣੀ ਹੈ ਦੁਬਾਰਾ, ਇਹ 'ਚੋਂ ਖੋਟ ਕੱਢ ਦੇਣੀ ਹੈ ਬਾਹਰ। ਤਾਂ ਗੱਲਾਂ ਕੀਤੀਆਂ ਹੋਈਆਂ ਨੇ ਸਮਝਣ ਵਾਸਤੇ, ਬੁੱਝਣ ਵਾਸਤੇ।
ਹੋਮ ਬਲ ਬਲ ਜਿਨ ਰਾਮ ਕਹੇ।
ਹੋਮ ਬਲ ਬਲ ਜਿਨ ਰਾਮ ਕਹੇ। ਰਾਮ ਕਿਹਾ ਕੀ ਹੈ? ਰਾਮ ਬਾਰੇ ਦੱਸਿਆ। ਰਾਮ ਕੀ ਹੈ? ਕਦ ਜੰਮਿਆ ਸੀ? ਕਿੱਥੋਂ ਜੰਮਿਆ? ਕਿਉਂ ਇਹਨੂੰ ਜਨਮ ਲੈਣਾ ਪਿਆ? ਕੀ ਬਿਮਾਰੀ ਛਿੜਗੀ ਸੀ, ਲੱਗ ਗਈ ਇਹਨੂੰ? ਹੋਮੇ ਦਾ ਰੋਗ ਇਹਨੂੰ ਕਿੱਥੋਂ ਲੱਗਿਆ? ਇਹ ਰਾਮ ਦੀ ਕਥਾ ਕਹਿਣੀ ਹੈ। ਰਾਮ ਕਹਿਣ ਦਾ ਮਤਲਬ ਰਾਮ ਦੀ ਕਥਾ ਕਰੇ। ਇਹ ਰਾਮ ਕਥਾ ਹੈ। ਉਹ ਰਮਾਇਣ ਵੀ ਰਾਮ ਕਥਾ ਹੀ ਸੀ ਜਿਹੜੀ ਵਾਲਮੀਕ ਨੇ ਕੀਤੀ ਸੀ। ਤੁਲਸੀਦਾਸ ਨੇ ਵੀ ਕੀਤੀ ਸੀ, ਉਹ ਉਦੋਂ ਥੋੜ੍ਹੀ ਜਿਹੀ ਕਾਫੀ ਘਟੀਆ ਉਹਦੇ 'ਚ, ਪਰ ਉਹਨਾਂ ਦੇ ਅਰਥਾਂ ਦੇ ਅਨਰਥ ਕਰ ਲਏ ਇਹਨਾਂ ਨੇ ਜ਼ਿਆਦਾ। ਤੁਲਸੀਦਾਸ ਵੀ ਗੱਲਾਂ ਦਾ ਕੁਛ ਹੋਰ ਕਰਦਾ ਹੈ, ਇਹ ਆਪਣੀਆਂ ਜਿਵੇਂ ਗੁਰਬਾਣੀ 'ਚ ਗੱਲਾਂ ਤਾਂ ਕੁਛ ਹੋਰ ਨੇ, ਅਰਥ ਕੁਛ ਹੋਰ ਨੇ। ਕਵੀਆਂ ਦੀਆਂ ਗੱਲਾਂ ਭਾਵਨਾਤਮਕ ਹੁੰਦੀਆਂ ਨੇ। ਕਵਿਤਾ ਦੇ ਅਰਥ ਆਪਣੇ ਆਪਣੇ ਲੈਵਲ ਦੇ ਲੋਕ ਕਰ ਲੈਂਦੇ ਨੇ। ਜਦੋਂ ਕਹਿੰਦਾ, ਚਲੋ ਆਪਾਂ ਇੱਕ ਗੱਲ ਦੇਖ ਲੈਂਦੇ ਹਾਂ ਰਮਾਇਣ ਦੀ, ਤੁਲਸੀਦਾਸ ਦੀ, ਪੁੰਨ ਪਾਪ ਦੀ ਉਹ ਗੱਲ ਕਰਦੇ। ਪੁੰਨ ਪਾਪ 'ਤੇ ਆਹ ਗੱਲ ਖੜੀ ਹੈ ਨਾ ਆਪਣੀ। ਕਿਸੇ ਨੇ ਕਿਹਾ ਵੀ ਰਾਮ ਚੰਦਰ ਵੀ ਮਾਸ ਖਾਂਦਾ ਤਾਂ ਤੁਸੀਂ ਪੁੰਨ ਪਾਪ ਕਹਿੰਦੇ ਹੋ। ਉਹ ਤਾਂ ਸ਼ਿਕਾਰ ਖੇਡਦਾ ਸੀ। ਜਿਹੜਾ ਆਦਮੀ ਸ਼ਿਕਾਰ ਖੇਡਦਾ, ਚੱਲ ਮਾਰਨਾ ਹੀ ਪਾਪ ਹੈ, ਮਾਰ ਤਾਂ ਦਿੱਤਾ, ਖਾਂਦਾ ਨਹੀਂ ਹੋਊ, ਛੱਡੋ ਪਰੇ, ਪਾਪ ਤਾਂ ਮਾਰਨਾ ਹੀ ਹੈ। ਉਹ ਨਹੀਂ ਖਾਊ, ਕੀੜੇ ਖਾ ਜਾਣਗੇ ਉਹਨੂੰ, ਸੁੱਟ ਪੈਦਾ ਹੋ ਜਾਣਗੇ, ਕੋਈ ਹੋਰ ਖਾਜੂ, ਅਤੇ ਪਾਪ ਤਾਂ ਮਾਰਨਾ ਹੀ ਹੈ ਨਾ। ਖਾਣਾ ਪਾਪ ਕਿੱਥੇ ਲਿਖਿਆ? ਮਾਰਨਾ ਲਿਖਿਆ ਪਾਪ। ਹੁਣ ਫਸ ਗਏ। ਫਿਰ ਉਹ ਕੀ ਕਹਿੰਦੇ ਨੇ? ਕਹਿੰਦਾ ਜੋ ਮ੍ਰਿਗ ਰਾਮ ਬਾਣ ਕੇ ਮਾਰੇ। ਬਾਣ ਉੱਥੇ ਤੀਰ ਨਹੀਂ ਹੈ, ਬਾਣ ਲਿਖਿਆ ਉਹਨੇ। ਬਾਣ ਕਾਹਦੇ ਵਰਤਿਆ? ਜੋ ਮ੍ਰਿਗ ਰਾਮ ਬਾਣੀ ਕੇ ਮਾਰੇ। ਬਾਣੀ ਨਾਣੇ ਨੂੰ ਸਿਹਾਰੀ, ਰਾਮ ਦੀ ਆਵਾਜ਼ ਨੇ, ਰਾਮ ਦੇ ਹੁਕਮ ਨੇ ਜਿਹੜੇ ਮਾਰਤੇ। ਜਿਹੜੇ ਰਾਮ ਦੀ ਛੜਨ ਚਲੇ ਗਏ, ਮਰਨਾ ਕਬੂਲ ਕਰਿਆ, ਰਾਮ ਨੇ ਮਾਰਤੇ। ਫਿਰ ਕੀ ਹੈ? ਤੇ ਹੀ ਇਹ ਛੱਡ, ਉਹ ਛੱਡ ਕੇ ਸੁਰ ਲੋਕ ਸੁਧਾਰੇ, ਉਹ ਸੁਰਗ ਲੋਕ ਚਲੇ ਗਏ। ਗੱਲ ਤਾਂ ਠੀਕ ਕਹਿੰਦਾ। ਮਨ ਮਿਰਗ ਹੈ, ਮਿਰਗ ਮਨ ਹੈ, ਗੱਲ ਉੱਥੇ ਵੀ ਠੀਕ ਕਹੀ ਹੈ। ਇਹਨਾਂ ਦਾ ਮਿਰਗ ਆਹ ਬਾਹਰ, ਫਿਰ ਸੋਨੇ ਦਾ ਮਿਰਗ ਕਿਹਾ ਉਹਨੇ, ਉਹਨੇ ਦਾ ਬਥੇਰਾ ਕੁਛ ਕਿਹਾ, ਮੂਰਖਾਂ ਨੇ ਮੰਨਿਆ ਵੀ। ਉਹ ਸੋਨੇ ਦਾ ਮਿਰਗ ਹੁੰਦਾ। ਇਹ ਕੰਚਨ ਦੇਹੀ ਵਾਲਾ ਮੇਰੇ ਮਨੇ ਮਿਰਗ ਹੈ, ਉਹਨੇ ਤਾਂ ਬਥੇਰਾ ਕਿਹਾ, ਮਨ ਨੂੰ ਮਿਰਗ ਮੰਨਿਓ, ਮੰਨੇ ਕੌਣ, ਪੰਡਿਤ ਮੰਨਣ ਦਿੰਦਾ? ਇਹ ਬੁੱਧੀਹੀਨ ਸੀ, ਰਮਾਇਣ ਨੂੰ ਅਰਥਾਉਣ ਵਾਲੇ ਬੁੱਧੀਹੀਨ ਸੀ, ਜਿਹੋ ਜਿਹੇ ਗੁਰਬਾਣੀ ਨੂੰ ਅਰਥਾਉਣ ਵਾਲੇ ਸੀ ਬੁੱਧੀਹੀਨ, ਇਹੋ ਜਿਹੇ ਰਮਾਇਣ ਨੂੰ ਅਰਥਾਉਣ ਵਾਲੇ ਬੁੱਧੀਹੀਨ, ਇਹਦੇ ਵਰਗੇ ਹੀ ਨੇ ਜਿਹੜੇ ਸੰਤ ਨੇ। ਆਸਾਰਾਮ ਵਰਗੇ ਬੁੱਧੀਹੀਨ ਨੇ, ਹੋਰ ਕੌਣ ਨੇ? ਬੁੱਧੀਹੀਨ ਸੀ। ਉਹਨਾਂ ਨੇ ਅਰਥ ਕੀ ਕੀਤੇ ਹੋਏ ਨੇ? ਗੱਲ ਹੈ ਜੋ ਰਾਮ ਬਾਣ ਜਿਹੜਾ ਹੁੰਦਾ, ਤੀਰ ਨਹੀਂ ਹੁੰਦਾ, ਬਾਣ ਬਾਣੀ ਦਾ ਹੁੰਦਾ। ਰਾਮ ਬਾਣ ਧਨੁਸ਼ ਔਰ ਬਾਣ ਇਹ ਹੋਰ ਚੀਜ਼ ਹੈ। ਉਹ ਧਨੁਖ ਔਰ ਬਾਣ ਦੇ ਅਰਥ ਦਿੱਤੇ ਨੇ ਗੁਰਬਾਣੀ ਨੇ। ਤਨਕ ਚੜਾਇਆ ਸੱਤ ਦਾ ਜਸ ਹੁੰਦਾ ਬਾਣ, ਉਹ ਸੋਧੇ ਆ ਬਾਣੀ, ਉਹਨਾਂ ਦੀ ਭਾਸ਼ਾ ਸੋਧੀ ਹੈ ਦੁਬਾਰਾ, ਜਿਹੜੀ ਇਹਨਾਂ ਨੇ ਭਾਸ਼ਾ ਬਦਲ ਲਈ ਨਾ ਪੰਡਿਤ ਨੇ, ਉਹੀ ਭਾਸ਼ਾ ਸੋਧੀ ਹੈ ਵੀ ਇਹ ਅਰਥ ਰੱਖਿਓ। ਜਦੋਂ ਅਰਥਾਂ ਦੇ ਉੱਤੇ ਮਤਭੇਦ ਹੋ ਜਾਣ ਤਾਂ ਕੰਨ ਇਹ ਮੰਨਿਆ ਹੋਇਆ ਇਹਨਾਂ ਦਾ ਕਿ ਵੇਦ ਵਾਲੇ ਅਰਥ ਲੱਗਣਗੇ। ਫਿਰ ਵੇਦ ਵਿੱਚ ਬਾਣ ਦੇ ਅਰਥ ਕਰੋ ਕੀ ਨੇ, ਉਹ ਅਰਥ ਬਣਨਗੇ ਦੇ ਰਮਾਇਣ ਦੇ। ਰਮਾਇਣ ਵੀ ਸਾਰੇ ਅਰਥ ਹੋ ਜਾਣੇ ਨੇ ਠੀਕ, ਜਿਵੇਂ ਗੁਰਬਾਣੀ ਦੇ ਹੋ ਗਏ, ਰਮਾਇਣ ਦੇ ਵੀ ਹੋ ਜਾਣੇ ਨੇ। ਯਾਰ ਉਹਨਾਂ ਨੇ ਹੀਲ ਹੁਜਤ ਕੋਈ ਨਹੀਂ ਕਰਨੀ, ਹਿੰਦੂਆਂ ਨੇ ਮੰਨ ਲੈਣੇ ਨੇ, ਉਹਨਾਂ ਨੇ ਕਹਿਣਾ ਸ਼ੁਕਰ ਹੈ ਸਾਨੂੰ ਰਮਾਇਣ ਦੇ ਅਰਥ, ਕਿਉਂਕਿ ਰਮਾਇਣ 'ਤੇ ਕੋਈ ਵਿਸ਼ਵਾਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਅਰਥ ਕਰਦੇ ਨੇ। ਗੁਰਬਾਣੀ 'ਤੇ ਵੀ ਕੋਈ ਵਿਸ਼ਵਾਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਅਸੀਂ ਅਰਥ ਕੀਤੇ ਨੇ। ਗੁਰਬਾਣੀ ਤੋਂ ਤਾਂ ਭੈ ਲੱਗੇ ਲੋਕਾਂ ਨੂੰ, ਯਾਰ ਅਸੀਂ ਠੀਕ ਕਰ ਦਈਏ, ਕੋਈ ਫਰਕਾ ਪਾੜ ਦਿਉ, ਕੋਈ ਅਗਲਾ ਦਿਉ, ਰਾਮ ਕਹੋ ਤੁਸੀਂ। ਪਰ ਅਸੀਂ ਤਾਂ ਠੇਕਾ ਲੈ ਲਿਆ, ਗੁਰਬਾਣੀ ਸਾਡੀ ਹੈ, ਚੱਕ ਲਿਓ ਗੁਰੂ ਗ੍ਰੰਥ ਸਾਹਿਬ, ਤਾਂ ਲੋਕ ਅੱਗ ਲਾਉਂਦੇ ਨੇ। ਉਹਨੇ ਤੁਹਾਡੇ ਨਾਲ ਜੋੜਤਾ ਗੁਰੂ ਗ੍ਰੰਥ ਸਾਹਿਬ, ਪਰਮੇਸ਼ੁਰ ਨਾਲ ਜੁੜਿਆ ਹੋਇਆ ਨਹੀਂ ਰਹਿਣ ਦਿੱਤਾ। ਇਹ ਬੁੱਧੀਹੀਨਾਂ ਦਾ ਕੰਮ ਹੈ, ਉਹ ਜਿਹੜੇ ਨੇ ਨਾ ਬੜੇ ਬਣੇ ਹੋਏ ਇਹ ਛਿੱਤਰ ਪਰੇਡ ਦੇ, ਇਹਨਾਂ ਨੂੰ ਛਿੱਤਰ ਪਰੇਡ ਹੋਊਗੀ। ਛਿੱਤਰ ਪਰੇਡ ਲੋਕਾਂ ਨੇ ਕਰ ਦੇਣੀ ਹੈ ਅਰਥਾਂ 'ਤੇ ਆ ਕੇ, ਛਿੱਤਰ ਪਰੇਡ ਇਹ ਇਗਨੂਰ ਵਾਲੇ। ਲੈ ਉਹਨੂੰ ਪੁੱਛਿਆ ਇਗਨੂਰ ਹੁੰਦਾ ਕੀ ਹੈ, ਉਹ ਇਗਨੂਰ ਦੀ ਵਿਆਖਿਆ ਕਰ ਦੇਣੇ, ਇਗਨੂਰ ਖਾਲਸਾ ਧੇਲੇ ਦੀ ਤੁਹਾਨੂੰ ਅਕਲ ਹੈ ਨਹੀਂ, ਇਗਨੂਰ ਖਾਲਸਾ ਬਣੇ ਫਿਰਦੇ ਨੇ। ਜੇ ਤਾਂ ਡਾਂਗ ਅਗਲਾ ਦਿਖਾਉਂਦਾ ਫਿਰ ਭੱਜ ਲੈਂਦੇ ਨੇ। ਹਾਂਜੀ,
ਦਾਸੀ ਸੁੱਤ ਜਨ ਬਿਦਰ ਸੁਦਾਮਾ ਉਗੜ ਸੈਨ ਕੋ ਰਾਜ ਦੀਏ।
ਦੇਖੋ ਆਪਣੀ ਗੱਲ ਕਰ ਰਿਹਾ, ਉਹ ਕੁਬਜਾ ਦੀ ਵੀ ਗੱਲ ਆਪਣੀ ਕਰ ਰਿਹਾ, ਆਹ ਦਾਸੀ ਸੁੱਤ ਵੀ ਆਪਣੀ ਗੱਲ ਕਰ ਰਿਹਾ। ਆਹ ਜਿਹੜੀ ਦਾਸੀ ਬਣ ਗਈ ਨਾ ਬੁੱਧੀ ਮੇਰੀ, ਹੁਣ ਅੱਜ ਦਾਸੀ ਬਣ ਗਈ ਨਾ। ਜੇ ਦਾਸ ਹੈ ਤਾਂ ਦਾਸੀ ਹੈ, ਦਾਸੀ ਦਾ ਪੁੱਤ ਦਾਸ ਹੀ ਹੁੰਦਾ। ਦਾਸੀ ਸੁੱਤ
ਜਨ ਬਿਦਰ ਸੁਦਾਮਾ,
ਜਨ ਬਿਦਰ ਜਿਹਦਾ ਘਰ ਬਾਰ ਕੋਈ ਨਹੀਂ, ਪਰਦੇਸੀ ਹੈ ਮੇਰੇ ਜੀ ਰਿਹਾ, ਪਰਦੇਸੀ ਆ
ਸੁਦਾਮਾ।
ਜਿਹੜਾ ਦਾਸੀ ਦਾ ਸੁੱਤ ਸੀ ਨਾ ਮਨ ਮੇਰਾ ਪਰਦੇਸੀ, ਬਿਦਰ ਦਰ ਘਰ ਤੋਂ ਹੀਨਾ, ਬੇਦਰ ਬੇਘਰ, ਬਿਦਰ ਹੁਣ ਸੁਦਾਮਾ ਇਸ ਵਕਤ ਉਹਦੇ ਕੋਲ ਨਾਮ ਧਨ ਹੈ, ਉਹ ਧਨ ਹੈ ਜਿਹੜਾ ਸ੍ਰੇਸ਼ਟ ਹੈ, ਅਸੰਸਾਰੀ ਧਨ ਨਹੀਂ ਹੈ। ਸੁਦਾਮਾ ਨਾਮ ਧਨ ਨੂੰ ਕਹਿੰਦੇ ਨੇ, ਨਾਮ ਧਨ ਵਾਲਾ ਸੁਦਾਮਾ, ਸ੍ਰੇਸ਼ਟ ਧਨ ਵਾਲਾ ਉਹ ਆਦਮੀ ਜਿਹਦੇ ਕੋਲ ਸ੍ਰੇਸ਼ਟ ਧਨ ਹੋਵੇ। ਸੁਦਾਮਾ ਦਾਮ ਹੁੰਦਾ ਪੈਸਾ, ਮਾਲ, ਖਜ਼ਾਨਾ, ਸੂ ਸ੍ਰੇਸ਼ਟ। ਜੇ ਸ੍ਰੇਸ਼ਟ ਧਨ ਹੈ ਤਾਂ ਸੁਦਾਮਾ। ਅੱਜ ਮੇਰਾ ਮਨ ਸੁਦਾਮਾ,
ਉਗੜ ਸੈਨ ਕੋ ਰਾਜ ਦੀਏ।
ਅੱਜ ਸੁਦਾਮਾ ਹੋ ਗਿਆ, ਇਹ ਦਾਸੀ ਸੁੱਤ ਸੀ ਜਿਹੜਾ, ਉਹ ਵਿਚਾਰੇ ਛੀਪੇ ਉਹ ਵੀ ਦਾਸ ਹੀ ਕਹਾਉਂਦੇ ਤੇ ਲੋਕਾਂ ਦੇ। ਇਹ ਪਹਿਲਾਂ ਹੀ ਇਹਨਾਂ 'ਚ ਹੰਕਾਰ ਘੱਟ ਸੀ, ਇਹਨਾਂ ਨੂੰ ਗਿਆਨ ਤਾਂ ਹੋ ਗਿਆ, ਰਵਿਦਾਸ ਹੋਇਆ, ਨਾਮਦੇਵ ਹੋਇਆ, ਪਹਿਲਾਂ ਹੀ ਇਹਨਾਂ ਨੂੰ ਨੀਚ ਕਹਿੰਦੇ ਤੇ। ਉਹ ਨੀਚ ਤਾਂ ਮੰਨਣਾ ਸੀ ਇਹਨਾਂ ਨੇ, ਇਹਨਾਂ ਨੂੰ ਲੋਕਾਂ ਨੇ ਹੀ ਮਨਾ ਲਿਆ, ਇਹ ਆਪ ਹੀ ਮੰਨੇ ਹੋਏ ਤੇ ਅਸੀਂ ਨੀਚ ਹਾਂ, ਘਟੀਆ, ਇਹ ਵਧੀਆ ਨੇ, ਇਹ ਵਧੀਆ। ਇਹ ਕੰਮ ਇਹਨਾਂ ਨੂੰ ਕੁੱਬੇ ਦੀ ਲੱਤ ਫਿੱਟ ਆ ਗਈ, ਉਹਨਾਂ ਦੇ ਮਨ 'ਚ ਪਹਿਲਾਂ ਹੈ ਨਹੀਂ ਸੀ ਅਹੰਕਾਰ, ਉਹ ਕੁੱਬੇ ਨੂੰ ਲੱਤ ਠੀਕ ਆ ਗਈ ਸਮਾਂ। ਇਹਨਾਂ ਦੇ ਭਗਤ ਬਣ ਗਏ, ਉਹ ਜਿਹੜੇ ਦੂਏ ਸੀ ਉਹ ਰਹਿ ਗਏ ਸਮਾਂ, ਹੰਕਾਰੀ ਰਹਿ ਗਏ। ਹੰਕਾਰ ਜਿਹਨੂੰ ਬੁਖਾਰ 109 ਡਿਗਰੀ ਹੈ, ਉਹਦਾ ਤਾਂ ਪਹਿਲਾਂ ਥੱਲੇ ਨੂੰ ਬੁਖਾਰ ਆਵੇ ਤਾਂ ਕੋ ਗੱਲ ਬਣੇ, ਫਿਰ ਉਹਨੂੰ ਦੁੱਧ ਘਿਓ ਦੇਵਾਂਗੇ। ਜਿਹਨੂੰ ਬੁਖਾਰ ਹੈ ਨਹੀਂ, ਕਮਜ਼ੋਰ ਹੈ, ਉਹਨੂੰ ਜਦ ਦੁੱਧ ਘਿਓ ਮਿਲਣ ਲੱਗਦਾ ਫਟਾਫਟ ਉਹਦਾ ਹੋ ਜਾਂਦਾ। ਜਿਹਨੂੰ ਰੋਗ ਹੈ ਟੀਵੀ ਦਾ ਚਿੰਬੜਿਆ ਹੋਇਆ, ਉਹ ਤਾਂ ਪਹਿਲਾਂ ਟੀਵੀ ਹਟੇ ਫਿਰ ਉਹਨੂੰ ਖੁਰਾਕ ਦੇਵੇ ਤਾਂ ਕਿਤੇ ਉਹ ਤੰਦਰੁਸਤੀ ਉਹਦੀ ਬਣੇ। ਕਮ ਸੇ ਕਮ ਗਰੀਬ ਨੂੰ ਰੋਗ ਤਾਂ ਨਹੀਂ ਹੈ, ਇਹ ਜਿਹੜੇ ਇਹ ਰੋਗੀ ਤਾਂ ਨਹੀਂ ਸੀ, ਰੋਗ ਘੱਟ ਸੀ ਇਹਨਾਂ ਨੂੰ, ਰੋਗ ਕਾਹਦਾ ਸੀ, ਹੰਕਾਰ ਦਾ। ਨਾਮਦਾਰੂ ਸੀ ਨਾ, ਇਹਨਾਂ ਨੂੰ ਘੱਟ ਨਾਮ ਨਾਲੇ ਸਰ ਗਿਆ, ਘੱਟ ਗਿਆਨ ਨਾਲੇ ਸਰ ਗਿਆ, ਛੇਤੀਓ ਸਰ ਗਿਆ ਇਹਨਾਂ ਦਾ, ਹੰਕਾਰ ਘੱਟ ਸੀ, ਛੇਤੀਓ ਚੱਲ ਪਏ। ਸੁਦਾਮਾ ਜਦ ਹੋ ਗਿਆ ਫਿਰ ਕੀ ਹੋ ਗਿਆ, ਇਹ ਉਗਰਸੈਨ ਸੀ, ਉਗਰਸੈਨ ਕੌਣ ਹੁੰਦਾ, ਉਗਰਵਾਦੀ, ਜਿਹੜਾ ਹੁਕਮ ਦਾ ਵਿਰੋਧ ਕਰਦਾ ਸੀ ਉਗਰਸੈਨ ਸੀ। ਉਗਰਵਾਦੀ ਕੌਣ ਨੇ, ਜਿਹੜੇ ਜਿਹੜੇ ਮੌਜੂਦਾ ਹੁਕਮ ਹਕੂਮਤ ਨੂੰ ਨਹੀਂ ਮੰਨਦੇ, ਉਗਰਸੈਨ ਨੇ, ਉਗਰਵਾਦੀ ਨੇ, ਹੋ ਉਗਰਸੈਨ ਉਗਰਵਾਦੀ ਕੋਈ ਗੱਲ ਹੈ, ਉਦੋਂ ਉਗਰਸੈਨ ਕਹਿੰਦੇ ਹੁਣ ਉਗਰਵਾਦੀ ਕਹਿੰਦੇ ਨੇ,
ਕੋ ਰਾਜ ਦੀ
ਇਹ ਉਗਰਸੈਨ ਨੂੰ ਰਾਜ ਮਿਲ ਗਿਆ ਸੰਸਾਰ ਦਾ। ਸਮਝਿਆ ਜੀ, ਛਤਰ ਸਿੰਘਾਸਣ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ, ਉਹ ਇਹ ਵੀ ਕਹਿ ਰਿਹਾ,
ਗਰੀਬ ਨਵਾਜ ਗੁਸਈਆ ਮੇਰਾ,
ਗਰੀਬ ਨਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ, ਰਵਿਦਾਸ ਜੀ ਕਹਿ ਰਹੇ ਨੇ, ਇੱਕੋ ਹੀ ਗੱਲ ਹੈ, ਭਗਤ ਸਾਰੇ ਇੱਕੋ ਹੀ ਨੇ। ਕਹਿੰਦਾ ਮੱਥੇ 'ਤੇ ਛਤਰ ਹੋ ਗਿਆ ਧਰਤਾ, ਤਾਂ ਹੀ ਭਗਤ ਭਗਤ ਮੰਨ ਲਿਆ। ਦੁਨੀਆਂ ਦੇ ਜਿਹੜੇ ਬੜੇ ਬੜੇ ਝੰਡੇ ਲਾਏ ਅਤੇ ਨਿਸ਼ਾਨ ਲਈ ਫਿਰਦੇ ਤੇ ਨਾ, ਹਾਥੀਆਂ ਦੇ ਚੜ੍ਹੇ ਹੋਏ, ਸਾਰੇ ਝੰਡੇ ਚੁਕਾ ਦਿੱਤੇ ਥੱਲੇ ਭਗਤਾਂ ਨੇ, ਸਾਰਿਆਂ ਨੇ ਆ ਕੇ ਭਗਤਾਂ ਨੂੰ ਨਮਸਕਾਰ ਕਰਤੀ। ਅੱਜ ਦੁਨੀਆ ਮੰਨਦੀ ਹੈ ਭਗਤ ਨੇ ਇਹ, ਪਰ ਭਗਤ ਵੀ ਮੰਨਦੇ ਨੇ, ਸੱਪ ਡੰਗ ਵੀ ਉਹੀ ਮਾਰਦੇ ਨੇ, ਮੂਰਤੀ ਵੀ ਇਹਨਾਂ ਦੀ ਬਣਾਈ ਹੋਈ ਹੈ। ਹਾਰ ਨਹੀਂ ਮੰਨੀ ਅੱਜ, ਇਹ ਨਹੀਂ ਮੰਨਿਆ ਵੀ ਅਸੀਂ ਆਪਣੀ ਵਿਚਾਰਧਾਰਾ ਛੱਡ ਕੇ ਹਾਰ ਮੰਨ ਕੇ ਇਹਨਾਂ ਨੂੰ ਭਗਤ ਮੰਨਦੇ ਹਾਂ, ਉਹਨਾਂ ਦੀ ਮੂਰਤੀ ਬਣਾਤੀ, ਵਿਚਾਰਧਾਰਾ ਲਕੋ ਲਈ, ਵਿਚਾਰਧਾਰਾ ਦਾ ਆਪਣੀ ਦਾ ਪ੍ਰਚਾਰ ਕਰਦੇ ਨੇ। ਨਾਮਦੇਵ ਭਗਤ ਸੀ, ਤੁਸੀਂ ਕਹਿੰਦੇ ਭਗਤ ਹੋ ਬਈ, ਨਾਮਦੇਵ ਕਿਹਦਾ ਭਗਤ ਸੀ, ਕਿਹੋ ਜਿਹੀ ਭਗਤੀ ਸੀ ਨਾਮਦੇਵ ਦੀ, ਉਹ ਨਹੀਂ। ਨਾ ਜੀ, ਉਹ ਮੰਦਰ ਗਿਆ, ਦੁੱਧ ਪਿਲਾਤਾ ਦੇਵਤੇ ਨੇ, ਉਹਦਾ ਦੁੱਧ ਪੀ ਲਿਆ, ਚੱਲ ਭਗਤ ਹੋ ਗਿਆ। ਇੱਕ ਝੂਠ ਬੋਲਿਆ, ਸਾਰਿਆਂ ਨੇ ਪ੍ਰਚਾਰਤਾ, ਨਾਮਦੇਵ ਨੇ ਮੰਦਰ ਘੁਮਾਤਾ, ਉਹ ਕਰਤਾ, ਚੱਲ ਚੱਲਦਾ ਝੂਠ। ਐਡਾ ਬੜਾ ਨੈੱਟਵਰਕ ਕੌਣ ਤਿਆਰ ਕਰੇ, ਕੌਣ ਇਹਨਾਂ ਟਾਈਮ ਕੱਢੇ, ਇਹ ਤਾਂ ਲੱਗੇ ਹੋਏ ਨੇ, ਇਹਨਾਂ ਕੋਲ ਤਾਂ ਪੈਸਾ ਹੈ, ਕਰੋੜ ਅਰਬਾਂ ਰੁਪਈਏ ਚੜਾਵੇ ਦੇ ਆਉਂਦੇ ਨੇ। ਦੂਏ ਪਾਸੇ ਆ ਜਿਹੜਾ ਪੰਥ ਚਲਾਇਆ ਸੀ, ਇੱਕ ਨੈੱਟਵਰਕ ਇਹ ਬਣਾਇਆ ਸੀ, ਪਹਿਲਾਂ ਨੈੱਟਵਰਕ ਨਹੀਂ ਕਿਸੇ ਨੇ ਬਣਾਇਆ ਕਦੇ ਵੀ, ਭਗਤ ਜ਼ਰੂਰ ਪੈਦਾ ਹੁੰਦੇ ਰਹੇ ਨੇ, ਨੈੱਟਵਰਕ ਦਸਮ ਪਾਤਸ਼ਾਹ ਨੇ ਬਣਾਇਆ, ਨੈੱਟਵਰਕ ਇਹ ਪੰਥ ਹੈ ਇਹ ਬਣਾਇਆ, ਇਹ ਚੱਲਦਾ ਰਹੂਗਾ, ਚਾਹੇ ਗਿਆਨ ਪੂਰਾ ਹੋਵੇ ਚਾਹੇ ਨਾ ਹੋਵੇ, ਆਪੇ ਖੋਜ ਲੈਣਗੇ। ਕਹਿੰਦੇ ਲੱਗੇ ਰਹੋ, ਗੁਰਬਾਣੀ ਤੁਹਾਡੇ ਕੋਲ ਹੈ, ਇਹਨੂੰ ਪੜ੍ਹਦੇ ਰਹੋ, ਸਮਝਦੇ ਰਹੋ, ਜਿੰਨੇ ਕੁ ਸਮਝ ਆ ਉਨੀ ਕਰ, ਪਰ ਇਹ 'ਚ ਅੱਖਰ ਵਾਧਾ ਘਾਟਾ ਨਾ ਹੁਣ ਦਿਓ, ਸਮਝ ਤੁਹਾਨੂੰ ਲੱਗ ਜੂ, ਮੋਟੀ ਮੋਟੀ ਲੱਗੀ ਹੋਈ ਹੈ, ਮੋਟਾ ਮੋਟਾ ਪਤਾ ਹੀ ਹੈ ਹੁਕਮ ਕੀ ਹੈ, ਉਹਨਾਂ ਨੇ ਟਕਰਾਅ ਦਾ ਵੀ ਪਤਾ, ਦਸਮ ਦੀ ਬਾਣੀ ਹੋਰ ਸੌਖੀ ਕਰਤੀ। ਪਰ ਦੂਜੇ ਫਿਰ ਵਿੱਚ ਆ ਵੜੇ ਸਾਡੇ, ਵੈਸਾ ਸਮਾਂ ਦੇ ਵਿੱਚ ਉਹਨਾਂ ਨੇ ਫਿਰ ਗੰਧਲ ਪਾਤਾ, ਗੰਧਲ ਤਾਂ ਨਹੀਂ ਸੀ ਪਾਇਆ ਅਸਲ ਦੇ ਵਿੱਚ, ਗੰਧਲ ਤਾਂ ਉਹਨਾਂ ਦੀ ਬੁੱਧੀ ਇਹੋ ਜਿਹੀ ਸੀ, ਉਹਨਾਂ ਨੇ ਆਪਣੇ ਮੁਤਾਬਕ ਦਾ ਕੋਈ ਲਾਈਨ ਬਦਲ ਲਈ, ਥੋੜ੍ਹੀ ਜਿਹੀ ਬਦਲ ਲਈ, ਥੋੜ੍ਹੀ ਜਿਹੀ ਰਹਿਣ ਦਿੱਤੀ, ਉਹ ਤਾਂ ਉਹ ਗੰਧਲ ਪਾਉਣੇ ਆਏ ਤੇ, ਪਰ ਉਹ ਫਸ ਗਏ। ਚੋਰ ਆਇਆ ਚੋਰੀ ਕਰਨ, ਚੋਰੀ ਕਰਨ ਆਇਆ ਅਤੇ ਖਾਣ ਪੀਣ ਨੂੰ ਬਹੁਤ ਕੁਝ ਦਿੱਤੀ, ਖਾਣ ਪੀਣ ਲੱਗ ਗਿਆ, ਇਹ ਭੁੱਲ ਗਿਆ ਵੀ ਦਿਨ ਚੜ੍ਹ ਜਾਣਾ ਛੇਤੀ। ਉਹ ਕਹਿੰਦਾ ਵੀ ਦੁੱਧ ਬਹੁਤ ਪਿਆ, ਖੀਰ ਬਣਾ ਲੈਂਦੇ ਹਾਂ, ਘਿਓ ਦੇ ਪੀਪੇ ਪਏ ਨੇ, ਚੀਨੀ ਪੀਪੇ, ਯਾਰ ਕੜਾਹ ਭੁੱਖੇ ਹਾਂ, ਕੜਾਹ ਬਣਾ ਕੇ ਖਾ ਲੈਂਦੇ, ਭਾਂਡੇ ਇੱਥੇ ਨੇ ਆਪਣੇ, ਤਾਂ ਜੰਗਲ 'ਚ ਭਾਂਡੇ ਵੀ ਹੈ ਨਹੀਂ, ਅਤੇ ਖੀਰ ਬਣਾਉਣ ਲੱਗ ਗਏ, ਕੜਾਹ ਬਣਾਉਣ ਲੱਗ ਗਏ, ਸਮਝਿਆ ਨਹੀਂ। ਅਤੇ ਚੋਰ ਫਿਰ ਵਿੱਚੇ ਹੀ ਦਿਨ ਚੜਿਆ ਆਇਆ, ਲੋਕ ਆਲੇ ਦੁਆਲੇ ਜਾ ਗਿਆ, ਲੋਕ ਜਾ ਗਿਆ, ਚੋਰ ਅੰਦਰ ਨੇ, ਹੁਣ ਜਾਣ ਕਿੱਥੇ ਨੂੰ, ਇਹ ਚੋਰ ਨੇ ਸਾਰੇ ਪ੍ਰਚਾਰਕ ਗੁਰਦੁਆਰਿਆਂ 'ਚ, ਲੋਕ ਜਾਗ ਪਏ ਆਲੇ ਦੁਆਲੇ, ਉਹਨਾਂ ਦਾ ਭੱਜਣ ਜੋਗੇ ਬਾਹਰ, ਸਾਰਾ ਸ਼ਹਿਰ ਜਾ ਗਿਆ ਆ, ਸ਼ਹਿਰ ਕੁਛ ਆਦਮੀ ਜਾ ਗਿਆ, ਕੁਛ ਜਾਗ ਰਹੇ ਨੇ, ਕਮ ਸੇ ਕਮ ਆਵਾਜ਼ ਆਉਣ ਲੱਗ ਗਈ ਬਾਹਰੋਂ ਵੀ ਲੋਕ ਜਾਗਦੇ ਨੇ, ਹੁਣ ਕੀ ਕਰੀਏ, ਹੁਣ ਕੀ ਕਰੀਏ ਵਾਲੀ ਪੁਜੀਸ਼ਨ, ਜਿੰਨੇ ਸੰਤ ਵੀ, ਮਿਸ਼ਨਰੀ ਵੀ, ਟਕਸਾਲ ਵਾਲੇ ਵੀ, ਵਿਦਵਾਨ ਵੀ, ਅਤੇ ਜਿਹੜੇ ਦੂਏ ਪ੍ਰਚਾਰਕ ਨੇ ਸਾਰੇ, ਕਥਾਵਾਚਕ ਵੀ, ਔਰ IGPC ਵਾਲੇ ਵੀ, ਇਹ ਹੁਣ ਸਾਰੇ ਹੀ ਅੰਦਰ ਨੇ, ਕੜਾਹ ਪ੍ਰਸ਼ਾਦ ਬਣਾ ਕੇ ਖਾ ਰਹੇ ਤੇ, ਮਾਇਆ ਵਾਧੂ ਸੀ, ਅਤੇ ਲੋਕ ਜਾਗ ਪਏ, ਹੁਣ ਸ਼ਹਿਰ ਪਿਆ ਜਾਗ, ਇਹ ਵਿਚਾਰੇ ਫਸ ਗਏ। ਇਹ ਹਾਲਤ ਹੈ, ਜਿਵੇਂ ਚੋਰ ਫਸ ਗਏ ਤੇ ਨਾ ਐਵੇਂ ਫਸੇ ਹੋਏ ਨੇ, ਦੇਖਦੇ ਹੁਣ ਕਿਹੜੇ ਰਾਹ ਨਿਕਲਦੇ ਨੇ, ਕੀ ਬਣਦੀ ਹੈ ਇਹਨਾਂ ਨਾਲ। ਹਾਂਜੀ,
ਜਪਹੀਨ ਤਪਹੀਨ ਕੁਲਹੀਨ ਕਰਮਹੀਨ
ਕਰਮਹੀਨ
ਕਰਮਹੀਨ ਨਾਮੇ ਕੇ ਸਵਾਮੀ ਤੇ ਉਤਰੇ।
ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਮੈਂ ਜਪ ਕੋਈ ਨਹੀਂ ਕੀਤਾ, ਜਪ ਜਿਹਾ ਜਾਓ ਸਾਡੇ ਜਪ ਹੈ, ਅਜਪਾ ਜਾਪ ਹੈ ਸਾਡੇ, ਜਿਹੜੇ ਜਪ ਇਹ ਕਰਦੇ ਨੇ ਸੰਤ ਅਰਥ, ਸਾਡੇ ਦਾ ਅਜਪਾ ਜਾਪ ਹੈ, ਅਜਪਾ ਜਾਪ ਜਾਪੀਅਮ ਦਸਮ ਪਾਤਸ਼ਾਹ ਨੇ ਲਿਖਿਆ, ਅਜਪਾ ਜਾਪ ਇਹੋ ਜਿਹਾ ਜਾਪ ਨਹੀਂ ਜਿਹੋ ਜਿਹਾ ਜਪ ਨਹੀਂ ਹੈ ਜਿਹੋ ਜਿਹਾ ਸੰਸਾਰ ਜਪਦੇ ਨੇ, ਇਸ ਕਰਕੇ ਅਸੰਖ ਜਪ ਨੇ, ਜਦ ਉਹਨਾਂ 'ਚੋਂ ਇੱਕ ਜਪ ਐਸਾ ਹੈ ਜਿਹਦੇ ਥੱਲੇ ਔਂਕੜ ਹੈ, ਜਿਹੜਾ ਜਪਜੀ ਸਾਹਿਬ ਦਾ ਜਪ ਉਹਦੇ ਥੱਲੇ ਔਂਕੜ ਲਾ ਕੇ ਉਹਨਾਂ ਜਪਾਂ ਨੂੰ ਵੱਖਰਾ ਕਰਤਾ ਆਪਣਾ ਜਪ ਅੱਡ ਕਰਤਾ, ਉਹਨਾਂ ਦੇ ਜਪ ਦੇ ਥੱਲੇ ਔਂਕੜ ਲੱਗਦਾ ਹੀ ਨਹੀਂ, ਸਾਡੇ ਵਾਲੇ ਥੱਲੇ ਔਂਕੜ ਲੱਗਦਾ। ਇਹਦਾ ਮਤਲਬ ਸਾਡਾ ਕੋਈ ਜਪ ਹੋਰ ਕਿਸਮ ਦਾ, ਉਹਨਾਂ ਦੇ ਹੋਰ ਕਿਸਮ ਦੇ ਨੇ। ਨਹੀਂ ਦੱਸਣ ਔਂਕੜ ਕਿਉਂ ਲਾਇਆ ਮਿਸ਼ਨਰੀ ਵਾਲੇ, ਦੱਸਣ ਔਂਕੜ ਕਿਉਂ ਲਾਇਆ? ਉਹ ਨਾਲੇ ਕਹਿੰਦੇ ਔਂਕੜ ਕੋਈ ਖਾਸ ਗੱਲ ਹੈ, ਨਾਲੇ ਉਹ ਖਾਸ ਗੱਲ ਕਰਦੇ ਨਹੀਂ, ਅਤੇ ਵਾਹਿਗੁਰੂ ਵਾਹਿਗੁਰੂ ਫਿਰ ਜਪ ਕਿਵੇਂ ਹੈ ਬਈ? ਇਹ ਜਪ ਖਾਸ ਗੱਲ ਹੈ ਕੋਈ? ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਲਿਖਿਆ ਗੁਰਬਾਣੀ ਜਾਂ ਸ਼ੁਰੂ ਹੋਈ ਹੈ ਪਹਿਲਾਂ ਗੁਰਪ੍ਰਸਾਦ ਤੋਂ ਬਾਅਦ ਜਪ ਹੈ। ਗੁਰੂ ਨੇ ਸਤਿਗੁਰ ਨੇ ਪ੍ਰਸਾਦ ਦੇਣਾ, ਗਿਆਨ ਦੇਣਾ, ਅਸੀਂ ਜਪਣਾ। ਸਤਿਗੁਰ ਨੇ ਉਪਦੇਸ਼ ਦੇਣਾ, ਉਪਦੇਸ਼ ਹੈ ਗੁਰਬਾਣੀ ਸਾਰੀ। ਸਤਿਗੁਰ ਕਹਿੰਦਾ ਮੈਂ ਉਪਦੇਸ਼ ਕਰੂੰ, ਤੂੰ ਜਪ, ਤੂੰ ਸਮਝ। ਜਦ ਗੁਰਪ੍ਰਸਾਦ ਮੰਗਿਆ, ਗੁਰ ਇੱਕ ਤੋਂ ਜਦ ਸ਼ੁਰੂ ਹੋਏ ਨੇ ਨਾ, ਅੱਠ ਲੱਖਣ ਦੱਸੇ ਨੇ ਇੱਕ ਦੇ, ਜਿਹਨੂੰ ਕਬੀਰ ਨੇ ਕਿਹਾ ਸ਼ੁਰੂ ਕਿੱਥੋਂ ਹੋਈ? ਕਬੀਰ ਨੇ ਕਿਹਾ ਅਸ਼ਟਮੀ ਅਸ਼ਤਾਤ ਕੀ ਕਾਇਆ, ਜੋ ਉਹਨੇ ਦਰਸ਼ਨ ਕੀਤਾ, ਕਬੀਰ ਨੇ ਦਰਸ਼ਨ ਕਰਕੇ ਦੱਸਤਾ ਉਹਦੀ ਕਾਇਆ ਹੈ, ਅੱਠ ਧਾਤੂ ਦੀ ਕਾਇਆ। ਅੱਠ ਪੱਖਾਂ ਤੋਂ ਬਿਆਨ ਕੀਤੀ ਜਾ ਸਕਦੀ ਹੈ, ਅੱਠ ਸ਼ਬਦ ਮੈਂ ਉਹਦੇ ਵਾਸਤੇ ਰੱਖ ਸਕਦਾ। ਧਾਤੂ ਸ਼ਬਦ ਨੂੰ ਕਹਿੰਦੇ ਨੇ, ਸ਼ਬਦ ਧਾਤੂ ਤੋਂ ਬਣਦਾ। ਅਸ਼ਟਮੀ ਅਸ਼ਟਧਾਤ ਕੀ ਕਾਇਆ ਤਾਂ ਮੈਂ ਅਕੁਲ ਮਹਾਨਿਦਰ ਆਇਆ, ਗੌੜੀ ਰੱਖ ਜੇ ਕਹਿ ਦਿੱਤਾ ਬਾਬਾ ਨਖਰੀ ਗੌੜੀ 'ਚ। ਅਕੁਲ ਹੈ ਇੱਥੇ,
ਕੁਲਹੀਨ
ਅਕੁਲ ਮਹਾਨਿਦਰ ਆਇਆ, ਅਕੁਲ ਮਹਾਨਿਦਰ ਆਇਆ ਕੀ ਹੈ? ਇਹ ਗੁਰਬਾਣੀ ਦੇ ਗਿਆਨ ਵਿੱਚ ਅਕੁਲ ਮਹਾਨ ਅਕੁਲ ਦਾ ਗਿਆਨ ਹੈ, ਮਹਾਨਿਦਰ ਆਇਆ। ਮਹਾਨਿਦਰ ਬਹੁਤ ਬੜਾ ਖਜ਼ਾਨਾ ਗਿਆਨ ਦਾ ਪਾਇਆ, ਰਾਏ ਨੇ ਖਜ਼ਾਨਾ ਪਾਇਆ, ਇਹ ਸਤਿਗੁਰ ਦਾ ਖਜ਼ਾਨਾ ਪਾਇਆ ਹੋਇਆ, ਗਿਆਨ ਦਾ ਖਜ਼ਾਨਾ। ਇਹ ਗਿਆਨ ਜਪਣਾ, ਉਹ ਅੱਠ ਦੱਸਦੇ ਕਹਿੰਦੇ ਵੀ ਆਹ ਹੈ ਭਾਈ ਇੱਕ, ਕਹਿੰਦਾ ਸਾਨੂੰ ਤਾਂ ਕੋਈ ਨਹੀਂ ਪਤਾ ਲੱਗਿਆ, ਕੋਈ ਨਹੀਂ ਸਮਝ ਆਈ, ਇੱਕ ਓਂਕਾਰ ਵੀ ਹੈ, ਸਤਨਾਮ ਵੀ ਹੈ, ਕਰਤਾ ਪੁਰਖ ਵੀ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਵੈਭੰਗ ਵੀ ਹੈ ਉਹ, ਜਾਂ ਚਾਹੁੰਦਾ ਮਨ ਭੰਗ ਕਰਕੇ ਸ੍ਰਿਸ਼ਟੀ ਰਚ ਲੈਂਦਾ, ਨਹੀਂ ਚਾਹੁੰਦਾ ਤਾਂ ਇਕੱਠਾ ਹੋ ਜਾਂਦਾ, ਜਾਂ ਮਰਜ਼ੀ ਇੱਕ ਹੋ ਜਾਂਦਾ, ਜਾਂ ਮਰਜ਼ੀ ਦੋ ਹੋ ਜਾਂਦਾ, ਜਾਂ ਮਰਜ਼ੀ ਇੱਕ ਤੋਂ ਅਨੇਕ ਹੋ ਜਾਂਦਾ, ਜਾਂ ਮਰਜ਼ੀ ਏਕ ਹੋ ਜਾਂਦਾ। ਅਨੇਕ ਹੈ ਫਿਰ ਏਕ ਹੈ, ਕੌਣ ਕਰਦਾ? ਆਪਣੇ ਆਪ ਹੁੰਦਾ। ਉਹ ਕਹਿੰਦੇ ਕੁਛ ਨਹੀਂ ਸਮਝ ਆਇਆ ਸਾਨੂੰ, ਗੁਰਪ੍ਰਸਾਦ ਚਾਹੀਦਾ, ਤੁਸੀਂ ਸਮਝਾਓ ਸਾਨੂੰ, ਕਿਰਪਾ ਕਰੋ ਇਹਨੂੰ ਸਮਝਾਓ। ਉਹ ਕਹਿੰਦੇ ਲੈ ਫਿਰ ਜੇ ਗੁਰਪ੍ਰਸਾਦ ਚਾਹੀਦਾ ਫਿਰ ਜਪ, ਉੱਧਰ ਗੁਰਪ੍ਰਸਾਦ ਡਿਮਾਂਡ ਹੈ, ਜਪ ਉਹਦਾ ਉਹ ਹੈ, ਜੇ ਗੁਰਪ੍ਰਸਾਦ ਹੈ ਫਿਰ ਜਪ, ਸਮਝ। ਜੇ ਤੈਨੂੰ ਉਪਦੇਸ਼ ਚਾਹੀਦਾ ਹੋਰ, ਲੈ ਤੂੰ ਸਮਝ, ਲੈ ਇੱਥੋਂ ਸ਼ੁਰੂ ਕਰ ਲਈ, ਇੱਥੋਂ ਗੱਲ ਸ਼ੁਰੂ ਹੋਈ ਹੈ, ਗੁਰਬਾਣੀ ਦਾ ਉਪਦੇਸ਼ ਇੱਥੋਂ ਸ਼ੁਰੂ ਹੋਇਆ, ਇਹ ਕੀਤਾ, ਇਹ ਸਿਸਟਮ ਦਿੱਤਾ ਗੁਰੂ ਨਾਨਕ ਨੇ। ਉਹ ਜਿਹੜੇ ਇੱਕ ਦੇ ਅੱਠ ਭਾਗ 'ਤੇ ਅਸ਼ਟ ਧਾਤ 'ਤੇ ਗੁਰੂ ਨਾਨਕ ਨੇ ਇੱਕ ਦੇ ਅਸ਼ਟ ਧਾਤ ਦੀ ਕਾਇਆ ਬਣਾ ਕੇ ਰੱਖਤੀ, ਮੂਹਰੇ ਕਾਇਆ ਮੂਹਰੇ ਹੀ ਹੈ, ਦਰਸ਼ਨ ਇਸ ਦਾ ਹੀ ਹੋਣਾ, ਦਰਸ਼ਨ ਆਸ ਇੱਕ ਦਾ ਹੀ ਹੋਣਾ। ਕਾਇਆ ਡਿਸਕਸ ਕੀਤੀ ਹੈ, ਇੱਕ ਨਹੀਂ ਡਿਸਕਸ ਕੀਤਾ, ਸਾਰੀ ਨਿਰਵੈਰ ਕਿਵੇਂ ਬਣਨਾ, ਕੀ ਨਿਰਵੈਰ ਹੁੰਦਾ ਇਹ ਡਿਸਕਸ ਕੀਤਾ, ਨਿਰਭੈ ਕੀ ਹੁੰਦਾ ਕਿਵੇਂ ਹੋਣਾ ਇਹ ਡਿਸਕਸ ਕੀਤਾ, ਅਕਾਲ ਮੂਰਤ ਕੀ ਹੁੰਦਾ ਕਿਵੇਂ ਹੋਣਾ ਇਹ ਡਿਸਕਸ ਕੀਤਾ, ਅਜੂਨੀ ਕੀ ਹੁੰਦਾ ਕਿਵੇਂ ਹੋਣਾ ਇਹ ਡਿਸਕਸ ਕੀਤਾ, ਸਵੈਭੰਗ ਕਿਵੇਂ ਸੀ, ਸਵੈਭੰਗ ਕੀ ਹੁੰਦਾ, ਪੈਰ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਸਵੈਭੰਗ ਹੋ ਗਿਆ, ਇੱਕ ਦੇ ਦੋ ਆਪੇ ਹੋਇਆ, ਦੁਆ ਤੇ ਇੱਕ ਰੂਪ ਵੀ ਹੋ ਜਾਂਦਾ, ਇੱਕ ਦੇ ਦੁਆ ਰੂਪ ਵੀ ਹੋ ਜਾਂਦਾ ਹੈ ਆਪਣੀ ਮਰਜ਼ੀ ਨਾਲ। ਇਹ ਗੱਲ ਆ ਗੁਰਬਾਣੀ ਸਾਰੀ ਇੱਥੇ ਖੜੀ ਹੈ, ਗੁਰਬਾਣੀ ਇੱਥੋਂ ਸਟਾਰਟ ਹੁੰਦੀ ਹੈ ਗੱਲ, ਇਹ ਰੌਲਾ ਪਾ। ਉਹ ਜੀ ਮੂਲ ਮੰਤਰ ਇੱਥੇ ਤੱਕ ਹੈ, ਉਹ ਕਹਿੰਦੇ ਉਹ ਕਿਸੇ ਨੂੰ ਦਿਖੇ ਤਾਂ ਪਤਾ ਲੱਗੇ ਸਾਰੇ ਦਾਨਿਆਂ ਦਾ ਟੱਬਰ ਇਕੱਠਾ ਹੋਇਆ ਹੋਇਆ, ਹਿੰਦੂ ਉਹਨਾਂ 'ਤੇ ਇਕੱਠੇ ਹੋਏ ਸਾਰੇ, ਰੌਲਾ ਪਾਈ ਕਹਿੰਦੇ 150-170 ਸਾਲ ਤਾਂ ਮੈਨੂੰ ਹੋ ਗਏ ਸੁਣਦੇ ਨੂੰ, ਇਹ ਰੌਲਾ ਇਹਨਾਂ ਦਾ ਕੱਖ ਨਹੀਂ ਪਤਾ। ਕੋਈ ਕਹਿੰਦਾ ਜੀ ਆਦਸਾ ਜੁਗਾਦਸਾ ਚਾਹੇ ਵੀ ਸੱਚ ਨਾਨਕ ਹੋਸੀ ਤੱਕ ਮੂਲ ਮੰਤਰ, ਕੋਈ ਕੁਛ ਕਹਿ ਦਿੰਦਾ, ਕੋਈ ਕਿਸੇ ਨੂੰ ਪਤਾ ਹੋਵੇ ਤਾਂ ਕਹੇ ਕੁਛ। ਹਾਂ ਆਪੇ ਜਪੋ ਆਪਣਾ ਜਾਪ ਹੈ ਸਾਡੇ ਤਾਂ, ਹੁਣ ਕੀ ਫਾਇਦਾ ਸੀ ਇਹ ਗੱਲ ਕਹਿਣ ਦਾ, ਆਪੇ ਜਪੋ ਆਪਣਾ ਜਾਪ, ਕਿਹਦਾ ਜਾਪ ਜਪਣਾ, ਕਿਸੇ ਦਾ ਵੀ ਨਹੀਂ ਜਪਣਾ। ਆਪੇ ਰਾਮ ਹੈ ਸਭੇ ਘੱਟ ਬੋਲਦਾ ਹੈ, ਅੰਦਰ ਤਾਂ ਤੇਰੇ ਰਾਮ ਹੈ, ਅੰਦਰਲਾ ਰਾਮ ਹੈ ਸਮਝਣਾ ਕੀ ਹੈ, ਅੰਦਰਲਾ ਰਾਮ ਹੈ ਖੋਜਣਾ ਕੀ ਹੈ। ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਸਭ ਕੁਛ ਤਾਂ ਕਹਿ ਦਿੱਤਾ ਇਹਨਾਂ ਦਾ ਪੰਤਾਲਾ ਉੱਥੀ ਹੈ। ਉਹ ਗੁਰਬਾਣੀ ਤਾਂ ਸੁਣੀਓ ਕਿਸੇ ਨੇ ਨਹੀਂ, ਅਸਲ 'ਚ ਜਿਹੜਾ ਅੱਗੇ ਹੁੰਦੇ ਸੀਗੇ ਦਵਾਨੀਆਂ ਚਵਾਨੀਆਂ ਰੁਪਈਏ, ਉਹਨਾਂ ਦੇ ਜਿਹੜੇ ਠੰਡ ਠੰਡ ਹੁੰਦੀ ਸੀ ਨਾ ਇੱਕ ਦੂਜੀ ਦਵਾਨੀ 'ਤੇ ਆਨਾ ਗਿਰ ਜਾਂਦਾ ਤਾਂ ਉਹਨੇ ਸੁਣਨੇ ਨਹੀਂ ਦਿੱਤੀ ਬਾਣੀ, ਉਹਦਾ ਹੀ ਰੌਲਾ ਪਿਆ। ਮਾਇਆ ਵਰਸਦੀ ਰਹੀ ਉੱਥੇ ਜ਼ਿਆਦਾ ਗੁਰਦੁਆਰਿਆਂ 'ਚ, ਉਹ ਪਾਠੀ ਦਾ ਧਿਆਨ ਉੱਥੇ ਰਿਹਾ, ਸੁਣਨ ਵਾਲਿਆਂ ਦਾ ਵੀ ਉੱਥੇ ਰਿਹਾ, ਖੜਕੇ 'ਚ ਮਾਇਆ ਦੇ ਖੜਕੇ 'ਚ ਰਹਿ ਗਏ ਜਾਂ ਢੋਲਕੀਆਂ ਦੇ ਖੜਕੇ 'ਚ ਰਹਿ ਗਏ, ਪਤਾ ਹੀ ਨਹੀਂ ਵੀ ਕੀ ਕਰਦੇ ਹਾਂ ਕੀ ਨਹੀਂ ਕਰਦੇ। ਹਾਂਜੀ
ਜਪਹੀਨ ਤਪਹੀਨ ਕੁਲਹੀਨ ਕਰਮਹੀਨ,
ਕਰਮਹੀਨ ਜਪਹੀਨ, ਜਪ ਨਹੀਂ ਕੀਤਾ ਮੈਂ, ਨਾਮਦੇਵ ਕਹਿੰਦਾ ਮੈਂ ਨਹੀਂ ਜਪ ਕੀਤਾ, ਜੋ ਜਪ ਕੀਤਾ ਤਾਂ ਛੱਡ ਦਿੱਤਾ। ਕਬੀਰ ਵੀ ਕਹਿੰਦਾ ਹਾਂ ਤੋ ਇਹ ਰਮਈਆ ਲੈ ਹੋ ਆਨ ਦੇਵ ਬਦਲਾ ਬਣਦਾ ਹੂੰ, ਜਿੰਨੇ ਦੇਵੀ ਦੇਵਤੇ ਪੂਜੇ ਨੇ ਬਦਲੇ 'ਚ ਲੈ ਲਓ, ਮੈਨੂੰ ਇੱਕ ਰਮਈਆ ਦੇ ਦਿਓ, ਮੈਨੂੰ ਰਾਮ ਦਾ ਗਿਆਨ ਦੇ ਦਿਓ, ਰਾਮ ਦਾ ਹੀ ਬਾਂਹ ਫੜਾ ਦਿਓ, ਰਾਮ ਦਾ ਲੜ ਫੜਾ ਦਿਓ, ਬਾਕੀ ਦੇਵ ਜੋ ਮੈਂ ਹੁਣ ਤਾਈਂ ਕੀਤਾ ਲੈ ਲਓ, ਬਾਕੀ ਤਾਂ ਮੈਂ ਤੁਹਾਨੂੰ ਦਲਾਲੀ ਜੇ ਦੇ ਦੇਣਾ, ਫਜ਼ੂਲ ਹੈ ਗਿਆ ਮੇਰਾ ਇਹ
ਜਪ ਤਪ ਦੇਉਂ ਦਲਾਲੀ ਰੇ,
ਹਾਂ ਜਪ ਤਪ ਦੇਉਂ ਦਲਾਲੀ ਰੇ, ਇਹ ਦਲਾਲੀ 'ਚ ਲੈ ਲਓ ਮੇਰੇ।
ਤਪਹੀਨ
ਤਪ ਨਹੀਂ ਮੈਂ ਕੋਈ ਕੀਤਾ,
ਕੁਲਹੀਨ
ਕੁਲ ਵੀ ਕੋਈ ਨਹੀਂ ਤਪ ਤਾਂ ਕਰਦਾ ਜੇ ਕੁਲ ਹੁੰਦੀ, ਕੁਲ ਹੁੰਦੀ ਆ ਜਿੰਨੀਆਂ ਇਹ ਅਲੱਗ ਅਲੱਗ ਨੇ ਨਾ, ਜੋਗੀ ਹੋਏ ਵਿਰਾਗੀ ਹੋਏ ਇਹ ਕੁਲਾਂ ਨੇ ਅੱਡ ਅੱਡ ਇਹਨਾਂ ਦੀਆਂ, ਨਾ ਮੈਂ ਕਿਸੇ ਕੈਟਾਗਰੀ 'ਚ, ਹੁਣ ਮੈਂ ਕਿਸੇ ਨਾਲ ਪਿੱਛੇ ਜਿਹੜਾ ਮੈਂ ਜਿੱਥੋਂ ਆਇਆ ਜਿਹੜੇ ਵੀ ਉਹ ਮੈਂ ਛੱਡ ਦਿੱਤਾ, ਉਹ ਕੁਲ ਨਹੀਂ ਮੇਰੀ, ਪਿੱਛੇ ਮੇਰੀ ਵਿਚਾਰਧਾਰਾ ਜਿਹੜੀ ਸੀ ਉਹ ਮੇਰੀ ਵਿਚਾਰਧਾਰਾ ਉਹ ਮੈਂ ਛੱਡਤੀ, ਕੁਲ ਹੀ ਹੁਣ ਮੇਰੀ ਕੋਈ ਕੁਲ ਨਹੀਂ, ਸਾਰਿਆਂ ਦੀ ਕੁਲ ਮੇਰੀ ਇੱਕ ਹੈ।
ਕਰਮਹੀਨ
ਕੁਲਹੀਨ ਕਰਮਹੀਨ, ਨਾ ਮੈਂ ਕੋਈ ਕਰਮ ਕਰਦਾ, ਕਰਮ ਕਰਤ ਹੋਏ ਮੈਂ ਕਰਮ ਕਰਦਾ ਹੀ ਨਹੀਂ, ਕਰਦਾ ਪਰਮੇਸ਼ੁਰ ਹੈ, ਮੈਂ ਤਾਂ ਮੈਂ ਕਰਦਾ ਕਰਾਉਂਦਾ ਉਹ ਹੈ, ਇਸ ਕਰਕੇ ਮੇਰਾ ਕਰਮ ਕੋਈ ਨਹੀਂ ਹੈ, ਜੋ ਪਾਪ ਹੈ ਪੁੰਨ ਵਿੱਚ ਮੇਰਾ ਕੋਈ ਦਖਲ ਹੈ ਹੀ ਨਹੀਂ।
ਨਾਮੇ ਕੇ ਸਵਾਮੀ ਤੇਉ ਤਰੇ,
ਨਾਮੇ ਕੇ ਸਵਾਮੀ
ਜਿਹੜੇ ਚਾਰ ਤੋਂ ਬਣਾਏ ਨੇ, ਜਪਹੀਨ ਨੇ ਤਪਹੀਨ ਨੇ ਕੁਲਹੀਨ ਕਰਮਹੀਨ, ਨਾਮੇ ਕੇ ਸਵਾਮੀ ਤੇਉ ਤਰੇ,
ਬਸ ਜਿਹੜੇ ਇਹ ਤੋਂ ਹੀਨ ਨੇ ਤਰ ਗਏ, ਜਿਹਨਾਂ ਨੇ ਇਹ ਤਿਆਗਤਾ ਤਰ ਗਏ, ਬਾਕੀ ਜਿਹੜੇ ਨੇ ਉਹ ਡੁੱਬੇ ਹੋਏ ਹੈ, ਜਿਹੜੇ ਜਪ ਕਰਦੇ ਨੇ ਤਪ ਕਰਦੇ ਨੇ ਕਰਮ 'ਚ ਵਿਸ਼ਵਾਸ ਕਰਦੇ ਨੇ ਕੁਲ ਦੇ ਵਿੱਚ ਵਿਸ਼ਵਾਸ ਕਰਦੇ ਨੇ, ਕੁਲ ਵਾਲੇ ਕੌਣ ਨੇ, ਜਿਹੜੇ ਕਹਿੰਦੇ ਨੇ ਨਾ ਸਾਡੀ ਕੌਮ ਹੈ ਉਹ ਕੁਲ ਵਾਲੇ ਨੇ, ਕੁਲ ਨੂੰ ਕੌਮ ਕਹਿੰਦੇ ਨੇ, ਸਿੱਖ ਕੌਮ ਵਾਲੇ ਸਾਡੇ ਡੁੱਬੇ ਹੋਏ ਨੇ, ਡੁੱਬਣ ਵਾਲੇ ਨੇ, ਇਹ ਨਹੀਂ ਤਰਨ ਵਾਲੇ ਹੈ, ਜਦ ਕੁਲਹੀਨ ਹੈ ਤਾਂ ਕੌਮਹੀਨ ਹੈ, ਕੁਲ ਤੋਂ ਹੀ ਕੌਮ ਬਣਦੀ ਹੈ, ਔਰ ਕਿੱਥੋਂ ਕੌਮ ਕਿੱਥੋਂ ਬਣੂਗੀ, ਬਲਕਿ ਜ਼ਿਆਦਾ ਕੁਲਾਂ ਰਲ ਕੇ ਕੌਮ ਬਣਦੀ ਹੈ। ਜਿਹੜਾ ਕਹਿੰਦਾ ਸੀ ਗੁਰੂ ਨਾਨਕ ਨਾਲ ਜੁੜਦੇ ਹਾਂ ਉਹ ਵੀ ਕੁਲਹੀਨ ਨਹੀਂ ਹੈ, ਕੁਲਹੀਨ ਨਹੀਂ ਹੈ, ਉਹ ਤਾਂ ਕੁਲ ਹੈ, ਕੁਲ ਬਣ ਗਈ ਆਦਮੀ ਆ ਗਿਆ, ਫਿਰ ਉੱਥੇ ਤਾਂ ਵਿਅਕਤੀ ਨਾਲ ਨਹੀਂ ਜੁੜ ਸਕਦੇ ਤੁਸੀਂ, ਨਿਰੰਕਾਰ ਨਾਲ ਜੁੜ ਸਕਦੇ ਹੋ ਤੁਸੀਂ, ਜਿੱਥੇ ਨਾਨਕ ਜੁੜਿਆ ਕੁਲਹੀਨ ਨਿਰੰਕਾਰ ਕੁਲਹੀਨ ਹੈ, ਭਗਤ ਕੁਲਹੀਨ ਨੇ ਸਾਰੇ, ਨਾਨਕ ਕੁਲਹੀਨ ਹੈ, ਅਤੇ ਜੇ ਨਾਨਕ ਵਾਲੇ ਕੁਲ 'ਚ ਰਲਣਾ ਕੁਲਹੀਨ ਹੋ ਜਾਓ, ਭਗਤ ਤਾਂ ਸਾਰੇ ਹੀ ਕੁਲਹੀਨ ਨੇ ਅਤੇ ਨਾਨਕ ਵੀ ਕੁਲਹੀਨ ਹੈ, ਨਾਨਕ ਦੀ ਕੋਈ ਕੁਲ ਨਹੀਂ ਹੈ। ਨਾਨਕ ਦੀ ਕੁੱਲ ਕੀ ਸੀ? ਜੇ ਤਾਂ ਕੁੱਲ ਹੁੰਦੀ ਫਿਰ ਤਾਂ ਬਾਪ ਵਾਲੀ ਉਹ ਸੀ, ਫਿਰ ਤਾਂ ਬਾਪ ਵਾਲੀ ਉਹ ਕੁੱਲ ਸੀ, ਫਿਰ ਤਾਂ ਮਹਿਤਾ ਸੀ ਉਹ, ਫਿਰ ਕੁੱਲ ਫਿਰ ਕੁੱਲ ਹੀ ਕਿੱਥੇ ਸੀ?
ਜੇ ਕੁੱਲ ਹੈ ਤਾਂ ਫਿਰ ਤਰਿਆ ਨਹੀਂ,
ਫਿਰ ਕਿਵੇਂ ਤਰ ਜਾਂਦਾ ਨਾਨਕ? ਜੇ ਮੈਂ ਤਾਂ ਫਿਰ ਨਹੀਂ ਤਰਦਾ, ਇਹ ਵੇਦੀ ਹੈ, ਵੇਦੀ ਕੋਈ ਕੁੱਲ ਨਹੀਂ ਹੈ, ਜੇ ਨਾ ਵੇਦ ਪੜ੍ਹੇ ਉਸ ਵੇਦੀ ਕਹੇ, ਉਹ ਤਾਂ ਅਲ ਹੈ, ਕਹ ਵੇਦ ਪੜ੍ਹ ਲੇ, ਉਹ ਕੁੱਲ ਥੋੜ੍ਹੀ ਹੈ, ਉਹ ਗੁਣਵਾਚਕ ਨਾਂ ਹੈ, ਉਹ ਗੁਣਵਾਚਕ ਨਾਂ ਹੈ, ਜਿਵੇਂ ਪਰਮੇਸ਼ਰ ਦੇ ਨਾਂ ਨੇ ਗੁਣਵਾਚਕ, ਪਰਮੇਸ਼ਰ ਦੇ ਵੀ ਗੁਣਵਾਚਕ ਨਾਂ ਨੇ, ਦਇਆ ਕਰਦਾ ਦਿਆਲੂ ਹੈ, ਇਹਨੇ ਵੇਦ ਪੜ੍ਹ ਲਏ ਵੇਦੀ ਹੋ ਗਿਆ, ਇਹ ਤਾਂ ਗੁਣ ਗੁਣਵਾਚਕ ਨਾਂ ਹੈ, ਕੁੱਲ ਨਹੀਂ ਹੈ, ਕੁੱਲ ਨਾਲ ਇਹਦਾ ਕੀ ਸੰਬੰਧ ਹੈ? ਹਾਂਜੀ,
ਨਾਮੇ ਕੇ ਸਵਾਮੀ ਤੇ ਉਤਰੇ,
ਨਾਮੇ ਕੇ ਸਵਾਮੀ ਤੇ ਉਤਰੇ, ਜਿਹੜੇ ਨਾਮੇ ਦਾ ਸਵਾਮੀ ਉਹ ਵੀ ਤਰਿਆ ਹੋਇਆ, ਐਸੇ ਨਾਮੇ ਦਾ ਸਵਾਮੀ ਹੈ, ਐਸਾ ਨਾਮੇ ਕੇ ਸਵਾਮੀ ਸਣੇ ਉਹ ਸਾਰੇ ਹੀ ਤਰ ਗਏ,
ਜਪਹੀਨ ਤਪਹੀਨ ਕੁਲਹੀਨ ਕਰਮਹੀਨ,
ਹਾਂ ਉਹ ਨਾਮਾ ਤਾਂ ਨਾਲ ਤਰਿਆ, ਗੋਦੀ ਚੱਕਿਆ, ਨਾਮਾ ਤਾਂ ਗੋਦੀ ਚੱਕਿਆ ਹੋਇਆ ਨਾ, ਜਿਹਦੇ ਗੋਦੀ ਜੇ ਬਾਪ ਤਰਦਾ ਤਾਂ ਪੁੱਤ ਤਾਂ ਤਰੂ ਇਹ ਨਾਲ, ਉਹ ਤਾਂ ਨਾਲੇ ਆ ਉਹਦੇ, ਉਹ ਤਾਂ ਉਹਦੇ ਮੋਢੇ 'ਤੇ ਬੈਠਾ, ਉਹ ਤਾਂ ਉੱਤੇ ਆ, ਉਹ ਤੁਰਿਆ ਤਾਂ ਪਾਣੀ 'ਚ ਹੀ ਹੋ ਜਾਂਦਾ, ਜਿਵੇਂ ਕ੍ਰਿਸ਼ਨ ਹੈ, ਕ੍ਰਿਸ਼ਨ ਨੂੰ ਕੌਣ ਲਈ ਜਾਂਦਾ? ਜਮਨਾ 'ਚ ਹੀ ਪਿਓ ਨਹੀਂ ਲਈ ਜਾਂਦਾ, ਫਿਰ ਕ੍ਰਿਸ਼ਨ ਕਿਵੇਂ ਡੁੱਬੂ? ਕ੍ਰਿਸ਼ਨ ਕਿਵੇਂ ਡੁੱਬੂ? ਪਿਓ ਹੈ ਥੱਲੇ, ਐਂ ਤਰਦਾ, ਸਵਾਮੀ ਨੇ ਚੱਕਿਆ ਹੋਇਆ, ਕ੍ਰਿਸ਼ਨ ਕਿਵੇਂ ਡੁੱਬ ਜੂਗਾ? ਬਾਪ ਦਾ ਚੱਕਿਆ ਹੋਇਆ, ਸਭ ਕੁਛ ਉੱਥੇ ਆ ਕੇ ਮਿਲ ਜਾਂਦਾ ਹੈ, ਇਹ ਕਥਾ ਕਹਾਣੀਆਂ ਨੇ, ਇਹਦੇ ਵਿੱਚ ਹੀ ਮਿਲ ਜਾਣੀਆਂ, ਸਮਾ ਜਾਣੀਆਂ, ਗੁਰਬਾਣੀ ਦੇ ਵਿੱਚ ਹੀ ਮਿਲ ਜਾਣੀਆਂ ਸਾਰੀਆਂ ਕਥਾ ਕਹਾਣੀਆਂ, ਇਹ ਜੋ ਮਰਜ਼ੀ ਇਹਨਾਂ ਨੇ ਪਖੰਡ ਕੀਤਾ, ਚਲੋ ਇਹਨਾਂ ਨੂੰ ਸਮਝ ਨਹੀਂ ਆਈ, ਪਖੰਡ ਤਾਂ ਨਹੀਂ ਕੀਤਾ, ਲਿਖਣ ਵਾਲੇ ਨੇ ਕੁਛ ਹੋਰ ਲਿਖਿਆ ਤਾਂ ਸਮਝਣ ਵਾਲਿਆਂ ਦੀ ਗਲਤੀ ਲੱਗ ਗਈ, ਜਾਂ ਠੀਕ ਸਮਝ ਲੈਣਗੇ ਆਪੇ ਹਟ ਜਾਣਗੇ, ਇਹ ਛੇਤੀ ਹਟ ਜਾਣਗੇ, ਇਹਨਾਂ ਨੂੰ ਜੇ ਸਮਝਾਈਏ ਛੇਤੀ ਹਟ ਜਾਂਦੇ ਨੇ, ਕਿਉਂ? ਇਹਨਾਂ ਨੂੰ ਹੋ ਗਿਆ ਚਿਰ ਉਹਨਾਂ ਅਰਥਾਂ ਨੂੰ ਵਿਛੜਿਆ ਨੂੰ, ਇਹਨਾਂ ਨੂੰ ਇਹਨਾਂ ਨੂੰ ਆਏ ਅਰਥ ਜਿਹੜੇ ਨੇ ਹਜ਼ਮ ਨਹੀਂ ਹੁੰਦੇ, ਲੋਕ ਇਹਨਾਂ ਨੂੰ ਮੰਨਦੇ ਨਹੀਂ, ਉਹ ਵਿਆਕੁਲ ਹੋਏ ਨੇ ਵੀ ਸਾਡੇ ਐਡੇ ਐਡੇ ਕੀਮਤੀ ਗ੍ਰੰਥ, ਲੋਕ ਇਹਨਾਂ ਨੂੰ ਮਜ਼ਾਕ ਕਰਦੇ ਨੇ, ਉਹ ਵਿਚਾਰੇ ਸੰਤ ਵੀ, ਸੰਤਾਂ ਦੇ ਪੱਲੇ ਵੀ ਕੁਛ ਨਹੀਂ ਇਹਨਾਂ ਦੇ, ਥੋੜ੍ਹੇ ਬਹੁਤੇ ਸੰਤ ਹੈ ਜਿਹੜੇ ਥੋੜ੍ਹੀ ਥੋੜ੍ਹੀ ਗੱਲ ਕਰਦੇ ਨੇ, ਉਹ ਲੋਕ ਉਹਨਾਂ ਨੂੰ ਥੋੜ੍ਹੀਆਂ ਥੋੜ੍ਹੀਆਂ ਗੱਲਾਂ ਸੁਣ ਕੇ ਹੀ ਜਾਂਦੇ ਨੇ ਉਹਨਾਂ ਕੋਲ ਵੀ, ਕੁਛ ਹੋਰ ਦੱਸਣਗੇ, ਚੱਲ ਜਿੰਨੀ ਕੁ ਉਹਨਾਂ ਦੀ ਬੁੱਧਾ ਦੱਸੀ ਜਾਂਦੇ ਨੇ ਉਹ ਵੀ, ਇਹ ਬ੍ਰਹਮ ਗਿਆਨ ਦੇ ਨਾਲ ਮਿਲਾਉਣੇ ਪੈਣੇ ਨੇ ਸਾਰੇ ਗ੍ਰੰਥ, ਇਹ ਸਾਰੇ ਗ੍ਰੰਥ ਪੂਰੇ ਬ੍ਰਹਮ ਗਿਆਨ ਦੇ ਨਾਲ ਮਿਲਾਉਣੇ ਹੀ ਪੈਣੇ ਨੇ, ਜਿਹੜੇ ਨਹੀਂ ਮਿਲਦੇ ਕਿਉਂ ਨਹੀਂ ਮਿਲਦੇ ਉਹਦੀ ਵਜ੍ਹਾ ਵੀ ਪਤਾ, ਬਈ ਭਾਈ ਇੱਥੇ ਆਹ ਗੱਲ ਐਂ ਕਹੀ ਸੀ, ਆਹ ਤਾਂ ਗੁਰਬਾਣੀ 'ਚ ਵੀ ਤਾਂ ਅਸੀਂ ਉਲਟੇ ਅਰਥ ਕਰ ਲੈਂਦੇ, ਤਾਂ ਹੀ ਸਾਰਾ ਬ੍ਰਹਮ ਗਿਆਨ ਹੈ, ਰਮਾਇਣ ਵੀ ਮਹਾਂਭਾਰਤ ਵੀ ਬ੍ਰਹਮ ਗਿਆਨ ਹੈ, ਜਿੱਥੇ ਜਿੱਥੇ ਇਹਨਾਂ ਨੇ ਗੜਬੜ ਕੀਤੀ ਹੈ ਕਿਤੇ ਉੱਥੇ ਗੜਬੜ ਹੋ ਗਈ, ਹੋਊ ਗੀਤਾ 'ਚ ਗੜਬੜ ਕੀਤੀ ਹੈ ਉੱਥੇ ਹੋਈ ਹੋਈ, ਦੀਦੀ ਹੈ ਗੀਤਾ 'ਚ ਗੜਬੜ ਹੋਈ ਹੋਈ, ਜਦ ਮੂਹਰੇ ਚੱਲਿਆ ਹੋਇਆ ਬਈ ਮਾਰਨ ਵਾਲਾ ਤਾਂ ਕੋਈ ਹੋਰ ਹੈ, ਔਰ ਆਤਮਾ ਅਮਰ ਹੈ, ਪੁੰਨ ਪਾਪ ਹੁੰਦਾ ਹੀ ਨਹੀਂ, ਅਤੇ ਪਿੱਛੋਂ ਆ ਕੇ ਪੁੰਨ ਪਾਪ ਕਾਹਦੇ ਮੰਨ ਲਿਆ ਫਿਰ, ਪੰਡਿਤ ਨੇ ਸੁਲਾਹ ਕਰ ਲਈ, ਗੀਤਾ ਪੰਡਿਤ ਪੜ੍ਹਾਉਣ ਲੱਗ ਗਿਆ, ਫਿਰ ਪੁੰਨ ਪਾਪ ਕਿਉਂ ਨਾ ਲਿਖਦਾ, ਪਿੱਛੇ ਆ ਕੇ ਪੁੰਨ ਪਾਪ ਵਾੜਤਾ ਲਿਆ ਕੇ, ਇਹ ਸਾਰੇ ਇਹਨਾਂ ਨੇ ਜਿਹੜੇ ਸੀ ਗ੍ਰੰਥ ਬਦਲਤੇ, ਜੋ ਪੰਡਿਤ ਨੇ ਬਾਟ ਪਾੜੀ ਤੀ ਉਹ ਵਿੱਚ ਘਸੋੜਤਾ, ਉਹਨਾਂ ਨੇ ਇੰਨਾ ਪਹਿਰਾ ਰੱਖਿਆ ਨਹੀਂ, ਵੇਦ ਇਹਨਾਂ ਨੇ ਅਸਲ ਦੇ ਵਿੱਚ ਤਾਂ ਵੇਦ ਸਾਰੀ ਫੱਟੀ ਪਹੁੰਚੂਗਾ, ਇਹਨਾਂ ਗ੍ਰੰਥਾਂ 'ਤੇ ਲੈਣਾ ਵੀ ਕੀ ਹੈ, ਕੀ ਤਾਂ ਰਮਾਇਣ ਤੋਂ ਲੈਣਾ ਇਹਨਾਂ ਨੇ, ਕੀ ਮਹਾਂਭਾਰਤ ਤੋਂ ਲੈਣਾ, ਕੀ ਗੀਤਾ ਤੋਂ ਲੈਣਾ, ਵੇਦ ਕੱਢ ਲੈਣ ਬਾਹਰ, ਵੇਦ ਦੇ ਵਿੱਚੋਂ ਜੋ ਉਹਨਾਂ ਦਾ ਆਤਮ ਗਿਆਨ ਬ੍ਰਹਮ ਗਿਆਨ ਦਾ ਚੈਪਟਰ ਹੈ ਉਹ ਆਯੁਰਵੈਦਿਕ ਵਾਲੇ ਆਯੁਰਵੈਦਿਕ ਲਈ ਜਾਣ, ਅਲੱਗ ਹੈ ਉਹ, ਅਲੱਗ ਗੱਲ ਹੈ, ਜਿਹੜੇ ਦੂਏ ਨੇ ਇਹਨਾਂ ਦੇ ਜੰਤਰ ਮੰਤਰ ਵਾਲੇ ਉਹ ਵੀ ਆਪਣਾ ਲਾ ਲੈਣ ਚਾਹੋ, ਅਮਰੀਕਾ ਵਾਲਿਆਂ ਨੇ ਕਹਿਤਾ ਵੀ ਆਹ ਲਿਆਓ ਤੁਸੀਂ ਦੱਸੋ ਵੀ ਯੱਗ ਕਰਕੇ ਆ ਸ਼ਕਤੀਆਂ ਤੁਹਾਡੀਆਂ ਵੀ ਦੇਖ ਲੈਂਦੇ ਹਾਂ ਸ਼ਕਤੀਆਂ, ਝੂਠ ਵੀ ਸਾਬਤ ਹੋ ਜਾਣਾ ਸੱਚ ਵੀ ਸਾਬਤ ਹੋ ਜਾਣਾ, ਪ੍ਰੈਕਟੀਕਲੀ ਕਰੋ ਤੁਸੀਂ ਧਰਮ ਦਾ ਪ੍ਰੈਕਟੀਕਲ ਦਿਖਾਓ, ਹੁਣ ਕਰਕੇ ਗੱਲਾਂ ਨਾਲ ਨਹੀਂ ਅਸੀਂ ਮੰਨਦੇ, ਜਿਹੜਾ ਕਹਿੰਦਾ ਮੈਂ ਹੱਥੇ ਸੁਣਾਉਂਦਾ ਜਮਾ ਬਈ ਸਰੋਂ ਹੱਥ ਦੇ ਜਮਾ, ਫਿਰ ਆਪਾਂ ਐਕਸਪੈਲਾ ਲਾ ਲੈਂਦੇ, ਬੋਰੀਆਂ ਭਰੋ, ਕੀ ਲੋੜ ਹੈ ਖੇਤੀ ਕਰਨ ਦੀ, ਹੱਥ ਦੇ ਹੀ ਸਰੋਂ ਜੰਮੀ ਜਾਏ, ਸਾਨੂੰ ਬੋਰੀਆਂ ਭਰ ਜਾਣ, ਐਕਸਪੈਲਰ ਚੱਲ ਪੈਣ, ਤੇਲ ਮਿਲੇ ਤੇ ਜ਼ਰੂਰ ਅਸੀਂ ਖੇਤੀ ਕਰਨੀ। ਇਹ ਸਾਰੇ ਆਪੇ ਭੱਜ ਜਾਣਗੇ ਝੂਠ ਬੋਲਣ ਵਾਲੇ, ਝੂਠ ਬੋਲਣ ਵਾਲੇ ਨੂੰ ਆ ਜਾਓ ਭਾਈ ਬੈਠੋ, ਆਪਾਂ ਕਰੀਏ ਤਜਰਬਾ, ਤੁਹਾਡੀ ਹੱਥ 'ਤੇ ਸਰੋਂ ਦੇਖੀਏ ਵੀ ਜੰਮਦੀ ਹੈ, ਗੰਨਾ ਵੀ ਬੀਜ ਲਓ ਹੱਥੇ ਹੀ, ਸਰੋਂ ਉਹ ਵੀ ਬੀਜੋ, ਸਾਰੀ ਖੇਤੀ ਹੱਥਾਂ 'ਤੇ ਹੀ ਕਰੋ, ਉਹ ਤਾਂ ਮੌਜ ਹੈ ਸਮਾਂ। ਇਹ ਤਾਂ ਇਹੋ ਜਿਹੇ ਨੇ ਜਿੰਨੇ ਯੰਤਰ ਮੰਤਰ ਵਾਲੇ ਆਪੇ ਭੱਜ ਜਾਣਗੇ ਤਾਂ ਛੇਤੀ ਉਹ ਭੱਜ ਜਾਂਦੇ ਹੁੰਦੇ ਨੇ। ਹਾਂ, ਰਹਿ ਜਾਣਾ ਆਯੁਰਵੈਦਿਕ ਰਹੂਗੀ, ਉਹ 'ਚ ਸੱਚ ਹੈ, ਉਹ ਸਰੀਰ ਹੈ, ਜਿਹੜੀਆਂ ਬੂਟੀਆਂ ਨੇ ਅਸਰ ਕਰਦੀਆਂ ਨੇ। ਜੇ ਆਦਮੀ ਸੂਝਵਾਨ ਹੋਵੇ, ਸਹੀ ਜੜੀ ਬੂਟੀ ਦੀ ਪਛਾਣ ਹੋਵੇ ਔਰ ਸਹੀ ਤਰੀਕੇ ਨਾਲ ਦਵਾਈ ਬਣਾਈ ਜਾਵੇ, ਉਹ ਸਰੀਰ ਨੂੰ ਲੱਗਦੀ ਹੈ, ਫਾਇਦਾ ਕਰਦੀ ਹੈ, ਉਹਦੇ 'ਚ ਕੋਈ ਝੂਠ ਵਾਲੀ ਗੱਲ ਨਹੀਂ। ਬਾਕੀ ਬ੍ਰਹਮ ਗਿਆਨ ਵਾਲੀ ਗੱਲ, ਉਹ ਝੂਠ ਵਾਲੀ ਕੋਈ ਗੱਲ ਨਹੀਂ। ਦੋਵੇਂ ਚੀਜ਼ਾਂ ਦੀ ਲੋੜ ਹੈ, ਬਾਹਰਲਾ ਸਰੀਰ, ਅੰਦਰਲਾ ਸਰੀਰ, ਦੋਹਾਂ ਦੀਆਂ ਬਿਮਾਰੀਆਂ ਨੇ, ਦੋਹਾਂ ਦਾ ਇਲਾਜ ਵੇਦ ਵਿੱਚ ਹੈਗਾ, ਬਾਕੀ ਸਭ ਬਕਵਾਸ ਹੈ। ਉਹ ਜਿਹੜਾ ਬਾਕੀ ਦਾ ਵਿਰੋਧ ਕੀਤਾ, ਉਹ ਕਹਿੰਦੇ ਜੀ ਵੇਦ ਦਾ ਤਾਂ ਵਿਰੋਧ ਕਰਦੀ ਹੈ ਬਾਣੀ, ਉਹ ਵੇਦ ਦੇ ਕਿਹੜੇ ਪਾਰਟ ਦਾ ਵਿਰੋਧ ਕਰਦੀ ਹੈ? ਤਾਂ ਦੇਖੋ, ਵੇਦ ਨੂੰ ਵੇਦ ਕਦੇਵ ਕਹੋ ਮਤ, ਝੂਠੇ ਵੀ ਕਹਿੰਦੀ ਹੈ ਗੁਰਬਾਣੀ, ਝੂਠਾ ਜੋ ਨਾ ਵਿਚਾਰਾ ਹੈ। ਤੁਸੀਂ ਵੇਦ ਨੂੰ ਵਿਚਾਰੋ, ਇਹ 'ਚ ਕੀ ਝੂਠ ਹੈ ਕੀ ਸੱਚ ਹੈ। ਜੇ ਤੁਹਾਨੂੰ ਲੱਗਦਾ ਵੀ ਝੂਠ ਹੈ ਉਹ 'ਚ ਰਲਾ ਹੋ ਗਿਆ, ਝੂਠ ਨੂੰ ਬਾਹਰ ਕੱਢ ਦਿਉ, ਸੱਚ ਰੱਖ ਲਓ। ਜੇ ਰੇਤੇ 'ਚ ਖੰਡ ਰਲ ਗਈ ਫਿਰ ਚੁੱਕ ਲਓ, ਜੇ ਇੱਕ ਮੁੱਠੀ ਰੇਤਾ ਪੈ ਗਿਆ ਕੁਇੰਟਲ ਖੰਡ ਦੇ ਵਿੱਚ, ਉਹਨੂੰ ਅੱਡ ਕੀਤਾ ਜਾ ਸਕਦਾ ਹੈ, ਅੱਡ ਕੱਢ ਲਓ, ਬਥੇਰੇ ਤਰੀਕੇ ਨੇ ਅੱਡ ਹੋਣ ਦੇ। ਜੇ ਕੋਈ ਖੋੜ ਰਲ ਗਈ, ਉਹ ਅੱਡ ਕੀਤੀ ਜਾ ਸਕਦੀ ਹੈ। ਸਾਰੇ ਮਿਲ ਕੇ ਕਰੋ, ਸਿੱਖ ਵੀ ਹਿੰਦੂ ਵੀ ਸਾਰੇ ਮਿਲ ਕੇ ਕਰ ਲੈਣ। ਜੇ ਹੋਰ ਕਿਸੇ ਕੋਲ ਗਿਆਨ ਹੈ ਬਾਈਬਲ 'ਚ, ਉਹ ਵੀ ਲੈ ਲਓ, ਉਹ ਵੀ ਬਹਿ ਜਾਓ, ਆ ਜਾਓ ਭਾਈ, ਤੁਸੀਂ ਸਾਰੀ ਦੁਨੀਆਂ ਦੇ ਜਿੰਨੇ ਧਰਮ ਕਿੱਥੋਂ ਬਹਿ ਜਾਣ, ਕੀ ਮਾੜੀ ਗੱਲ ਹੈ 'ਚ। ਜੇ ਨਹੀਂ ਬਹਿੰਦੇ, ਚੋਰ ਨਹੀਂ ਬਹਿੰਦੇ, ਜਿਹੜੇ ਚੋਰ ਨੇ ਨਾ ਉਹਨਾਂ ਨਹੀਂ ਬੈਠਣ ਦੇਣਾ, ਜਿਨ੍ਹਾਂ ਦੇ ਉਹੀ ਭੱਲ ਬਣੀ ਹੋਈ ਹੈ ਬੇਮਤਲਬ ਦੀ ਪੂਜਾ ਹੁੰਦੀ ਹੈ, ਉਹਨਾਂ ਨੇ ਕਹਿਣਾ ਨਾ 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 ਇਹ ਨਹੀਂ ਹੋ ਸਕਦਾ, ਉਹ ਭੱਜਣਗੇ। ਅਤੇ ਹੁਣ ਇਹਨਾਂ ਨੇ ਭੱਜਣ ਨਹੀਂ ਦੇਣਾ, ਜਿਹੜੇ ਦੂਏ ਨੇ, ਜਿਹੜੇ ਪੜ੍ਹੇ ਲਿਖੇ ਨੇ, ਉਹਨੇ ਭੱਜਣ ਨਹੀਂ ਦੇਣਾ। ਹੁਣ ਉਹਨੇ ਕਹਿਣਾ ਵੀ ਨਾ ਨਾ ਆ ਜਾਓ ਸਵਾਮੀ ਜੀ, ਆਪ ਤੋਂ ਬੜੀ ਕੁਰਸੀ 'ਤੇ ਬੈਠੋ, ਵੀ ਤੁਹਾਨੂੰ ਬੜੀ ਕੁਰਸੀ ਦੇ ਦਿੰਦੇ ਬੈਠਣ ਨੂੰ, ਉੱਚੀ ਦੇ ਦਿੰਦੇ ਹਾਂ ਕੁਰਸੀ, ਜਾਂ ਸਵਾਮੀ ਜੀ ਬੋਲੂ ਜਾਂ ਪਤਾ ਲੱਗੂ, ਜਾਂ ਸਵਾਮੀ ਜੀ ਗਿਆਨ ਦੱਸੂ, ਕੋਈ ਗੱਲ ਕਰੂ, ਫਿਰ ਪਤਾ ਲੱਗ ਜੂ ਵੀ ਤੂੰ ਸਵਾਮੀ ਹੈ ਕਿ ਤੂੰ ਸਨਾਮੀ ਹੈ। ਸਨਾਮੀ ਸਨਾਮੀ ਇਹ ਤਾਂ ਸਨਾਮੀ ਨੇ, ਸਵਾਮੀ ਨਹੀਂ ਹੈ। ਸਨਾਮੀ ਦੇਖਿਆ ਕੀ ਕਰਦੀ ਹੁੰਦੀ ਹੈ, ਸਨਾਮੀ ਨੇ ਦਬੋਦੇ ਨੇ।